ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰ ਨਾਲ ਕਾਫੀ ਲੰਮੇ ਸਮੇਂ ਤੋਂ ਆਪ ਜੀ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਥੋੜ੍ਹਾ ਚਿਰ ਹੋਰ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਥੋੜ੍ਹੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਵੀ ਸਤਿਗੁਰਾਂ ਦੀ ਗੋਦ 'ਚ ਆ ਜਾਣਾ ਹੈ, ਫਿਰ ਆਪਾਂ ਸਾਰਿਆਂ ਨੇ ਉਹਨਾਂ ਪਾਸੋਂ ਬੈਠ ਕੇ ਅੱਜ ਦੇ ਸਮਾਗਮ ਦਾ ਲਾਹਾ ਪ੍ਰਾਪਤ ਕਰਨਾ ਹੈ। ਸੋ ਜਿਹੜੇ ਸਮਾਗਮ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਚਮਕੌਰ ਸਾਹਿਬ ਦੀ ਗੜੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਇਹ 3 ਦਿਨ ਦਾ ਸਮਾਗਮ ਰੱਖਿਆ। ਸੋ ਬਹੁਤ ਪਿਆਰ ਨਾਲ ਸੇਵਾਦਾਰਾਂ ਨੇ, ਇੱਥੋਂ ਦੇ ਪ੍ਰਬੰਧਕਾਂ ਨੇ ਉੱਦਮ ਕੀਤਾ ਹੈ, ਉਪਰਾਲਾ ਕੀਤਾ ਹੈ, ਬੜਾ ਸੋਹਣਾ ਪ੍ਰਬੰਧ ਕੀਤਾ ਸਾਰਾ। ਤੇ ਆਓ ਆਪਾਂ ਇਹ 3 ਦਿਨਾਂ ਦੇ ਵਿੱਚ ਪੂਰਾ ਪੂਰਾ ਲਾਹਾ ਲੈਣਾ। ਤੇ ਮੈਂ ਬੇਨਤੀ ਤੁਹਾਨੂੰ ਇਹ ਕਰਨੀ ਚਾਹੁੰਦਾ, ਅੱਜ ਤੋਂ ਜੋ ਸ਼ਹੀਦੀ ਦਿਨ ਹਨ ਉਹ ਸ਼ੁਰੂ ਹੁੰਦੇ ਹਨ। ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ, ਐਂ ਕਹਿ ਲਓ ਹੁਣ ਤੋਂ 2-3 ਘੰਟੇ ਪਹਿਲਾਂ 6:30 ਦੀ ਸ਼ਾਮ ਸੀ ਉਹ ਜਿਸ ਵੇਲੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਨੂੰ ਛੱਡਦੇ ਹਨ। ਤੁਸੀਂ ਬਾਹਰੋਂ ਆਏ ਹਾਂ, ਵੇਖਿਆ ਹੀ ਹੈ ਕੀ ਹਾਲ ਹੈ, ਕਿੰਨੀ ਧੁੰਦ ਪੈ ਰਹੀ ਹੈ, ਕਿਹੋ ਜਿਹਾ ਮੌਸਮ ਹੈ। ਚੰਗਾ ਭਲਾ ਬੰਦਾ ਵੀ ਬਾਹਰ ਨਿਕਲਣ ਤੋਂ ਡਰਦਾ ਹੈ, ਇੰਨੀ ਠੰਡ ਪੈ ਰਹੀ ਹੈ। ਅਤੇ ਬੱਚਿਆਂ ਨੂੰ ਤਾਂ ਆਪਾਂ ਵੈਸੇ ਹੀ ਸਾਂਭ ਸਾਂਭ ਕੇ ਰੱਖਦੇ ਹਾਂ, ਨਿੱਕੇ ਨਿੱਕੇ ਨਿਆਣੇ ਹੈ, ਬੱਚੇ ਹੈ, ਅਤੇ ਆਪਾਂ ਕਿਵੇਂ ਠੰਡ ਦੇ ਵਿੱਚ ਬਾਹਰ ਕੱਢ ਦਈਏ। ਆਪਾਂ ਮੋਟਰਸਾਈਕਲ 'ਤੇ ਸਫ਼ਰ ਨਹੀਂ ਕਰਦੇ, ਆਪਾਂ ਕਿਸੇ ਹੋਰ ਸਾਧਨ 'ਤੇ ਨਹੀਂ ਜਾਂਦੇ, ਇੰਨੀ ਧੁੰਦ ਪੈ ਰਹੀ ਹੈ, ਰਾਹ ਕਿਵੇਂ ਲੱਭਾਂਗੇ। ਸੋ ਇਸੇ ਕਰਕੇ, ਸੋ ਇਹ ਜਿਹੜੇ ਦਿਨ ਹਨ ਬੜੇ ਵਿਰਾਗਮਈ ਦਿਨ ਹੁੰਦੇ ਹੈ, ਪਰ ਨਾਲ ਨਾਲ ਕਮਾਲ ਦੀ ਗੱਲ ਇਹ ਹੈ ਵੀ ਉਹ ਸਾਨੂੰ ਚੜ੍ਹਦੀ ਕਲਾ ਸਿਖਾਉਂਦੇ ਹੈ। ਉਹ ਦੁੱਖਾਂ ਦੇ ਵਿੱਚ ਵੀ ਰਹਿੰਦੇ ਹਨ, ਬੇਸ਼ੁਮਾਰ ਦੁੱਖ ਹਨ। ਗੁਰਮੁਖੋ, ਸਾਡੀ ਜ਼ਿੰਦਗੀ 'ਚ ਇੱਕ ਅੱਧਾ ਦੁੱਖ ਆਉਂਦਾ ਹੈ, ਇੱਕ ਅੱਧੀ ਤਕਲੀਫ ਆਉਂਦੀ ਹੈ। ਇਨਸਾਨ ਜਿਹੜਾ ਹਮੇਸ਼ਾ ਵਾਸਤੇ ਢੇਰੀਆਂ ਢਾਕ ਕੇ ਬੈਠ ਜਾਂਦਾ, ਹੁਣ ਹੋਊ ਕੀ, ਹੁਣ ਬਣੂ ਕੀ, ਹੁਣ ਕਰਾਂਗੇ ਕੀ। ਪਰ ਗੁਰਮੁਖੋ, ਤੁਸੀਂ ਆਹ ਇਤਿਹਾਸ ਸੁਣਨਾ ਹੈ, ਇਤਿਹਾਸ ਦੇ ਵਿੱਚ ਤੁਹਾਨੂੰ ਸਾਨੂੰ ਪਤਾ ਲੱਗਣਾ ਵੀ ਕਿੱਡੇ ਕਿੱਡੇ ਦੁੱਖ ਮਹਾਰਾਜ ਦੀ ਜ਼ਿੰਦਗੀ 'ਚ ਆਏ, ਐਡੇ ਦੁੱਖ ਆਏ, ਇੰਨੀਆਂ ਤਕਲੀਫਾਂ ਉਹਨਾਂ ਦੀ ਜ਼ਿੰਦਗੀ ਵਿੱਚ ਆਈਆਂ, ਕਿਵੇਂ ਆਪਣੇ ਹੱਥੀਂ ਵਸਾਇਆ ਹੋਇਆ ਅਨੰਦਪੁਰ, ਜਿਹਦੀ ਜ਼ਮੀਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਹੱਥੀਂ ਖਰੀਦੀ। 2200 ਟਕਾ ਉਹਨਾਂ ਵੇਲਿਆਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੋਂ ਦੇ ਰਾਜੇ ਨੂੰ ਦੇਖ ਕੇ ਆਖਿਆ ਵੀ ਸਾਨੂੰ ਆਹ ਜ਼ਮੀਨ ਦੇ। ਬਹੁਤ ਸੋਚ ਸਮਝ ਕੇ ਮਹਾਰਾਜ ਨੇ ਉਸ ਥਾਂ ਨੂੰ ਚੁਣਿਆ। ਆਪ ਜੀ ਨੇ ਪੱਖੋਵਾਲ 3ਰਾ ਦੀਵਾਨ, 2ਰਾ ਦੀਵਾਨ ਸੁਣਿਆ, ਅਤੇ ਉਹਦੇ ਵਿੱਚ ਭਾਈ ਸਾਹਿਬ ਨੇ ਬੜਾ ਬਕਾਇਦਾ ਇਹਦਾ ਇਸ ਗੱਲ ਦਾ ਜ਼ਿਕਰ ਕੀਤਾ ਸੀ ਵੀ ਜਿਹੜੀ ਅਨੰਦਪੁਰ ਦੀ ਥਾਂ ਬੜੀ ਰਮਣੀਕ ਥਾਂ ਸੀ, ਬਹੁਤ ਸੋਹਣੀ ਉਹ ਥਾਂ ਸੀ, ਬਹੁਤ ਸੋਹਣੀ ਉਹ ਜਗ੍ਹਾ ਸੀ, ਬਹੁਤ ਪਿਆਰ ਨਾਲ ਮਹਾਰਾਜ ਉਸ ਜਗ੍ਹਾ ਨੂੰ ਖਰੀਦਦੇ ਹਨ। ਸਾਰਾ ਕੁਛ ਵੇਖ ਕੇ, ਪਾਣੀ ਵੀ ਹੈ, ਦਰਖਤ ਵੀ ਹਨ ਉੱਥੇ, ਪਹਾੜ ਵੀ ਹਨ, ਹਰ ਚੀਜ਼ ਉੱਥੇ ਬਾ ਕਮਾਲ ਹੈ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਥਾਂ ਖਰੀਦਦੇ ਆ। ਫਿਰ ਉਸ ਧਰਤੀ ਉੱਤੇ ਜਿਸ ਵੇਲੇ ਕਲਗੀਧਰ ਪਾਤਸ਼ਾਹ ਗੁਰਿਆਈ ਦਾ ਤਖ਼ਤ ਮਿਲਦਾ, ਫਿਰ ਮਹਾਰਾਜ ਉੱਥੇ ਕਿਲੇ ਉਸਾਰਦੇ ਹਨ। ਉਸ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰੂ ਜੀ ਖਾਲਸਾ ਸਾਜਦੇ ਹਨ। ਉਸੇ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰੂ ਨੇ ਨਗਾਰਾ ਬਣਾਇਆ, ਅਤੇ ਨਗਾਰਾ ਜਿਹੜੇ ਜ਼ਾਲਮ ਲੋਕ ਸਨ, ਵਿਰੋਧੀ ਲੋਕ ਸਨ, ਉਹਨਾਂ ਨੂੰ ਉਹ ਨਗਾਰਾ ਵੰਗਾਰਦਾ ਸੀ, ਨਗਾਰਾ ਵੰਗਾਰ ਪਾਉਂਦਾ ਹੈ। ਅਤੇ ਜਿਸ ਵੇਲੇ ਨਗਾਰੇ 'ਤੇ ਚੋਟਾਂ ਕਲਗੀਧਰ ਪਾਤਸ਼ਾਹ ਲਾਉਂਦੇ ਆ ਗੁਰਮੁਖੋ, ਉਸ ਵੇਲੇ ਉਹ ਚੋਟ ਨਗਾਰੇ 'ਤੇ ਨਹੀਂ ਸੀ ਲੱਗਦੀ, ਪਹਾੜੀ ਰਾਜਿਆਂ ਦੇ ਦਿਲ ਉੱਤੇ ਵੱਜਦੀ ਸੀ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਇੱਕ ਸਲਤਨਤ ਕਹਿ ਲਓ, ਆਪਣਾ ਇੱਕ ਰਾਜ, ਪਹਿਲਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਾਹਰ ਰਾਜ ਨਾ ਹੁੰਦਾ ਜੇ ਆਪਣੇ ਮਨ ਉੱਤੇ ਰਾਜ ਹੋਵੇ। ਜੇ ਆਪਣੇ ਮਨ ਉੱਤੇ ਰਾਜ ਹੈ ਸੀ ਤਾਂ ਹੀ ਤਾਂ ਪੌਣੇ 9 ਸਾਲ ਦੇ ਗੋਬਿੰਦ ਰਾਏ ਜੀ ਨੇ ਪਿਤਾ ਨੂੰ ਤੋਰਤਾ ਵੀ ਜਾਓ ਪਿਤਾ ਜੀ, ਜੇ ਤੁਹਾਡੇ ਕਰਕੇ ਇਹਨਾਂ ਦਾ ਧਰਮ ਬਚਦਾ ਤੁਸੀਂ ਜਾਓ। ਤਾਂ ਹੀ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਦਿਲਾਂ ਉੱਤੇ ਰਾਜ ਕਰਦੇ ਹਨ। ਉਹਨਾਂ ਨੇ ਆਪਣੇ ਮਨ 'ਤੇ ਰਾਜ ਕੀਤਾ, ਉਹਨਾਂ ਨੇ ਆਪਣੇ ਆਪ ਉੱਤੇ ਫਤਿਹ ਪਾਈ ਅਤੇ ਸਤਿਗੁਰੂ ਨੇ ਉੱਥੇ ਖਾਲਸਾ ਸਾਜਿਆ, ਉੱਥੇ ਨਗਾਰਾ ਬਣਾਇਆ ਅਤੇ ਮਹਾਰਾਜ ਨੇ ਨਗਾਰੇ ਦਾ ਵੀ ਨਾਂ ਰੱਖਿਆ ਰਣਜੀਤ ਨਗਾਰਾ। ਉਹਦਾ ਨਾਮਕਰਨ ਮਹਾਰਾਜ ਨੇ ਕੀਤਾ। ਉਹ ਰਣਜੀਤ ਨਗਾਰਾ ਜਿਸ ਵੇਲੇ ਵੱਜਦਾ ਸੀ ਫਿਰ ਪਹਾੜੀ ਰਾਜਿਆਂ ਨੂੰ ਬੜੀ ਤਕਲੀਫ ਹੁੰਦੀ ਸੀ ਗੁਰਮੁਖੋ। ਸੋ ਕਹਿਣ ਦਾ ਭਾਵ ਇਹ ਹੈ ਵੀ ਬੜਾ ਕੁਛ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਵਿੱਚ ਬੜੇ ਕੌਤਕ ਕੀਤੇ, ਪਰ ਕਮਾਲ ਦੀ ਗੱਲ ਇਹ ਵੀ ਖੁਸ਼ੀ ਖੁਸ਼ੀ ਮਹਾਰਾਜ ਨੇ ਆਨੰਦਪੁਰ ਸਾਹਿਬ ਆਪਣੀ ਮਰਜ਼ੀ ਨਾਲ ਛੱਡਿਆ। ਭਾਵੇਂ ਉਹਨਾਂ ਨੇ ਸਹੁੰਆਂ ਖਾਧੀਆਂ, ਕਸਮਾਂ ਖਾਧੀਆਂ, ਬਥੇਰਾ ਕੁਛ ਕੀਤਾ ਇਹ ਜਿਹਾ, ਪਰ ਸਤਿਗੁਰੂ ਕਹਿੰਦੇ ਸੀ ਮੈਨੂੰ ਤੁਹਾਡੀਆਂ ਸਹੁੰਆਂ ਕਸਮਾਂ 'ਤੇ ਭਰੋਸਾ ਨਹੀਂ, ਜੇ ਆਨੰਦਪੁਰ ਛੱਡਣਾ ਤਾਂ ਅਸੀਂ ਆਪਣੀ ਮਰਜ਼ੀ ਨਾਲ ਛੱਡਾਂਗੇ। ਅਤੇ ਮਹਾਰਾਜ ਨੇ ਖੁਸ਼ੀ ਖੁਸ਼ੀ ਆਨੰਦਪੁਰ ਸਾਹਿਬ ਨੂੰ ਛੱਡਿਆ ਸੀ ਗੁਰਮੁਖੋ। ਅੱਜ ਦੀ ਉਹ ਸ਼ਾਮ ਸੀ, ਅਗਲਾ ਇਤਿਹਾਸ ਆਪ ਜੀ ਨੇ ਬੜੇ ਪਿਆਰ ਨਾਲ ਸੁਣਨਾ ਹੈ। ਸੋ ਇਸੇ ਕਰਕੇ ਕਹਿਣ ਦਾ ਭਾਵ ਮੈਂ ਤੁਹਾਨੂੰ ਬੇਨਤੀ ਇਹ ਕਰਨ ਲੱਗਾ ਵੀ ਸਤਿਗੁਰੂ ਦੀ ਜ਼ਿੰਦਗੀ 'ਚ ਵੱਡੇ ਵੱਡੇ ਦੁੱਖ ਆਏ, ਉਹ ਥਾਂ ਵੀ ਛੱਡੀ ਜਿਹਨੂੰ ਮਹਾਰਾਜ ਨੇ ਆਪ ਵਸਾਇਆ, ਜਿਹਦੇ ਉੱਤੇ ਏਡੀਆਂ ਏਡੀਆਂ ਕਲਾ ਵਰਤਾਈਆਂ ਮਹਾਰਾਜ ਨੇ। ਅਤੇ ਗੁਰਮੁਖੋ ਛੱਡਣ ਲੱਗਿਆ ਮਹਾਰਾਜ ਨੇ 1% ਵੀ ਨਹੀਂ ਸੋਚਿਆ ਵੀ ਆਨੰਦਪੁਰ ਦਾ ਬਣੂ ਕੀ ਹੁਣ। ਅਸਲ ਵਿੱਚ ਆਨੰਦਪੁਰ ਇੱਕ ਅਵਸਥਾ ਹੈ, ਆਨੰਦਪੁਰ ਥਾਂ ਨਹੀਂ ਹੈ, ਆਨੰਦਪੁਰ ਅਵਸਥਾ ਹੈ, ਅਵਸਥਾ ਇੱਕ। ਉਹ ਆਨੰਦਪੁਰ ਦਾ ਵਾਸੀ ਸਿੱਖ ਨੂੰ ਬਣਾਇਆ, ਜਿਹਨੂੰ ਅਸੀਂ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੇ ਠਾਓ, ਜਿੱਥੇ ਗਾਮੀ ਕੋਈ ਨਹੀਂ। ਸਗੋਂ ਜਿਹੜਾ ਵੀ ਗਮਗੀਨ ਹੋ ਕੇ ਆਉਂਦਾ ਸੀ ਉਹਦੇ 'ਤੇ ਗਮ, ਉਹਨੂੰ ਤੇ ਉਹਦੀ ਜ਼ਿੰਦਗੀ 'ਚ ਗਮ ਕੋਈ ਰਹਿੰਦਾ ਨਹੀਂ ਸੀ। ਜਿਹੜਾ ਸਤਿਗੁਰੂ ਦੇ ਆਨੰਦਪੁਰ ਦਾ ਵਾਸੀ ਬਣ ਜਾਂਦਾ ਸੀ ਨਾ ਗੁਰਮੁਖੋ, ਉਹਦੀ ਜ਼ਿੰਦਗੀ 'ਚ ਹਜ਼ਾਰਾਂ ਤਕਲੀਫਾਂ ਹੋਣ ਦੇ ਬਾਵਜੂਦ ਵੀ ਉਹ ਕਹਿੰਦਾ ਸੀ ਮਹਾਰਾਜ ਤੁਹਾਡਾ ਪਿਆਰ, ਤੁਹਾਡਾ ਸਤਿਕਾਰ ਜੋ ਤੁਸੀਂ ਸਾਡੇ ਲਈ ਕੀਤਾ, ਹੁਣ ਆਹ ਦੁੱਖ 'ਤੇ ਗੱਲ ਹੀ ਕੋਈ ਨਹੀਂ, ਆਹ ਤਕਲੀਫਾਂ 'ਤੇ ਗੱਲ ਹੀ। ਉਹ ਆਨੰਦਪੁਰ ਦਾ ਵਾਸੀ। ਅਤੇ ਗੁਰਮੁਖੋ ਹਰ ਸਿੱਖ ਨੂੰ ਸਤਿਗੁਰੂ ਨੇ ਅੰਮ੍ਰਿਤ ਦੀ ਪੌਲ ਦੇ ਕੇ, ਖੰਡੇ ਦੀ ਪੌਲ ਦੇ ਕੇ ਆਨੰਦਪੁਰ ਦੀ ਸਿਟੀਜਨ ਦਿੱਤੀ, ਆਨੰਦਪੁਰ ਦਾ ਵਾਸੀ ਬਣਾਇਆ ਮਹਾਰਾਜ ਨੇ। ਸਿੱਖ ਭਾਵੇਂ ਦੁਨੀਆਂ ਦੇ ਕਿਸੇ ਕੋਨੇ ਚਲਿਆ ਜਾਏ ਪਰ ਰਹਿੰਦਾ ਉਹ ਆਨੰਦਪੁਰ ਦਾ ਵਾਸੀ ਹੋਈ ਹੈ। ਅਤੇ ਆਨੰਦਪੁਰ ਦੇ ਵਾਸੀ ਬਣਨ ਦਾ ਭਾਵ ਇਹ ਹੈ ਵੀ ਆਪਣੇ ਆਪ ਨੂੰ ਆਨੰਦ ਵਿੱਚ ਰੱਖਣਾ, ਆਪਣੇ ਆਪ ਨੂੰ ਬੇਗਮ ਰੱਖਣਾ, ਗਮ ਹੋਣ ਦੇ ਬਾਵਜੂਦ ਵੀ ਨਾਲੇ ਕਿਹਦੀ ਜ਼ਿੰਦਗੀ 'ਚ ਨਹੀਂ ਦੁੱਖ ਆਏ, ਕਿਹਦੀ ਜ਼ਿੰਦਗੀ 'ਚ ਤਕਲੀਫਾਂ ਨਹੀਂ ਆਈਆਂ, ਵੱਡੇ ਵੱਡੇ ਪੀਰ ਹੋਏ, ਪੈਗੰਬਰ ਹੋਏ, ਕਿਹਦੀ ਜ਼ਿੰਦਗੀ 'ਚ ਮੌਤ ਨਹੀਂ ਆਈ, ਕਿਹਦੀ ਜ਼ਿੰਦਗੀ 'ਚ ਤਕਲੀਫਾਂ ਨਹੀਂ ਆਈਆਂ। ਇਸੇ ਕਰਕੇ ਮੈਂ ਬੇਨਤੀ ਜਿਹੜੀ ਤੁਹਾਨੂੰ ਗੁਰਮੁਖੋ ਕਰਨ ਲੱਗਾ ਉਹ ਬੇਨਤੀ ਇਹ ਹੈ, ਗੁਰਬਾਣੀ ਇਸ ਲਈ ਨਾ ਪੜ੍ਹੋ ਸਾਡੀ ਜ਼ਿੰਦਗੀ 'ਚ ਦੁੱਖ ਨਾ ਆਵੇ, ਇਸ ਲਈ ਨਾ ਪੜ੍ਹੋ। ਅਸੀਂ ਇਸੇ ਭੁਲੇਖੇ, ਮੈਂ ਬਹੁਤ ਬਾਣੀ ਪੜ੍ਹਦਾ, ਫਲਾਨਾ ਬੰਦਾ ਬਹੁਤ ਬਾਣੀ ਪੜ੍ਹਦਾ ਸੀ, ਉਹਦੀ ਜ਼ਿੰਦਗੀ 'ਚ ਏਡੇ ਏਡੇ ਦੁੱਖ ਆ ਗਏ, ਏਡੀਆਂ ਏਡੀਆਂ ਤਕਲੀਫਾਂ ਆ ਗਈਆਂ। ਨਹੀਂ, ਗੁਰਬਾਣੀ ਇਸ ਲਈ ਨਹੀਂ ਪੜ੍ਹਨੀ ਸਾਡੀ ਜ਼ਿੰਦਗੀ 'ਚ ਤਕਲੀਫਾਂ ਨਾ ਆਉਣ, ਗੁਰਬਾਣੀ ਇਸ ਲਈ ਪੜ੍ਹੋ, ਸਤਿਗੁਰੂ ਨਾਲ ਇਸ ਲਈ ਜੁੜੋ। ਮਹਾਰਾਜ ਦੁੱਖ ਬੇਸ਼ੱਕ ਹਜ਼ਾਰਾਂ ਆਉਣ ਪਰ ਦੁੱਖਾਂ ਨੂੰ ਚੱਲਣ ਦੀ ਤਾਕਤ ਸਾਨੂੰ ਗੁਰਬਾਣੀ ਬਖਸ਼ਦੀ ਹੈ, ਦੁੱਖਾਂ ਨੂੰ ਸਹਿਣ ਦੀ ਤਾਕਤ ਗੁਰਬਾਣੀ ਬਖਸ਼ਦੀ ਹੈ। ਗੁਰਬਾਣੀ ਇਸ ਲਈ ਪੜ੍ਹਨੀ ਹੈ, ਗੁਰਬਾਣੀ ਸਾਡੇ ਮਨ ਨੂੰ ਬਲਵਾਨ ਕਰਦੀ ਹੈ, ਇਤਿਹਾਸ ਇਸ ਲਈ ਸੁਣਨਾ। ਕੀ ਹੈ ਸਿੱਖੀ? ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਸਿੱਖੀ ਹੈ ਸੁਰਤ ਨੂੰ ਬਲਵਾਨ ਕਰਨਾ, ਆਪਣੀ ਸੁਰਤ ਨੂੰ ਤਕੜਾ ਕਰਨਾ, ਆਪਣੀ ਸੁਰਤ ਨੂੰ ਆਨੰਦਪੁਰ ਦੇ ਸਦਾ ਵਾਸੀ ਬਣਾ ਕੇ ਰੱਖਣਾ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ। ਅਤੇ ਗੁਰਮੁਖੋ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਉਹ ਆਨੰਦਪੁਰ ਐਸਾ ਮਹਾਰਾਜ ਨੇ ਸਿਰਜਿਆ ਜੇ ਉੱਥੇ ਭਾਈ ਨੰਦ ਲਾਲ ਵਰਗੇ ਆਏ, ਬਾਦਸ਼ਾਹ ਬਹਾਦਰ ਸ਼ਾਹ ਨੂੰ ਪੜ੍ਹਾਉਂਦਾ ਸੀ ਭਾਈ ਨੰਦ ਲਾਲ। ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ ਗੁਰਮੁਖੋ, ਇੱਧਰ ਧਿਆਨ ਰੱਖਿਓ, ਭਾਈ ਨੰਦ ਲਾਲ ਬਹਾਦਰ ਸ਼ਾਹ ਨੂੰ ਪੜ੍ਹਾਉਂਦਾ ਸੀ। ਇੱਕ ਦਿਨ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਵਿੱਚ ਆਏ ਤਾਈ ਕੁਰਾਨ ਦੀ, ਅਤੇ ਬਾਦਸ਼ਾਹ ਕਹਿੰਦਾ ਇਹਦੇ ਅਰਥ ਕੋਈ ਕਰਕੇ ਸੁਣਾਵੇ। ਵੱਡੇ ਵੱਡੇ ਮੌਲਵੀ ਆਏ, ਵੱਡੇ ਵੱਡੇ ਵਿਦਵਾਨ ਆਏ, ਸਭ ਨੇ ਅਰਥ ਕਰਕੇ ਸੁਣਾਏ। ਬਾਦਸ਼ਾਹ ਕਹਿੰਦਾ ਗੱਲ ਨਹੀਂ ਬਣੀ। ਕਹਿੰਦੇ ਇੱਕ ਅਰਥ ਭਾਈ ਨੰਦ ਲਾਲ ਨੇ ਇਹੋ ਜਿਹੇ ਕਰਕੇ ਸੁਣਾਏ, ਬਾਦਸ਼ਾਹ ਔਰੰਗਜ਼ੇਬ ਇੰਨਾ ਪ੍ਰਭਾਵਿਤ ਹੋਇਆ, ਇੰਨਾ ਖੁਸ਼ ਹੋਇਆ, ਕਹਿੰਦੇ ਬੰਦਾ ਕੌਣ ਹੈ? ਕਹਿੰਦੇ ਨੰਦ ਲਾਲ। ਜਦੋਂ ਉਹਨੇ ਲਾਲ ਸ਼ਬਦ ਸੁਣਿਆ, ਨੰਦ ਲਾਲ ਸ਼ਬਦ ਸੁਣਿਆ, ਕਹਿੰਦੇ ਹਿੰਦੂ ਬੰਦਾ ਇੰਨੇ ਸੋਹਣੇ ਅਰਥ ਕਰ ਗਿਆ। ਬੜਾ ਤਕੜਾ ਵਿਦਵਾਨ ਸੀ ਭਾਈ ਨੰਦ ਲਾਲ, ਹਿੰਦੂਆਂ ਦੇ ਘਰ ਦਾ ਜਨਮ ਸੀ। ਅਤੇ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਇੱਕ ਹਿੰਦੂ ਹੋ ਕੇ ਇੰਨੇ ਕਮਾਲ ਦੇ ਅਰਥ ਕਰ ਗਿਆ, ਇੰਨੇ ਕਮਾਲ ਦੇ ਅਰਥ ਕਰ ਗਿਆ, ਇਹਨੂੰ ਮੁਸਲਮਾਨ ਬਣਾਓ। ਜੇ ਮੁਸਲਮਾਨ ਲਾਲਚ ਨਾਲ ਬਣਦਾ ਲਾਲਚ ਦੇ ਕੇ ਬਣਾਓ, ਜੇ ਨਹੀਂ ਬਣਦਾ ਧੱਕੇ ਨਾਲ ਬਣਾਓ, ਫਿਰ ਵੀ ਨਹੀਂ ਮੰਨਦਾ ਫਿਰ ਮਾਰ ਦਿਓ, ਕਤਲ ਕਰ ਦਿਓ। ਤੇ ਭਾਈ ਨੰਦ ਲਾਲ ਬਹਾਦਰ ਸ਼ਾਹ ਨੇ ਜਾ ਕੇ ਆਪਣੇ ਉਸਤਾਦ ਨੂੰ ਦੱਸਿਆ, ਉਸਤਾਦ ਜੀ ਤੁਹਾਡਾ ਤੁਹਾਨੂੰ ਮੇਰੇ ਪਿਓ ਨੇ ਕਤਲ ਕਰ ਦੇਣਾ ਹੈ, ਜੇ ਤੁਹਾਡੇ ਤੋਂ ਬਚਿਆ ਜਾਂਦਾ ਤੁਸੀਂ ਬਚ ਜਾਓ। ਤੇ ਗੁਰਮੁਖੋ ਨੰਦ ਲਾਲ ਕਹਿੰਦਾ ਸੀ ਮੈਂ ਜਾਵਾਂ ਤੇ ਜਾਵਾਂ ਕਿੱਥੇ। ਉਹਨੇ ਅਗਲਾ ਸਵਾਲ ਇਹ ਕੀਤਾ, ਹਰ ਪਾਸੇ ਤੇ ਤੇਰੇ ਪਿਓ ਦਾ ਰਾਜ ਹੈ, ਮੈਂ ਜਾਵਾਂ ਤੇ ਜਾਵਾਂ ਕਿੱਥੇ। ਤੇ ਬਹਾਦਰ ਸ਼ਾਹ ਕਹਿੰਦਾ ਸੀ ਕਿਤੇ ਨਾ ਜਾ, ਤੂੰ ਕਲਗੀਆਂ ਵਾਲੇ ਪਾਤਸ਼ਾਹ ਕੋਲ ਚੱਲਿਆ ਜਾ, ਆਨੰਦਪੁਰ ਦਾ ਵਾਸੀ ਬਣ ਜਾ। ਇਹ ਕਿਹਾ ਉਹਨੇ, ਉਹ ਜਾਣਦਾ ਸੀ ਵੀ ਜੇ ਮੇਰੇ ਪਿਓ ਅੱਗੇ ਜੇ ਕੋਈ ਨਹੀਂ ਝੁਕਦਾ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸਪੁੱਤਰ ਗੁਰੂ ਗੋਬਿੰਦ ਸਿੰਘ ਹੈ, ਉਹ ਨਹੀਂ ਕਿਸੇ ਤੋਂ ਡਰਦਾ, ਉਹਦੇ ਆਪਣੇ ਨਗਾਰੇ ਗੂੰਜਦੇ ਹੈ। ਤੇ ਗੁਰਮੁਖੋ 100 ਤੋਂ ਵੱਧ ਚਿੱਠੀਆਂ ਇਤਿਹਾਸ ਨੇ ਲਿਖੀਆਂ ਜਿਹੜੀਆਂ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ 'ਚ ਪਾਈਆਂ, ਵੀ ਬਾਦਸ਼ਾਹ ਛੇਤੀ ਛੇਤੀ ਨੱਥ ਪਾ, ਨਹੀਂ ਤੇ ਗੁਰੂ ਗੋਬਿੰਦ ਸਿੰਘ ਨੇ ਸਾਰੀ ਦੁਨੀਆਂ ਤੇ ਰਾਜ ਕਰ ਲੈਣਾ। ਤੇ ਬਹਾਦਰ ਸ਼ਾਹ ਕਹਿੰਦਾ ਸੀ ਤੂੰ ਕਿਤੇ ਨਾ ਜਾ, ਤੂੰ ਆਨੰਦਪੁਰ ਵਾਲੇ ਪਾਤਸ਼ਾਹ ਕੋਲ ਚੱਲਿਆ ਜਾ, ਉੱਥੇ ਨਹੀਂ ਕਿਸੇ ਦੀ ਚੱਲਦੀ, ਉੱਥੇ ਨਹੀਂ ਕਿਸੇ ਦੀ ਪੇਸ਼ ਜਾਂਦੀ, ਉੱਥੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਐਸੇ ਪਾਤਸ਼ਾਹ ਨੇ। ਤੇ ਗੁਰਮੁਖੋ ਭਾਈ ਨੰਦ ਲਾਲ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਕਰਦਾ? ਕਹਿੰਦਾ ਮਹਾਰਾਜ ਮੈਂ ਪੜ੍ਹਾ ਲੈਂਦਾ। ਮਹਾਰਾਜ ਕਹਿੰਦੇ ਵਿਦਵਾਨੀ ਛੱਡ, ਭਾਂਡੇ ਮਾਂਜਿਆ ਕਰ, ਲੰਗਰਾਂ 'ਚ ਸੇਵਾ ਕਰਿਆ ਕਰ। ਤੇ ਗੁਰਮੁਖੋ ਐਡਾ ਵਿਦਵਾਨ ਹੋ ਕੇ, ਜਿਹਨੂੰ ਕਿਤੇ ਸੋਹਣੀਆਂ ਸੋਹਣੀਆਂ ਪੁਸ਼ਾਕਾਂ ਮਿਲਦੀਆਂ ਸਨ, ਸੋਹਣੇ ਸੋਹਣੇ ਬਸਤਰ ਮਿਲਦੇ ਸੀ, ਬਹੁਤ ਕੁਛ ਹੈ ਸੀ ਭਾਈ ਨੰਦ ਲਾਲ ਕੋਲ, ਬਹੁਤ ਕੁਛ ਹੈ ਸੀ। ਤੇ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਆਇਆ, ਕੀ ਮਿਲਿਆ? ਭਾਂਡੇ ਮਾਂਜ ਰਿਹਾ, ਭਾਂਡੇ ਮਾਂਜਦਾ, ਕਦੇ ਝਾੜੂ ਲਾਉਂਦਾ, ਕਦੇ ਕੋਈ ਸੇਵਾ ਕਰਦਾ ਭਾਈ ਨੰਦ ਲਾਲ, ਬਹੁਤ ਪਿਆਰ ਵਿੱਚ। ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ ਤੇ ਉੱਥੇ ਰਹਿੰਦਿਆਂ ਭਾਈ ਨੰਦ ਲਾਲ ਨੇ ਇੱਕ ਕਿਤਾਬ ਲਿਖੀ, ਉਹਦਾ ਨਾਮ ਉਹਨੇ ਰੱਖਿਆ ਬੰਦਗੀ ਨਾਮਾ। ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਭੇਟ ਕੀਤੀ, ਕਹਿੰਦਾ ਮਹਾਰਾਜ ਮੈਂ ਆਹ ਵਿਦਵਾਨ ਹਾਂ, ਮੈਂ ਲਿਖ ਲੈਂਦਾ, ਮੈਂ ਪੜ੍ਹ ਲੈਂਦਾ, ਤੇ ਮਹਾਰਾਜ ਆਹ ਮੈਂ ਕਿਤਾਬ ਲਿਖੀ ਹੈ। ਮਹਾਰਾਜ ਕਹਿੰਦੇ ਕੀ ਨਾਂ ਰੱਖਿਆ? ਕਹਿੰਦਾ ਬੰਦਗੀ ਨਾਮਾ। ਮਹਾਰਾਜ ਪੜ੍ਹ ਕੇ ਖੁਸ਼ ਹੋਏ, ਕਹਿੰਦੇ ਇਹਦਾ ਨਾਂ ਬੰਦਗੀ ਨਾਮਾ ਨਹੀਂ, ਇਹਦਾ ਨਾਂ ਤੇ ਜ਼ਿੰਦਗੀ ਨਾਮਾ। ਮਹਾਰਾਜ ਨੇ ਉਹਦਾ ਨਾਂ ਜ਼ਿੰਦਗੀ ਨਾਮਾ ਰੱਖਿਆ, ਇਹ ਤੇਰੀ ਕਿਤਾਬ ਪੜ੍ਹ ਕੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ, ਜੀਵਨ ਮਿਲੇਗਾ। ਤੇ ਗੁਰਮੁਖੋ ਭਾਈ ਨੰਦ ਲਾਲ ਇੰਨੇ ਪਿਆਰ 'ਚ ਸੇਵਾ ਕਰਿਆ ਕਰੇ, ਇੱਕ ਦਿਨ ਬਹਾਦਰ ਸ਼ਾਹ ਮਹਾਰਾਜ ਦੇ ਦਰਬਾਰ 'ਚ ਆਇਆ, ਵੇਖਿਆ ਨੰਦ ਲਾਲ ਨੂੰ, ਉਹਦੇ ਨਾਲ ਸਿਪਾਹੀ ਵੀ ਆਏ, ਸਿਪਾਹੀ ਨੰਦ ਲਾਲ ਕੋਲ ਗਏ, ਨੰਦ ਲਾਲ ਐਡਾ ਸੋਹਣਾ ਦਰਬਾਰ ਛੱਡ ਕੇ ਆ ਗਿਆ, ਕਿੰਨੇ ਸੋਹਣੇ ਕੱਪੜੇ ਪਾਉਂਦਾ ਸੀ, ਕਿੰਨਾ ਕੁਛ ਖਾਣ ਨੂੰ ਮਿਲਦਾ ਸੀ, ਕਿੰਨਾ ਕੁਛ ਹੈ ਸੀ ਉੱਥੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ, ਇੱਥੇ ਤੈਨੂੰ ਕੀ ਮਿਲਿਆ? ਤੇ ਉਸ ਵੇਲੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਕਹਿੰਦੇ ਉੱਥੇ ਮੈਨੂੰ ਕੱਪੜੇ ਬੇਸ਼ੱਕ ਮਿਲਦੇ ਸਨ, ਪਰ ਮੌਤ ਵੀ ਤੇ ਉੱਥੇ ਹੀ ਮਿਲੀ ਸੀ ਨਾ। ਉਹਨੇ ਇਹ ਐਲਾਨ ਕਰਤਾ ਸੀ, ਕਹਿੰਦੇ ਨੰਦ ਲਾਲ ਮੁਸਲਮਾਨ ਬਣਦਾ ਬਣਾ ਲਓ, ਨਹੀਂ ਬਣਦਾ ਇਹਨੂੰ ਕਤਲ ਕਰ ਦਿਓ, ਭਾਵੇਂ ਇੱਥੇ ਕੱਪੜੇ ਨਹੀਂ, ਭਾਵੇਂ ਇੱਥੇ ਬਸਤਰ ਨਹੀਂ, ਭਾਵੇਂ ਇੱਥੇ ਮਹਿੰਗਾ ਖਾਣ ਵਾਸਤੇ ਪਦਾਰਥ ਨਹੀਂ, ਪਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਉੱਥੇ ਮੌਤ ਹੈ, ਇੱਥੇ ਜ਼ਿੰਦਗੀ ਹੈ ਗੁਰਮੁਖੋ। ਇਸੇ ਕਰਕੇ ਆਨੰਦਪੁਰ ਇੱਕ ਥਾਂ ਨਹੀਂ ਹੈ, ਆਨੰਦਪੁਰ ਵਾਸੀ, ਆਨੰਦਪੁਰ ਇੱਕ ਅਵਸਥਾ ਹੈ। ਤੇ ਇਸੇ ਕਰਕੇ ਹਰ ਸਿੱਖ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਮੇਰਾ ਹਰ ਸਿੱਖ ਆਨੰਦਪੁਰ ਦਾ ਵਾਸੀ ਬਣੇ, ਹਰ ਸਿੱਖ ਆਨੰਦ ਦੇ ਵਿੱਚ ਰਹੇ। ਤੇ ਆਨੰਦਪੁਰ ਦਾ ਵਾਸੀ ਬਣਾਈ ਰੱਖਣ ਲਈ ਮਹਾਰਾਜ ਨੇ ਉਹ ਕਿਲੇ ਤਿਆਰ ਕੀਤੇ। ਸਿੱਖਾ, ਜੇ ਕੋਈ ਬਾਹਰੋਂ ਵਕਾਰ ਵੀ ਆਵੇ ਤੇ ਉਹਨੂੰ ਹੋਲਗੜ੍ਹ ਦੇ ਕਿਲੇ ਵਿੱਚ ਬਹਿ ਕੇ ਉਹਦਾ ਮੁਕਾਬਲਾ ਕਰੀ। ਗੁਰਬਾਣੀ ਦਾ ਗਿਆਨ ਦਿੱਤਾ ਤੇ ਸੱਚੇ ਪਾਤਸ਼ਾਹ ਕਲਗੀਧਰ ਸਤਿਗੁਰੂ ਸਾਨੂੰ ਗੁਰਬਾਣੀ ਦੇ ਲੜ ਲਾ ਕੇ ਗਏ ਤੇ ਸਦਾ ਵਾਸਤੇ ਆਖਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਕਹਿਣ ਦਾ ਭਾਵ। ਭਾਈ ਨੰਦ ਲਾਲ ਉਹਨੇ ਆਖਿਆ ਉੱਥੇ ਮੌਤ ਮਿਲੀ, ਇੱਥੇ ਜ਼ਿੰਦਗੀ ਮਿਲੀ। ਤੇ ਗੁਰਮੁਖੋ ਆਓ, ਆਹ ਆਪਣੇ ਕੋਲ 3 ਦਿਨ ਮਿਲੇ ਹੈ ਤੇ ਬੇਨਤੀ ਤੁਹਾਨੂੰ ਇਹੋ ਹੀ ਹੈ, ਇਹ 3 ਦਿਨ ਸਾਡੀ ਜ਼ਿੰਦਗੀ ਦੇ ਉਹ ਦਿਨ ਹੋਣ ਜਿੱਥੇ ਸਾਡੀ ਜ਼ਿੰਦਗੀ 'ਚ ਕੋਈ ਨਵਾਂ ਮੋੜ ਆਵੇ। ਇਹ ਨਾ ਹੋਵੇ ਪਿਛਲੇ ਸਾਲ ਵੀ ਇਤਿਹਾਸ ਸੁਣਿਆ, ਉਦੋਂ ਪਿਛਲੇ ਸਾਲ ਵੀ ਸੁਣਿਆ, ਫਿਰ ਸੁਣਿਆ, ਸੁਣਦਿਆਂ ਸੁਣਦਿਆਂ ਸਾਰੀ ਜ਼ਿੰਦਗੀ ਲੰਘ ਚੱਲੀ ਹੈ। ਘੱਟੋ ਘੱਟ ਅੰਮ੍ਰਿਤਧਾਰੀ ਤੇ ਹੋਵੋ, ਘੱਟੋ ਘੱਟ ਆਨੰਦਪੁਰ ਦੇ ਵਾਸੀ ਸਰੀਰ ਕਰਕੇ ਤੇ ਬਣੋ, ਹੌਲੀ ਹੌਲੀ ਮਨ ਬਣਜੂ। ਇਸੇ ਕਰਕੇ ਤੁਹਾਨੂੰ ਬੇਨਤੀ, 3 ਦਿਨ ਤੋਂ ਲਾਹਾ ਲੈਣਾ ਹੈ, ਪੂਰਾ ਪੂਰਾ ਲਾਹਾ ਪ੍ਰਾਪਤ ਕਰਨਾ, ਆਨੰਦ ਮਾਨਣਾ, ਇੱਕ ਇੱਕ ਬਚਨ ਨੂੰ, ਇੱਕ ਇੱਕ ਗੁਰਬਾਣੀ ਦੇ ਸ਼ਬਦ ਨੂੰ, ਇਤਿਹਾਸ ਦੀ ਇੱਕ ਇੱਕ ਵਿਚਾਰ ਨੂੰ ਆਪਣੇ ਅੰਦਰ ਤੱਕ ਲੈ ਕੇ ਜਾਣਾ ਹੈ। ਇਹਦੇ ਨਾਲ ਸਾਡਾ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਣੇ ਆ ਭਾਈ।
ਪੈਰ ਤਰੀ ਜੈ ਇੱਕ
ਸੋ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸਤ ਸੰਗਤ ਜੀ, ਭਾਈ ਸਾਹਿਬ ਜੀ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ ਅਤੇ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਉਹਨਾਂ ਪਾਸੋਂ ਅੱਜ ਦੇ ਸਮਾਗਮ ਦਾ ਲਾਹਾ ਲੈਣਾ। ਜਿਵੇਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਇਹ ਜਿਹੜਾ ਸਮਾਗਮ ਹੈ ਸਾਡੀ ਜ਼ਿੰਦਗੀ ਦਾ ਯੂ ਟਰਨ ਹੋਣਾ ਚਾਹੀਦਾ, ਸਾਡੀ ਜ਼ਿੰਦਗੀ 'ਚ ਮੋੜ ਆਵੇ। ਸੋ ਆਓ ਭਾਈ ਸਾਹਿਬ ਦੀ ਕੀਰਤਨ ਉਹਨਾਂ ਦੇ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਵੀਰਾਂ ਦਾ ਸਨਮਾਨ ਹੈ। ਜਿਵੇਂ ਜਿਵੇਂ ਨਾਲ ਲਏ ਜਾਣ ਕਿਰਪਾ ਕਰਕੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਿਓ। ਸਭ ਤੋਂ ਪਹਿਲਾਂ ਜਸਪ੍ਰੀਤ ਸਿੰਘ ਜੀ ਘਲੋਟੀ, ਗੁਲਾਬ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮੰਡੀ ਅਹਿਮਦਗੜ੍ਹ, ਸਰਦਾਰ ਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਮੰਡੀ ਅਹਿਮਦਗੜ੍ਹ, ਸਰਦਾਰ ਸੁਖਵਿੰਦਰ ਸਿੰਘ ਟਰੱਕ ਯੂਨੀਅਨ ਪ੍ਰਧਾਨ ਪਹੀੜ ਰਾਏਕੋਟ ਦਲ ਤੋਂ ਇੱਕ ਸੇਵਾਦਾਰ ਰਾਜਨ, ਮਲੌਦ ਦਲ ਤੋਂ ਭਾਈ ਕਮਲਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਉਹ ਆ ਜਾਣ। ਲੋਟਬੱਦੀ ਉਹ ਦਲ ਦੇ ਵੀਰਾਂ ਵਿੱਚੋਂ ਇੱਕ ਸੇਵਾਦਾਰ ਆ ਜਾਏ। ਹਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਪਿੰਡ ਖੇੜਾ, ਸਰਦਾਰ ਗੁਰਪ੍ਰੀਤ ਸਿੰਘ ਖੇੜੀ ਝਮੇੜੀ ਤੋਂ, ਗੁਰ ਲਵਲੀਨ ਸਿੰਘ ਸਿੰਧੂ ਸਾਬਕਾ DC, ਉਹਨਾਂ ਨੂੰ ਬੇਨਤੀ ਹੈ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਗੁਰ ਲਵਲੀਨ ਸਿੰਘ ਜੀ ਸਿੱਧੂ, ਰਘਵੀਰ ਸਿੰਘ ਸਰਪੰਚ, ਸੋ ਜਿਨ੍ਹਾਂ ਜਿਨ੍ਹਾਂ ਦੇ ਨਾਂ ਲਏ ਗਏ ਹਨ ਕਿਰਪਾ ਕਰਕੇ ਸਟੇਜ 'ਤੇ ਆ ਕੇ ਭਾਈ ਸਾਹਿਬ ਜੀ ਤੋਂ ਸਨਮਾਨ ਪ੍ਰਾਪਤ ਕਰ ਲੈਣ। ਸੋ ਜਿਨ੍ਹਾਂ ਨੇ ਸਨਮਾਨ ਲੈ ਲਿਆ ਕਿਰਪਾ ਕਰਕੇ ਸੰਗਤ ਵਿੱਚ ਸੱਜਣ ਦੀ ਕਿਰਪਾਲਤਾ ਕਰੋ। ਸੋ ਬਹੁਤ ਪਿਆਰ ਨਾਲ ਆਪ ਸਾਰੀਆਂ ਸੰਗਤਾਂ ਅੱਜ ਐਸੇ ਮੌਸਮ ਦੇ ਵਿੱਚ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਹੁੰਚੇ ਹੋ, ਅਤੇ ਆਓ ਜੇ ਆਏ ਹਾਂ ਤਾਂ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ। ਭੈਣਾਂ ਨੂੰ ਬੇਨਤੀ ਹੈ ਬੱਚਿਆਂ ਦਾ ਖਿਆਲ ਰੱਖਿਓ, ਕਿਸੇ ਪਾਸੋਂ ਰੌਲੇ ਦੀ ਆਵਾਜ਼ ਨਾ ਆਵੇ। ਅੱਜ ਦਾ ਸਮਾਗਮ ਜੋ ਸਭਾ ਚੱਲਦੀ ਹੈ 20 ਤਰੀਕ ਤੋਂ ਲੈ ਕੇ 27 ਤਰੀਕ ਤੱਕ, ਜੋ 3 ਦੀਵਾਨ ਸਭਾ ਦੇ ਆਪ ਜੀ ਦੀ ਪਾਵਨ ਧਰਤੀ, ਆਪ ਜੀ ਦੀ ਇੱਥੇ ਨਗਰ ਦੇ ਵਿੱਚ ਮੰਡੀ ਅਹਿਮਦਗੜ੍ਹ ਦੇ ਵਿੱਚ ਜੋ ਰੱਖੇ ਗਏ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਓ ਅੱਜ ਦੇ ਸਮਾਗਮ ਦਾ ਪੂਰਾ ਪੂਰਾ ਲਾਹ ਪ੍ਰਾਪਤ ਕਰੋ। ਆਓ ਅੱਜ ਦੇ ਦੀਵਾਨ ਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਜਕਾਰੇ ਦੀ ਗੂੰਜ ਨਾਲ ਆਪਾਂ ਸਾਰੇ ਆਰੰਭਤਾ ਕਰੀਏ। ਬੋਲੇ ਸੋਨੇਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਤੇਰਾ ਤੁਝਕੋ ਸੌਂਪ ਕਿਆ ਲਾਗੈ ਮੇਰਾ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਹੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਕੁਤਮ ਪੰਥ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਇੱਕ ਅਰਦਾਸ ਪਾਠ ਕੀਰਤ ਕੀ ਇੱਕ ਅਰਦਾਸ, ਇੱਕ ਅਰਦਾਸ, ਇੱਕ ਅਰਦਾਸ, ਪਾਠ ਕੀਰਤ ਕੀ ਗੁਰੂ ਰਾਮਦਾਸ, ਰੱਖੋ ਸ਼ਰਣਾਈ। ਆਓ ਜੀ ਸਾਰੇ ਰਲ ਮਿਲ ਕੇ ਸਭ ਤੋਂ ਪਹਿਲਾਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਗਾਇਨ ਕਰਦੇ ਹਾਂ। ਸੰਗਤ ਆ ਰਹੀ ਹੈ ਹੌਲੀ ਹੌਲੀ ਨਮਸਕਾਰਾਂ ਕਰਕੇ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਈਏ, ਟਿਕਾ ਬਣਾ ਕੇ ਹਾਜ਼ਰ ਹੋ ਕੇ ਬੈਠੀਏ। ਮਨ ਬਿਰਤੀ ਇਕਾਗਰ ਕਰਕੇ ਯਤਨ ਕਰੀਏ ਪੂਰਾ ਟਿਕਾ ਬਣਿਆ ਰਹੇ। ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਧਿਆਨ ਨਾਲ ਸੁਣਨ, ਸਮਝਣ ਔਰ ਮੰਨਣ ਦੀ ਆਪਾਂ ਕੋਸ਼ਿਸ਼ ਕਰੀਏ, ਖੇਚਲ ਕਰੀਏ। ਸਾਰੇ ਟਿਕਾ ਬਣਾ ਕੇ ਅੱਜ ਦੇ ਪਹਿਲੇ ਦੀਵਾਨ ਚ ਹਾਜ਼ਰੀ ਹੋਈ, ਆਨੰਦ ਨਾਲ ਜੁੜ ਕੇ ਸਾਰੇ ਬੈਠੋ ਤੇ ਨਾਲ ਨਾਲ ਪੜ੍ਹਨ ਦੀ ਖੇਚਲ ਵੀ ਕਰੋ। ਬੋਲਣਾ ਵੀ ਹੈ, ਬੜੇ ਸੌਖੇ ਸ਼ਬਦ ਹੁੰਦੇ ਹੈ, ਸੌਖੀ ਲੈ ਹੁੰਦੀ ਹੈ, ਤਾਲ ਸੌਖਾ ਹੁੰਦਾ। ਆਪਾਂ ਸਾਰੇ ਗਾ ਸਕਦੇ ਹਾਂ ਰਲ ਕੇ, ਸੌਖਾ ਸੌਖਾ ਸ਼ਬਦ ਹੁੰਦਾ ਹੈ, ਬੋਲਣਾ ਵੀ ਸੌਖਾ ਹੀ ਹੁੰਦਾ। ਬਸ ਨਾਲ ਨਾਲ ਪੜ੍ਹੋ ਮੇਰਿਆ ਮਨਾ, ਐਸੀ ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ,
ਪ੍ਰੀਤ ਕਰੋ ਮਨ ਮੇਰੇ, ਐਸੀ
ਆਠ ਪਹਿਰ ਪ੍ਰਭ ਜਾਨੋ ਨੇਰੇ,
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 ਪ੍ਰਭ ਜਾਨੋ ਨੇਰੇ,
आठ पहर प्रभु जानो होने रे,
आठ पहर प्रभु जानो ने रे,
ऐसी प्रीत करो मन मेरे, ऐसी प्रीत करो हो मन मेरे,
प्रीत करो मन मेरे, प्रीत करो मन मेरे,
करो प्रीत रे, ऐसी
मन में
आठ पहर प्रभु जानो होने,
आठ पहर
ऐसी प्रीत करो मन मेरे, ऐसी प्रीत करो हो मन मेरे,
ऐसी प्रीत करो मन मेरे, ऐसी प्रीत करो मन
में, मन में सिंचो हर हर नाम,
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 अनदिन कीर्तन हर गुण गावा,
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 अनदिन कीर्तन हर गुण गावा, ऐसी प्रीत करो मन मेरे, ऐसी प्रीत करो मन मेरे,
ऐसी प्रीत करो मन मेरे, ऐसी प्रीत करो मन मेरे,
ऐसी पढ़ो,
वाहे गुरु ਹਰਨਾਮ ਅਨਦਿਨ ਕੀਰਤਨ ਹਰ ਗੁਣ ਗਾ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਆਠ ਪਹਿਰ ਪ੍ਰਭ ਜਾਨੋ
ਜਾਨੋ ਤੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ
ਆਠ ਪਹਿਰ ਪ੍ਰਭ ਜਾਨੋ
ਨੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ
ਪ੍ਰੀਤ ਕਰੋ ਮਨ ਮੇਰੇ ਪ੍ਰੀਤ ਕਰੋ ਮਨ ਮੇਰੇ
ਆਠ ਪਹਿਰ ਪ੍ਰਭ ਜਾਨੋ ਨੇਰੇ
ਪ੍ਰਭ ਜਾਨੋ ਨੇਰੇ
ਆਠ ਪਹਿਰ ਪ੍ਰਭ ਜਾਨੋ ਨੇਰੇ
ਪ੍ਰਭ ਜਾਨੋ ਨੇਰੇ
ਪ੍ਰੀਤ ਕਰੋ ਮਨ ਮੇਰੇ ਪ੍ਰੀਤ ਕਰੋ ਮਨ ਮੇਰੇ
ਪ੍ਰੀਤ ਕਰੋ ਮਨ ਮੇਰੇ ਪ੍ਰੀਤ ਕਰੋ ਮਨ ਮੇਰੇ
ਪ੍ਰੀਤ ਕਰੋ ਮਨ ਮੇਰੇ ਐਸੀ ਸਭ ਨੇ ਧੰਨ ਗੁਰੂ ਗੋਬਿੰਦ ਸਿੰਘ ਸਰ ਧੰਨ ਗੁਰੂ ਗੋਬਿੰਦ ਸਿੰਘ ਸਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 ਫਿਰ ਕਵਨ ਕਵਨ ਗੁਣ ਕਹਿ ਕਹਿ ਗਾਵਾਂ
ਕਵਨ ਕਵਨ ਗੁਣ ਕਹਿ ਕਹਿ ਗਾ ਤੂੰ ਸਾਹਿਬ ਗੁਣੀ ਨਿਦਾਨਾ
ਗੋਬਿੰਦ ਸਿੰਘ ਸਰ ਧੰਨ ਗੁਰੂ ਗੋਬਿੰਦ ਸਿੰਘ ਸਰ
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਰ ਧੰਨ ਗੁਰੂ ਗੋਬਿੰਦ ਸਿੰਘ ਸਰ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਤਨ ਤਨ ਮੇਰੇ ਕਲਗੀਆਂ ਵਾਲੇ ਤਨ ਤਨ ਮੇਰੇ ਕਲਗੀਆਂ
ਵਾਲੇ
ਬਾਜਾਂ ਵਾਲੇ ਤਾਜਾਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਗੋਬਿੰਦ ਸਿੰਘ ਸਾਹਿਬ
ਵਾਹਿਗੁਰੂ 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 ਰਲ ਕੇ ਬੋਲਣਾ ਸਭ ਨੇ ਵਾਹਿਗੁਰੂ ਵਾਹਿਗੁਰੂ ਜੁੜ ਕੇ ਫੀਲ ਕਰਕੇ ਹਾਜ਼ਰ ਹੋ ਕੇ ਵਾਹਿਗੁਰੂ ਵਾਹਿਗੁਰੂ ਚਾਹੇ ਘਰਾਂ 'ਚੋਂ ਬੈਠੇ ਹੋ ਚਾਹੇ ਇੱਥੇ ਹੋ ਨਾਲ ਬੋਲੋ ਵਾਹਿਗੁਰੂ 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 ਵਾਹਿਗੁਰੂ
ਸਭ ਦੀ ਆਵਾਜ਼ ਆਵੇ
ਵਾਹਿਗੁਰੂ
ਪਰ ਉਪਕਾਰ ਗੁਰਾਂ ਗਿਣਾ ਤੇ ਗਿਣੇ ਨਹੀਂ ਜਾਂਦੇ ਪਰ ਉਪਕਾਰ ਗੁਰਾਂ ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ ਸਾਰੇ ਬੋਲੋ ਭਾਈ ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ ਪਰ ਉਪਕਾਰ ਗੁਰਾਂ ਦੇ ਜੇ ਮੈਂ ਗਿਣਾ ਤੇ ਗਿਣੇ ਨਹੀਂ ਪਰ ਉਪਕਾਰ ਗੁਰਾਂ ਦੇ ਜੇ ਮੈਂ ਗਿਣਾ ਤੇ ਜਾਂਦੇ ਜੇ ਮੈਂ ਗਿਣਾ ਤੇ ਗਿਣੇ ਨਹੀਂ ਜਾਂਦੇ ਵਾਹ 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 ਤੇਰਾ ਜਸ ਲਿਖਿਆ ਨਾ ਜਾਵੇ ਤੇਰਾ ਜਸ ਲਿਖਿਆ ਨਾ ਜਾਵੇ
ਤੇਰਾ ਜਸ ਲਿਖਿਆ ਨਾ ਜਾਵੇ
ਤੇਰਾ ਜਸ ਲਿਖਿਆ ਨਾ ਜਾਵੇ ਤੇਰਾ ਜਸ ਮਣਾ ਜੀ ਕਾਗਜ਼ਾਂ ਤੇ ਲੱਖਾਂ ਮਣਾ ਜੀ ਕਾਗਜ਼ਾਂ ਤੇ
ਲੱਖਾਂ ਮਣਾ ਜੀ ਕਾਗਜ਼ਾਂ ਤੇ
ਲੱਖਾਂ ਮਣਾ ਤੇਰਾ ਜਸ ਲਿਖਿਆ ਨਾ ਬਾਬਾ ਜਾਵੇ ਲਿਖਿਆ ਨਾ ਜਾਵੇ ਲੱਖਾਂ ਮਣਾ ਕਾਗਜ਼ਾਂ ਤੇਰਾ ਜਸ ਲਿਖਿਆ ਨਾ ਜਾਵੇ ਲੱਖਾਂ ਮਣਾ ਕਾਗਜ਼ਾਂ
ਲਿਖਿਆ
ਜਾਂਦੇ ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾਂਦੇ, ਹਾਂ ਗਿਣੇ ਨਹੀਂ ਜਾਂਦੇ, ਪਰ ਉਪਕਾਰ ਗੁਰਾਂ ਜੇ ਮੈਂ ਗਿਣਾ ਦੇ, ਜੇ ਮੈਂ ਗਿਣਾ ਦੇ, ਗਿਣੇ ਨਹੀਂ ਜਾਂਦੇ, ਪਰ ਉਪਕਾਰ ਗੁਰਾਂ ਪਰ ਉਪਕਾਰ
ਤੇਰੇ ਕਵਨ ਕਵਨ ਗੁਣ ਕਹਿ ਕਹਿ ਕਾਮਰੀ ਮਹਿਮਾ ਵਰਣ ਨਾ ਸਕੂ
ਇੱਕੇ ਵਾਰੀ ਕਹਿਣ ਗੱਜ ਕੇ ਫਤਿਹ ਬੁਲਾਇਓ ਸਾਰੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਡੀ ਅਹਿਮਦਗੜ੍ਹ ਦੇ ਵਿੱਚ ਸ਼ਹਿਰ ਅਹਿਮਦਗੜ੍ਹ ਅਨਾਜ ਮੰਡੀ ਤਿੰਨ ਦਿਨ ਦਾ ਗੁਰਮਤਿ ਸਮਾਗਮ ਸ਼ਹੀਦੀ ਸਭਾ ਸਮਾਗਮ ਰੱਖਿਆ ਗਿਆ ਹੈ। ਅੱਜ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਪੰਡਾਲ ਭਰ ਗਿਆ, ਬੜੇ ਟਕਾ ਨਾਲ ਆਪ ਸਾਰੇ ਬੈਠੇ ਹੋ। ਪਹਿਰੇਦਾਰਾਂ ਨੂੰ ਬੇਨਤੀ ਹੈ ਅੱਧ ਦੇ ਵਿੱਚ ਜਿੱਥੇ ਖੜੇ ਹੋ ਸਿੰਘੋ ਇੱਥੇ ਹੀ ਲਾਈਨ ਬਣਾ ਲਓ, ਪਿੱਛੇ ਹੀ ਜਿਹੜਾ ਵੀ ਆਵੇ ਉੱਥੇ ਹੀ ਭਾਈ ਜਾਇਓ। ਤਕਰੀਬਨ ਸਾਰੇ ਆ ਹੀ ਗਏ ਆ, ਜਿਹੜੇ ਥੋੜੇ ਬਹੁਤ ਰਹਿ ਜਾਣਗੇ ਉਹਨਾਂ ਨੂੰ ਆਵਾਜ਼ ਦੇ ਕੇ ਆਪਾਂ ਬਾਅਦ 'ਚ ਮੱਥਾ ਟਿਕਾ ਦੇਵਾਂਗੇ। ਬੀਬੀਆਂ ਨੂੰ ਬੇਨਤੀ ਹੈ ਬੱਚਿਆਂ ਦਾ ਖਿਆਲ ਰੱਖਣਾ, ਉੱਤੇ ਛੱਡ ਪਿਆ ਹੈ, ਮਾੜੀ ਜੀ ਆਵਾਜ਼ ਵੀ ਫਿਰ ਜ਼ਿਆਦਾ ਸੁਣਦੀ ਹੈ। ਬੀਬੀਆਂ ਨੂੰ ਇਹ ਥੋੜ੍ਹਾ ਖਿਆਲ ਰੱਖਣਾ ਪੈਣਾ ਵੀ ਬੱਚੇ ਟਿਕਾ ਦਿਓ, ਸਵਾ ਦਿਓ, ਚੁੱਪ ਕਰਾਉਣਾ ਹੈ ਤਾਂ ਜੋ ਥੋੜ੍ਹਾ ਚਿਰ ਆਪਣਾ ਸਤਸੰਗਤ ਦਾ ਜਿਹੜਾ ਸਮਾਂ ਹੈ ਸੋਹਣੇ ਤਰੀਕੇ ਨਾਲ ਸਾਡਾ ਇਹ ਸਮਾਂ ਨਿਕਲੇ। ਭਾਵੇਂ ਮੌਸਮ ਬੜਾ ਠੰਡਾ ਹੈ ਔਰ ਅਜੇ ਅੱਜ ਵੇਖਿਆ ਬੜੀ ਧੁੰਦ ਰਸਤੇ ਦੇ ਵਿੱਚ ਸੀ ਤੇ ਬੜਾ ਫਰਕ ਪੈ ਜਾਂਦਾ ਜੇ ਮੌਸਮ ਇਦਾਂ ਦਾ ਹੋਵੇ। ਰਾਤ ਵੇਲੇ ਦੀਵਾਨ ਤੇ ਜਾਣਾ, ਹਾਜ਼ਰੀ ਭਰਨੀ ਬਜ਼ੁਰਗਾਂ ਲਈ, ਬੱਚਿਆਂ ਲਈ, ਹਰ ਇੱਕ ਲਈ ਔਖਾ ਹੁੰਦਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੁਸ਼ਕਲ ਬਣ ਜਾਂਦੀ ਹੈ। ਪਰ ਗੱਲ ਉੱਥੇ ਹੀ ਨਿਬੜਦੀ ਹੈ ਜੇ ਮਨ ਵਿੱਚ ਪ੍ਰੇਮ ਹੋਵੇ, ਉਤਸ਼ਾਹ ਹੋਵੇ, ਫਿਰ ਇਹ ਧੁੰਦ ਸਾਨੂੰ ਰੋਕਦੀ ਨਹੀਂ। ਘਰ ਪਹੁੰਚਣ ਤੇ ਜਿੱਥੇ 10 ਮਿੰਟ ਲੱਗਣੇ ਨੇ ਉੱਥੇ ਅੱਧਾ ਘੰਟਾ ਲੱਗ ਜੂ, ਜਿੱਥੇ ਅੱਧਾ ਘੰਟਾ ਲੱਗਦਾ ਉੱਥੇ ਘੰਟਾ ਲੱਗ ਜੂ, ਇੰਨਾ ਫਰਕ ਪੈਂਦਾ। ਬਸ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਹੈ, ਭਾਵਨਾ ਹੁੰਦੀ ਹੈ, ਚਾਅ ਉਤਸ਼ਾਹ ਹੁੰਦਾ ਹੈ, ਸਤਸੰਗਤ ਦੀ ਲਗਨ ਹੁੰਦੀ ਹੈ, ਉਹ ਫਿਰ ਨਾ ਰਾਤਾਂ ਦੀ ਪਰਵਾਹ, ਨਾ ਠੰਡ ਦੀ ਪਰਵਾਹ ਤੇ ਨਾ ਹੀ ਧੁੰਦ ਦੀ ਪਰਵਾਹ ਕਰਦੇ ਹਨ। ਕਰਨੀ ਵੀ ਨਹੀਂ ਚਾਹੀਦੀ, ਪਿਆਰ ਮਨ ਵਿੱਚ ਰੱਖਣਾ ਚਾਹੀਦਾ, ਉਤਸ਼ਾਹ ਬਣਿਆ ਰਹਿਣਾ ਚਾਹੀਦਾ। ਜਦੋਂ ਸਾਡੇ ਲਈ ਜ਼ਰੂਰੀ ਹੋਵੇ ਨਾ ਕੋਈ ਚੀਜ਼, ਫਿਰ ਅਸੀਂ ਹਰ ਦੁੱਖ ਸੁੱਖ ਤਕਲੀਫ ਕੱਟ ਲੈਂਦੇ, ਅਸੀਂ ਵੱਡੀਆਂ ਵੱਡੀਆਂ ਮੁਸੀਬਤਾਂ ਕੱਟ ਲੈਂਦੇ ਹਾਂ ਜਦੋਂ ਸਾਡੇ ਲਈ ਜ਼ਰੂਰੀ ਹੋਵੇ। ਬੜਾ ਦਰਦ ਮਾਂ ਸਹਿ ਜਾਂਦੀ ਹੈ ਜਦੋਂ ਉਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਮੈਂ ਬੱਚੇ ਨੂੰ ਜਨਮ ਦੇਣਾ, ਮੈਂ ਮਾਂ ਬਣਨਾ ਹੈ ਬੜੇ ਦਰਦ ਸਹਿ ਜਾਂਦੀ ਹੈ। ਤੁਹਾਡੇ ਚ ਬੜੇ ਵੀਰ ਨੇ ਬੜੇ ਭਰਾ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਬੜੀਆਂ ਤਕਲੀਫਾਂ ਨੂੰ ਸਹਿਆ ਹੈ ਤਕਲੀਫਾਂ ਝੱਲੀਆਂ ਨੇ। ਜਦੋਂ ਜ਼ਰੂਰੀ ਹੋਵੇ ਨਾ ਜ਼ਿੰਦਗੀ 'ਚ ਕਿ ਬੱਚੇ ਸੈਟਲ ਕਰਨੇ ਨੇ, ਨਿਆਣਾ ਕਹਿੰਦਾ ਮੈਂ ਕੈਨੇਡਾ ਜਾਣਾ ਹੈ ਫਿਰ ਭੇਜਣਾ ਹੈ, ਫਿਰ 20 ਲੱਖ ਦਾ ਪ੍ਰਬੰਧ ਕਰਨਾ, 30 ਲੱਖ ਦਾ ਪ੍ਰਬੰਧ ਕਰਨਾ, ਦੋ ਦੋ ਬੱਚੇ ਭੇਜਣੇ, ਫਿਰ ਜੇ ਜ਼ਰੂਰੀ ਬਣ ਜਾਏ ਫਿਰ ਮਾਪੇ ਸੈਕਰੀਫਾਈਸ ਕਰਦੇ ਹਨ, ਤਕਲੀਫਾਂ ਝੱਲਦੇ ਹਨ, ਮੁਸੀਬਤਾਂ ਝੱਲਦੇ ਨੇ, ਮਾਪੇ ਝੱਲਦੇ ਹੀ ਆਏ। ਜਦੋਂ ਜ਼ਰੂਰੀ ਹੋ ਜਾਏ ਫਿਰ ਹਰ ਮੁਸ਼ਕਲ ਅਸੀਂ ਝੱਲ ਲੈਂਦੇ ਹਾਂ, ਜ਼ਰੂਰੀ ਹੋਵੇ। ਫਿਰ ਸੁਣੋ, ਜਿਸ ਬੰਦੇ ਨੂੰ ਅੱਜ ਡਾਕਟਰ ਕਹਿ ਦੇਵੇ ਵੀ ਤੈਨੂੰ ਸ਼ੂਗਰ ਹੋ ਗਈ ਹੈ, ਤੇਰਾ ਕੋਲੈਸਟਰੋਲ ਹਾਈ ਹੋ ਰਿਹਾ, ਯੂਰਿਕ ਐਸਿਡ ਤੇਰਾ ਵੱਧ ਰਿਹਾ, ਤੇਰਾ ਟੀਜੀ ਵੱਧ ਰਿਹਾ, ਤੇ ਬਚੇਗਾ ਹੀ ਤਾਂ ਜੇ ਸੈਰ ਕਰੇਗਾ, ਡਾਈਟ ਕੰਟਰੋਲ ਕਰੇਗਾ, ਖਾਣਾ ਪੀਣਾ ਤੈਨੂੰ ਕੰਟਰੋਲ ਕਰਨਾ ਪੈਣਾ ਹੈ, ਨਹੀਂ ਤੇ ਤੇਰੀ ਜਾਨ ਨਹੀਂ ਬਚਣੀ। ਜੇ ਸਾਡੀ ਜਾਨ ਤੇ ਹੀ ਆ ਬਣੇ, ਜੇ ਸਾਡੇ ਲਈ ਜ਼ਰੂਰੀ ਹੋ ਜਾਵੇ ਕਿ ਇਹ ਸਾਨੂੰ ਕਰਨਾ ਹੀ ਪੈਣਾ ਹੈ, ਡਾਕਟਰ ਨੇ ਆਖਿਆ ਜੇ ਤੇ ਐਕਸਰਸਾਈਜ਼ ਕਰੇਗਾ, ਤੁਰੇਗਾ, ਦੌੜੇਗਾ, ਭਜੇਗਾ, ਫਿਰ ਤੇ ਕੱਢ ਜਾਏਗਾ ਭਾਈ ਤੂੰ 10 ਸਾਲ 20 ਸਾਲ ਉਮਰ ਵੱਧ ਜੂ ਤੇਰੀ, ਤੇ ਜੇ ਤੂੰ ਐਕਸਰਸਾਈਜ਼ ਨਾ ਕੀਤੀ, ਤੂੰ ਤੁਰਿਆ ਨਾ, ਤੂੰ ਭੱਜ ਨੱਠ ਨਾ ਕੀਤੀ, ਤੂੰ ਡਾਈਟ ਦਾ ਕੰਟਰੋਲ ਨਾ ਕੀਤਾ, ਤੇ ਫਿਰ ਤੇ 2 ਸਾਲ ਨਹੀਂ ਕੱਢਣੇ, ਤੂੰ ਤੇ ਕੀ ਪਤਾ ਕਦੋਂ ਅਟੈਕ ਹੋ ਜੇ ਤੈਨੂੰ। ਸੁਣੋ, ਜੇ ਇਹ ਹੋ ਗਿਆ ਬਈ ਮੇਰਾ ਜ਼ਰੂਰੀ ਹੈ, ਮੈਨੂੰ ਜਾਨ ਪਿਆਰੀ ਹੈ, ਤੇ ਬੰਦਾ ਫਿਰ ਐਕਸਰਸਾਈਜ਼ ਵੀ ਕਰ ਲੈਂਦਾ ਹੈ। ਤੁਹਾਡੇ 'ਚ ਕਿੰਨੇ ਬੰਦੇ ਨੇ ਮਿੱਠਾ ਖਾਣ ਨੂੰ ਜੀ ਕਰਦਾ ਪਰ ਨਹੀਂ ਖਾਂਦੇ, ਸਾਹਮਣੇ ਹੀ ਪਿਆ ਹੁੰਦਾ ਪਰ ਔਖੇ ਹੋ ਕੇ ਕਹਿੰਦੇ ਸ਼ੂਗਰ ਵੱਧ ਜੂ, ਕੀ ਕਰੀਏ। ਜ਼ਰੂਰੀ ਹੈ, ਜਾਨ ਬਚਾਉਣੀ ਪੈਣੀ ਹੈ, ਐਕਸਰਸਾਈਜ਼ ਕਰਨੀ ਪੈਣੀ ਹੈ, ਤੁਰਨਾ ਪੈਣਾ, ਦੌੜਨਾ ਪੈਣਾ। ਭਾਈ ਜਦੋਂ ਜ਼ਰੂਰੀ ਹੋਵੇ ਨਾ ਜ਼ਰੂਰੀ, ਫਿਰ ਬੰਦਾ ਸੈਕਰੀਫਾਈਜ਼ ਕਰਦਾ, ਦੁੱਖ ਤਕਲੀਫਾਂ ਸਾਰਾ ਕੁਝ ਚੱਲਦਾ ਜੇ ਜ਼ਰੂਰੀ ਹੈ। ਤੇ ਇੱਕ ਗੱਲ ਹੋਰ, ਬੰਦੇ ਦਾ ਧਿਆਨ ਕਿਉਂ ਨਹੀਂ ਲੱਗਦਾ? ਧਿਆਨ ਲੱਗਦਾ ਹੈ, ਹਰ ਬੰਦੇ ਦਾ ਧਿਆਨ ਲੱਗਦਾ ਹੈ, ਪਰ ਧਿਆਨ ਉੱਥੇ ਲੱਗਦਾ ਜੋ ਸਾਡੀ ਜ਼ਿੰਦਗੀ 'ਚ ਜ਼ਰੂਰੀ ਹੋਵੇ, ਉੱਥੇ ਲੱਗਦਾ। ਜਿਹੜਾ ਸਾਡੇ ਬ੍ਰੇਨ ਨੂੰ ਐਂ ਨਹੀਂ ਨਾ ਪਤਾ ਵੀ ਜ਼ਰੂਰੀ ਨਹੀਂ, ਉੱਥੇ ਧਿਆਨ ਨਹੀਂ ਲੱਗਦਾ। ਜੇ ਸਾਨੂੰ ਇਹ ਪਤਾ ਲੱਗ ਜੇ ਵੀ ਮੇਰੇ ਲਈ ਆਹ ਜ਼ਰੂਰੀ ਹੈ, ਧਿਆਨ ਉੱਥੇ ਆਪੇ ਲੱਗ ਜਾਂਦਾ, ਲਾਉਣਾ ਨਹੀਂ ਪੈਂਦਾ। ਇਹ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਧਿਆਨ ਉੱਥੇ ਹੀ ਹੈ ਜਿੱਥੇ ਤੁਹਾਡੀ ਲੋੜ ਹੈ। ਬੰਦੇ ਦਾ ਧਿਆਨ ਕਿੱਥੇ ਹੁੰਦਾ ਹੈ? ਬੰਦੇ ਦਾ ਧਿਆਨ ਆਪਣੀ ਲੋੜ 'ਚ ਹੁੰਦਾ ਹੈ, ਲੋੜ ਵਿੱਚ ਧਿਆਨ ਟਿਕਦਾ ਹੈ। ਜਿੱਥੇ ਲੋੜ ਨਾ ਹੋਵੇ ਉੱਥੇ ਧਿਆਨ ਨਹੀਂ ਟਿਕਦਾ। ਧਿਆਨ ਨਾਲ ਸਮਝਣ ਦੀ ਖੇਚਲ ਕਰੋ ਗੁਰਮੁਖੋ। ਜਿਹੜੀ ਚੀਜ਼ ਮੇਰੇ ਬ੍ਰੇਨ ਮੇਰੇ ਲਈ ਜ਼ਰੂਰੀ ਹੈ, ਉੱਥੇ ਮੇਰਾ ਮਨ ਟਿਕੂ, ਮੇਰਾ ਧਿਆਨ ਲੱਗੂ। ਜਿਹੜੀ ਚੀਜ਼ ਮੇਰੇ ਲਈ ਜ਼ਰੂਰੀ ਨਹੀਂ, ਉੱਥੇ ਮੇਰਾ ਧਿਆਨ ਟਿਕਦਾ ਨਹੀਂ, ਧਿਆਨ ਲੱਗਦਾ ਨਹੀਂ। ਹੁਣ ਜਿਹੜੇ ਬੰਦੇ ਨੂੰ ਪਤਾ ਵੀ ਮੈਂ 2000 ਰੋਜ਼ ਕਮਾਉਣਾ ਹੈ, ਤੇ ਕਮਾਉਣਾ ਮੈਨੂੰ ਦੁਕਾਨ ਤੇ ਬਹਿ ਕੇ ਪੈਣਾ, ਇਹ ਜੇ ਜ਼ਰੂਰੀ ਹੈ ਵੀ 1 ਮਹੀਨੇ ਦੇ ਵਿੱਚ 60,000 ਰੁਪਈਆ ਕਮਾਉਣਾ ਪੈਣਾ, ਤੇ ਕਮਾਉਣਾ ਵੀ ਦੁਕਾਨ ਤੇ ਬਹਿ ਕੇ ਹੀ ਪਊਗਾ, ਬੱਚੇ ਪਾਲਣੇ ਨੇ, ਜੇ ਜ਼ਰੂਰੀ ਹੋਇਆ ਤੇ ਤੇਰਾ ਧਿਆਨ ਵੀ ਲੱਗਜੂ, ਤੇ ਜੇ ਜ਼ਰੂਰੀ ਨਾ ਹੋਇਆ ਫਿਰ ਧਿਆਨ ਲੱਗਣਾ ਹੀ ਨਹੀਂ। ਜਦੋਂ ਬੰਦੇ ਨੂੰ ਪਤਾ ਹੈ ਨਾ ਵੀ ਇਹ ਜ਼ਰੂਰੀ ਹੈ ਮੇਰੇ ਲਈ, ਧਿਆਨ ਸਾਡਾ ਉੱਥੇ ਲੱਗਦਾ ਹੈ। ਅਸੀਂ ਸਾਰੇ ਹੀ ਕਹੀ ਜਾਂਦੇ ਹਾਂ ਮੇਰਾ ਪਾਠ 'ਚ ਧਿਆਨ ਨਹੀਂ ਲੱਗਦਾ, ਮੇਰਾ ਬਾਣੀ 'ਚ ਧਿਆਨ ਨਹੀਂ ਲੱਗਦਾ, ਸਾਡਾ ਚੰਗੇ ਪਾਸੇ ਧਿਆਨ ਨਹੀਂ ਲੱਗਦਾ। ਸੱਚ ਪਤਾ ਕੀ ਹੈ? ਚੰਗਾ ਪਾਸਾ ਅਜੇ ਸਾਡੇ ਲਈ ਜ਼ਰੂਰੀ ਨਹੀਂ, ਅਜੇ ਸਾਡੇ ਲਈ ਬਾਣੀ ਜ਼ਰੂਰੀ ਨਹੀਂ, ਅਜੇ ਸਾਡੇ ਲਈ ਚੰਗੇ ਪਾਸੇ ਲੱਗਣਾ ਇੱਧਰ ਵਾਲੇ ਪਾਸੇ ਸਾਡਾ ਇੰਟਰਸਟ ਨਹੀਂ, ਜ਼ਰੂਰੀ ਨਹੀਂ। ਜਿੱਦਣ ਸਾਡੇ ਦਿਮਾਗ ਨੂੰ ਪਤਾ ਲੱਗ ਗਿਆ ਵੀ ਸਾਡੇ ਲਈ ਜ਼ਰੂਰੀ ਇਹ ਹੈ, ਫਿਰ ਧਿਆਨ ਆਪੇ ਹੀ ਲੱਗੂ ਜੀ। ਧਿਆਨ ਪੁੱਤ ਜ਼ਰੂਰੀ ਹੈ, ਸਾਰਾ ਦਿਨ ਕੈਨੇਡਾ 'ਚ ਬੈਠੇ ਜੀ ਧਿਆਨ ਰਹਿੰਦਾ ਬੱਚੇ 'ਚ, ਹੁਣ ਉੱਠ ਪਿਆ ਹੋਊ, ਹੁਣ ਕੰਮ 'ਤੇ ਜਾ ਰਿਹਾ ਹੋਣਾ, ਹੁਣ ਕੰਮ 'ਤੇ ਪਹੁੰਚ ਗਿਆ ਹੋਣਾ, ਹੁਣ ਵਾਪਸ ਆਉਂਦਾ ਹੋਣਾ, ਹੁਣ ਘਰੇ ਆ ਗਿਆ ਹੋਊ, ਹੁਣ ਤਾਂ ਸੁੱਤਾ ਪਿਆ ਹੋਊ। ਜ਼ਰੂਰੀ ਹੈ ਅਤੇ ਧਿਆਨ ਹੈਗਾ ਬੱਚੇ 'ਚ। ਜਿਹੜੇ ਰਿਸ਼ਤੇ 'ਚ ਰਿਸ਼ਤਾ ਜ਼ਰੂਰੀ ਹੈ ਜਿਹੜਾ, ਉਹਦੇ ਵਿੱਚ ਧਿਆਨ ਟਿਕਦਾ ਇਹ ਹੈ। ਵੇਖੇ ਆ ਜੀ ਸਿੱਖ ਦੇ, ਕਈਆਂ ਨੂੰ ਤੁਸੀਂ 10 ਉਸਤਾਦ ਰੱਖਦੇ ਹੋ, ਬੰਦਾ ਜ਼ਰੂਰੀ ਨਹੀਂ ਸਮਝਦਾ ਵੀ ਮੈਂ ਸਿੱਖਣਾ, ਨਹੀਂ ਸਿੱਖ ਸਕਦਾ। ਜ਼ੋਰ ਲਾ ਲਓ, ਸਾਡੇ ਇੱਥੇ ਬੱਚੇ ਸਾਡੇ ਇੱਥੇ ਮੇਰੇ ਨਾਲ ਨੇ, ਕਵਿਤਾਵਾਂ ਗਾਉਂਦੇ ਹੈ, ਸ਼ਬਦ ਗਾਉਂਦੇ ਹੈ, ਅਸੀਂ ਰਾਗੀ ਰੱਖ ਲਿਆ, ਉਹ ਰਾਗ ਸਿਖਾਇਆ ਕਰੇ, ਰਾਗ ਸਿਖਾਵੇ ਸਿਖਾਵੇ ਸਿਖਾਵੇ। ਜੇ ਇਹਨਾਂ ਨੂੰ ਪਤਾ ਕੀ ਲੱਗਦਾ ਵੀ ਰਾਗ ਗਾਉਣਾ ਕਿੱਥੇ ਹੈ, ਸਾਡੇ ਤੋਂ ਲੋਕ ਰਾਗ ਸੁਣਨਗੇ, ਇਹਨਾਂ ਨੂੰ ਪਤਾ ਵੀ ਰਾਗ ਸਾਡੇ ਕੰਮ ਨਹੀਂ ਆਉਣਾ। ਦਿਮਾਗ ਨੂੰ ਪਤਾ ਹੈ ਨਾ ਵੀ ਰਾਗ ਤੇ ਲੋਕ ਰਾਗੀਆਂ ਤੋਂ ਸੁਣਦੇ ਨੇ, ਅਸੀਂ ਸਿੱਧਾ ਸਿੱਧਾ ਸ਼ਬਦ ਗਾਵਾਂਗੇ, ਸਿੱਧੀ ਸਿੱਧੀ ਕਵਿਤਾ ਗਾ ਦਾਂਗੇ, ਕਵਿਤਾ ਵੀ ਸਿੱਖ ਲਾਂਗੇ। ਹੁਣ ਜਿਹੜੀ ਚੀਜ਼ ਸਿੱਖੀ ਵੀ ਨਹੀਂ ਇਹਨਾਂ ਨੇ, ਉਹ ਇਹਨਾਂ ਨੂੰ ਆਪੇ ਆਉੜਦੀ ਹੈ, ਆਉਂਦੀ ਹੈ। ਤੇ ਜਿਹੜੀ ਚੀਜ਼ ਇੰਟਰਸਟ ਹੈ ਨਹੀਂ, ਉਹ ਰਾਗ ਵਾਲਾ ਜ਼ੋਰ ਲਾ ਕੇ 2 ਸਾਲ ਮੱਥਾ ਮਾਰ ਕੇ ਤੁਰ ਗਿਆ, ਕੋਈ ਨਹੀਂ ਸਿੱਖਿਆ। ਫੀਸ ਵੀ ਦਿੰਦੇ ਰਹੇ, ਤਨਖਾਹ ਦਿੰਦੇ ਰਹੇ, 5-4 ਲੱਖ ਰੁਪਈਆ ਲਾ ਤਾ ਉਸਤਾਦਾਂ ਨੂੰ ਦੇ ਦਿੱਤਾ, 2 ਸਾਲ ਲਵਾ ਤੇ, ਜਿਵੇਂ ਦਾ ਉਹ ਆਇਆ ਉਵੇਂ ਦਾ ਮੁੜ ਗਿਆ, ਕੁਛ ਨਹੀਂ ਸਿੱਖਿਆ। ਕਿਉਂ ਨਹੀਂ ਸਿੱਖਿਆ? ਕਿਉਂਕਿ ਰਾਗਾਂ ਦੇ ਵਿੱਚ ਇੰਟਰਸਟ ਵੀ ਨਹੀਂ ਤੇ ਜ਼ਰੂਰਤ ਵੀ ਨਹੀਂ ਲੱਗਦੀ ਵੀ ਇਹ ਸਾਡੇ ਕੰਮ ਦੀ ਚੀਜ਼ ਨਹੀਂ। ਮੈਂ ਜ਼ੋਰ ਲਾ ਲਿਆ, ਕੰਮ ਦੀ ਚੀਜ਼ ਹੈ, ਸਿੱਖ ਲਓ ਸਿੱਖ ਲਓ ਸਿੱਖ ਲਓ, ਨਹੀਂ। ਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਬਿਨਾਂ ਸਿੱਖੇ ਤੋਂ ਵੀ ਆਈ ਜਾਂਦੀ ਹੈ, ਜ਼ੋਰ ਲੱਗ ਰਿਹਾ, ਦਿਮਾਗ ਉੱਧਰ ਕੰਮ ਕਰਦਾ ਹੈ। ਤੇ ਜਿਸ ਦਿਨ ਸਾਡੇ ਵਾਸਤੇ ਇਹ ਹੋਇਆ ਨਾ ਵੀ ਸਾਡੇ ਲਈ ਇਹ ਚੀਜ਼ਾਂ ਵੀ ਜ਼ਰੂਰੀ ਹੈ, ਮੇਰੇ ਲਈ ਚੌਂਕੜਾ ਮਾਰ ਕੇ ਬਹਿਣਾ ਬਹੁਤ ਜ਼ਰੂਰੀ ਹੈ, ਮੈਂ ਅੱਧਾ ਘੰਟਾ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰਾਂ, ਚੌਂਕੜਾ ਮਾਰ ਕੇ ਬੈਠਾਂ, ਮੇਰਾ ਮਨ ਸ਼ਾਂਤ ਰਹਿੰਦਾ, ਸਾਰਾ ਦਿਨ ਟਿਕਿਆ ਰਹਿੰਦਾ, ਗੁੱਸਾ ਨਹੀਂ ਆਉਂਦਾ, ਇਰੀਟੇਸ਼ਨ ਨਹੀਂ ਹੁੰਦੀ, ਖਿੱਚਦਾ ਨਹੀਂ, ਉਦੋਂ ਬੰਦਾ ਬਹਿਣ ਆਪੇ ਲੱਗ ਜਾਂਦਾ। ਪਰ ਉਹਨਾਂ ਦਾ ਕੁਛ ਨਹੀਂ ਬਣ ਸਕਦਾ ਜਿਹਨਾਂ ਨੂੰ ਹੱਥ ਕੜੀਆਂ ਹੀ ਕਲੀਰੇ ਲੱਗਦੀਆਂ, ਹੱਥ ਕੜੀਆਂ ਕਲੀਰੇ ਲੱਗਣ ਲੱਗ ਜਾਣ, ਉਹਨਾਂ ਬੰਦਿਆਂ ਦਾ ਕੁਛ ਨਹੀਂ ਬਣ ਸਕਦਾ। ਭੈੜੇ ਸੁਭਾਅ ਵੀ ਜਿਹਨਾਂ ਨੂੰ ਚੰਗੇ ਲੱਗਣ ਲੱਗ ਜਾਣ, ਵੀ ਜਿਹੋ ਜਿਹੇ ਹੈਗੇ ਆ ਹੈਗੇ ਆ, ਹੁੰਦੇ ਨੇ ਨਾ ਕਈ ਬੰਦੇ, ਰੱਜ ਕੇ ਲੜਨਗੇ, ਗਾਲਾਂ ਕੱਢਣਗੇ, ਮਾੜੀ ਜੀ ਗੱਲ ਤੇ ਖਿੱਚ ਜਾਣਗੇ, ਚੜੇ ਰਹਿਣਗੇ, ਭੜਕ ਜਾਣਗੇ, ਹਰ ਵੇਲੇ ਗੁੱਸਾ ਨੱਕ ਤੇ ਰਹਿੰਦਾ, ਮਾੜੀ ਜੀ ਗੱਲ ਕਹਿ ਦਿਓ ਭੜਕ ਜਾਣਗੇ, ਤੇ ਜੇ ਉਹਨਾਂ ਨੂੰ ਕਹੋ ਯਾਰ ਠੀਕ ਕਰ ਲੈ, ਅਸੀਂ ਤੇ ਜਿਹੋ ਜਿਹੇ ਹੈਗੇ ਹਾਂ, ਅਸੀਂ ਤਾਂ ਆਪਣੇ ਪਿਓ ਦੀ ਨਹੀਂ ਮੰਨਦੇ, ਸਾਨੂੰ ਨਹੀਂ ਕੋਈ ਬਦਲ ਸਕਦਾ, ਇਹ ਤੇ ਐਂ ਚੱਲੂ। ਇਹ ਕੌਣ ਨੇ ਜਿਨ੍ਹਾਂ ਨੂੰ ਹੱਥ ਕੜੀਆਂ ਵੀ ਕਲੀਰੇ ਲੱਗਣ ਲੱਗ ਗਈਆਂ, ਜਿਹੜੇ ਔਗਣ ਨੂੰ ਵੀ ਗੁਣ ਬਣਾ ਕੇ ਬੈਠੇ ਆ, ਉਹਨਾਂ ਦਾ ਦਿਮਾਗ ਗਲਤ ਨੂੰ ਵੀ ਠੀਕ ਕਹੀ ਜਾਂਦਾ। ਇਹ ਉਹ ਲੋਕ ਹੁੰਦੇ ਐ ਗਲਤ ਨੂੰ ਵੀ ਠੀਕ ਮੰਨੀ ਜਾਂਦੇ ਐ। ਤੇ ਜਿਸ ਬੰਦੇ ਨੂੰ ਜ਼ਹਿਰ ਹੀ ਪਸੰਦ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਇਹ ਸੱਚੀ ਗੱਲ ਹੈ, ਜ਼ਹਿਰ ਮਿੱਠੀ ਲੱਗ ਨਹੀਂ ਸਕਦੀ, ਪਰ ਕਹਿੰਦੇ ਲੱਗਦੀ ਹੈ ਕਈ ਲੋਕਾਂ ਨੂੰ, ਕੀ ਕਰੋ, ਜ਼ਹਿਰ ਮਿੱਠੀ ਕਈਆਂ ਨੂੰ ਲੱਗਦੀ ਹੈ, ਜ਼ਹਿਰ ਮਿੱਠੀ ਥੋੜਾ ਹੈ ਪਰ ਜ਼ਹਿਰ ਮਿੱਠੀ ਲੱਗਦੀ ਹੈ। ਹੁਣ ਸ਼ਰਾਬ ਵਾਲੀ ਬੋਤਲ ਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਲਿਖਿਆ ਨਾ, ਕੀ ਲਿਖਿਆ, ਸ਼ਰਾਬ ਸਿਹਤ ਲਈ ਹਾਨੀਕਾਰਕ। ਜੇ ਕਿਤੇ ਕੋਈ ਸ਼ਰਾਬ ਪੀਣ ਵਾਲਾ ਸੀਨ ਆ ਜਾਏ ਮੂਵੀ ਦੇ ਵਿੱਚ, ਸੀਰੀਜ਼ ਦੇ ਵਿੱਚ, ਉੱਤੇ ਲਿਖਿਆ ਹੁੰਦਾ ਉਹ ਲਿਖਦੇ ਲਿਖਣਾ ਪੈਂਦਾ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਪੀਣ ਨਾ ਲੱਗ ਜਾਓ, ਪੀ ਰਿਹਾ ਐਕਟਰ ਵੇਖ ਕੇ ਤੂੰ ਨਾ ਪੀਣ ਲੱਗ ਜਾਈ। ਬੋਤਲਾਂ ਤੇ ਲਿਖਦੇ ਨੇ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਸਾਹਮਣੇ ਲਿਖਿਆ ਹਾਨੀਕਾਰਕ ਹੈ, ਕਾਹਦੇ ਲਈ? ਸਿਹਤ ਲਈ। ਤੇ ਦੁੱਧ ਸਿਹਤ ਲਈ ਹਾਨੀਕਾਰਕ ਹੈ ਕਿ ਜਾਨ ਤਾਕਤ ਦਿੰਦਾ? ਦੁੱਧ ਬੋਲੋ, ਵਧੀਆ ਹੈ ਕਿ ਘਟੀਆ ਹੈ? ਵਧੀਆ ਹੀ ਹੈ ਨਾ। ਸਾਡੇ ਦਾਦੇ ਪੜਦਾਦੇ ਸਭ ਦੁੱਧ ਪੀਂਦੇ ਰਹਿੰਦੇ, ਤੇ ਕਿਸੇ ਕਿਸੇ ਨੂੰ ਲੈਕਟੋਸ ਤੋਂ ਪ੍ਰੋਬਲਮ ਹੁੰਦੀ ਹੈ, ਕੋਈ ਕੋਈ ਹੁੰਦਾ ਹੈ, ਨਹੀਂ ਤੇ ਦੁੱਧ ਤੇ ਸਾਰਿਆਂ ਨੂੰ ਠੀਕ ਹੈ। ਤੇ ਦੁੱਧ ਹੁਣ ਅੱਜ ਕੱਲ੍ਹ 60 ਰੁਪਈਏ ਕਿਲੋ ਮਿਲਦਾ, ਜ਼ਿਆਦਾ ਹੀ ਵਧੀਆ ਦੁੱਧ ਲੈਣਾ ਹੋਵੇ ਬਿਲਕੁਲ ਖਾਲਸ ਚੁਆਵਾਂ ਦੁੱਧ ਲੈਣਾ ਹੋਵੇ 80 ਰੁਪਏ ਮਿਲ ਜਾਂਦਾ। ਬੋਤਲ 500-700 ਦੀ, 1000 ਦੀ ਵੀ ਆਉਂਦੀ ਹੈ, 5000 ਦੀ ਵੀ ਆਉਂਦੀ ਹੈ, ਬੋਤਲ ਤੇ 10000 ਦੀ ਵੀ ਆਉਂਦੀ ਹੈ, ਲੱਖ ਰੁਪਏ ਦੀ ਵੀ ਆਉਂਦੀ ਹੈ। ਪਰ ਸਵੇਰੇ ਤੁਸੀਂ ਵੇਖਿਓ ਤੁਹਾਡੇ ਘਰਾਂ ਦੇ ਵਿੱਚ ਦੋਧੀ ਮੂੰਹ ਸਿਰ ਬੰਨ੍ਹ ਕੇ 8 ਵਜੇ 9 ਵਜੇ ਆ ਕੇ ਦੁੱਧ ਦੇਣ ਪਿੰਡਾਂ ਚੋਂ ਆਉਂਦਾ ਹੈ। 50 ਰੁਪਈਏ 60 ਰੁਪਈਏ ਘਰੇ ਦੁੱਧ ਦੇਣ ਆਉਂਦਾ ਹੈ, ਤੇ ਬੋਤਲਾਂ ਵਾਲੇ ਠੇਕਾ ਖੋਲ ਕੇ ਬੈਠੇ ਆ, ਉਹਨਾਂ ਨੂੰ ਪਤਾ ਵੀ ਆਪੇ ਆਏਗਾ, ਮੈਨੂੰ ਆਉਣ ਦੀ ਲੋੜ ਨਹੀਂ। ਧੁੰਦ ਚ ਵੀ ਜਾਣਗੇ, ਬੋਤਲਾਂ ਵਾਲਿਆਂ ਨੂੰ ਆਉਣਾ ਨਹੀਂ ਪੈਂਦਾ, ਉੱਥੇ ਲੋਕ ਆਪੇ ਜਾਂਦੇ ਆ, ਆਪੇ ਪਹੁੰਚਣ। ਇਹ ਹੁਣ ਸਾਰਿਆਂ ਨੂੰ ਗਿਆਨ ਹੈ, ਆਪਾਂ ਸਾਰੇ ਗਿਆਨੀਆਂ ਦਾ ਪੰਡਾਲ ਭਰਿਆ ਹੋਇਆ, ਸਾਰੇ ਕਹਿੰਦੇ ਆ ਦੁੱਧ ਚੰਗਾ ਹੈ, ਸ਼ਰਾਬ ਮਾੜੀ ਹੈ। ਕਿਉਂਕਿ ਜੇ ਮਾੜੀ ਨਾ ਹੋਵੇ ਫਿਰ ਤੁਸੀਂ ਆਪਣੇ ਬੱਚਿਆਂ ਲਈ ਵੀ ਥੋੜ੍ਹਾ, ਬੱਚਿਆਂ ਨੂੰ ਵੀ ਬਰਾਬਰ ਬੰਦਾ ਭਾਵੇ ਵੀ ਪੁੱਤ 13 ਸਾਲ ਦਾ ਹੋ ਗਿਆ, 14 ਦਾ ਲੈ ਹੁਣ ਕੁਛ ਨਹੀਂ ਹੁੰਦਾ, ਆ ਜਾ ਆਪਾਂ ਬਰਾਬਰ ਬਹਿ ਕੇ ਪੀਂਦੇ ਹਾਂ। ਕੋਈ ਵੀ ਪਿਓ ਆਪਣੇ ਪੁੱਤ ਨੂੰ ਪਿਆਉਣਾ ਨਹੀਂ ਚਾਹੁੰਦਾ, ਕੋਈ ਵੀ ਸ਼ਰਾਬੀ ਪਿਓ ਆਪਣੇ ਪੁੱਤ ਨੂੰ ਸ਼ਰਾਬ ਪਿਆਉਣਾ ਨਹੀਂ ਚਾਹੁੰਦਾ, ਕਿਉਂਕਿ ਉਹਨੂੰ ਪਤਾ ਵੀ ਇਹ ਸਾਡੇ ਵਾਸਤੇ ਚੰਗੀ ਚੀਜ਼ ਨਹੀਂ ਹੈ। ਕੋਈ ਵੀ ਸ਼ਰਾਬੀ ਬੱਚਾ ਆਪਣੀ ਮਾਂ ਨੂੰ ਸ਼ਰਾਬ ਨਹੀਂ ਪਿਆ ਸਕਦਾ, ਗੋਡੇ ਦੁਖਦੇ ਨੇ, ਲੈ ਮਾਤਾ ਲੈ ਪੈਗ ਤੂੰ ਵੀ ਲਾ ਲੈ, ਪਤਾ ਵੀ ਮੇਰੀ ਮਾਂ ਲਈ ਇਹ ਚੰਗੀ ਚੀਜ਼ ਨਹੀਂ ਹੈ। ਸਾਰਿਆਂ ਨੂੰ ਪਤਾ, ਗਿਆਨੀ ਪੂਰੇ ਆ, ਜੱਗ ਗਿਆਨੀ ਬਿਰਲਾ ਆਚਾਰੀ, ਗਿਆਨੀਆਂ ਦਾ ਤੇ ਸੰਸਾਰ ਹੈ ਇੱਥੇ, ਪਰ ਲਾਗੂ ਕੌਣ ਕਰੇ? ਜ਼ਹਿਰ ਚੰਗੀ ਚੀਜ਼ ਨਹੀਂ ਹੈ, ਪਰ ਕਮਾਲ ਵੇਖੋ ਕੀ ਹੈ, ਲੱਗਦੀ ਜ਼ਹਿਰ ਮਿੱਠੀ ਹੈ, ਅੰਮ੍ਰਿਤ ਕੌੜਾ ਲੱਗਦਾ। ਗਿਆਨ ਦੀਆਂ ਗੱਲਾਂ ਵਧੀਆ ਨੇ ਪਰ ਚੰਗੀਆਂ ਨਹੀਂ ਲੱਗਦੀਆਂ। ਰਾਗੀ ਸ਼ਬਦ ਗਾ ਰਹੇ ਨੇ, ਸ਼ਬਦ ਚੰਗੇ ਹੈ ਪਰ ਸੁਣਨਾ ਦੂਜਾ ਹੀ ਹੁੰਦਾ ਹੈ, ਉੱਧਰ ਨੂੰ ਦਿਮਾਗ ਭੱਜਦਾ, ਚੰਗੇ ਪਾਸੇ ਨੂੰ ਨਹੀਂ ਲੱਗਦਾ। ਜਿਵੇਂ ਭਰਾਵੋ ਥੱਲੇ ਨੂੰ ਜਾਣਾ ਨਜ਼ਾਰਾ ਦਿੰਦਾ, ਚੜ੍ਹਾਈ ਚੜ੍ਹਨੀ ਔਖੀ ਲੱਗਦੀ ਹੈ, ਚੜ੍ਹਾਈ ਚੜ੍ਹਨੀ ਔਖੀ ਲੱਗਦੀ ਹੈ, ਥੱਲੇ ਨੂੰ ਜਾਣਾ ਵਧੀਆ ਲੱਗਦਾ। ਇਹ ਜਿਹੜਾ ਕੰਮ ਹੁੰਦਾ ਇਹ ਉੱਤੇ ਨੂੰ ਜਾਣ ਵਾਲਾ ਹੈ, ਇਹ ਤੇ ਸਾਨੂੰ ਬੰਦਿਆਂ ਤੋਂ ਦੇਵਤੇ ਬਣਾਉਂਦਾ। ਦੇਵਤਾ ਬਣਨਾ ਔਖਾ ਹੈ, ਪਸ਼ੂ ਤੇ ਸਾਰੇ ਹੀ ਬਣਨ ਨੂੰ ਤਿਆਰ ਨੇ, ਥੱਲੇ ਨੂੰ ਜਾਣ ਨੂੰ ਤੇ ਸਾਰੇ ਤਿਆਰ ਨੇ, ਤਾਂ ਨੂੰ ਨਹੀਂ ਜਾਂਦਾ ਕੋਈ। ਤੇ ਗੱਲ ਸੁਣੋ, ਇਹ ਮਨੁੱਖ ਹੈ ਜਿਹੜਾ ਤਾਂ ਨੂੰ ਵੀ ਜਾ ਕੇ ਦੇਵਤਾ ਬਣ ਸਕਦਾ, ਥੱਲੇ ਵਾਲੀਆਂ ਪੌੜੀਆਂ ਉੱਤਰ ਜੇ ਇਹ ਪਸ਼ੂ ਵੀ ਬਣ ਸਕਦਾ। ਆ ਸਰੀਰ ਦੇ ਵਿੱਚ ਪਸ਼ੂ ਵੀ ਹੋ ਸਕਦਾ, ਦੇਵਤਾ ਵੀ ਹੋ ਸਕਦਾ, ਬੰਦਾ ਦੇਵਤਾ ਵੀ ਹੋ ਸਕਦਾ, ਬੰਦਾ ਪਸ਼ੂ ਵੀ ਹੋ ਸਕਦਾ, ਬੰਦਾ ਇਖਲਾਕ ਤੋਂ ਗਿਰ ਕੇ ਪਸ਼ੂ ਵੀ ਬਣ ਸਕਦਾ, ਤੇ ਬੰਦਾ ਸੁਧਰ ਕੇ ਦੇਵਤਾ ਵੀ ਬਣ ਸਕਦਾ। ਤੇ ਇਹ ਤੇ ਆਪਾਂ ਪੜ੍ਹਦੇ ਹਾਂ, ਬਲਿਹਾਰੀ ਗੁਰੇ ਆਪਣੇ ਗੁਰੂ ਨੇ ਕਿੱਡੀ ਕਿਰਪਾ ਕੀਤੀ, ਦਿਉਹਾੜੀ ਸਤ ਵਾਰ ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲੱਗੀ ਵਾਰ। ਬਾਹਰੋਂ ਦੇਵਤਾ ਨਹੀਂ ਬਣਦਾ ਵੀ ਉਹਦਾ ਰੰਗ ਗੋਰਾ ਹੋ ਜਾਂਦਾ ਵੀ ਦੇਵਤਾ ਬਣ ਜਾਂਦਾ ਜਾਂ ਕੁਝ ਹੋਰ ਇਹਦੇ ਸਰੀਰ 'ਚ ਫਰਕ ਪੈਂਦਾ, ਨਾ ਨਾ, ਚਮੜੀ ਇਹੀ ਰਹੂ, ਢਾਂਚਾ ਇਹੀ ਰਹਿਣਾ, ਵਿੱਚ ਦੇਵਤਾ ਹੁੰਦਾ, ਵਿੱਚ ਦੇਵਤਾ ਹੈ। ਦੈਵੀ ਗੁਣ ਹੁੰਦੇ ਆ, ਆਹ ਗੱਡੀਆਂ ਲੰਘ ਰਹੀਆਂ, ਉਹ ਆਹ ਬਾਪੂ ਲੰਘਿਆ ਜਾਂਦਾ ਯਾਰ, ਇਹ ਕੋਈ ਨਹੀਂ ਲੰਘਾ ਲਾ ਬਾਪੂ, ਤੂੰ ਲੰਘਾ ਲਾ, ਕੋਈ ਨਹੀਂ ਚੱਲ ਲੱਗੇ। ਇਹ ਦੈਵੀ ਗੁਣ ਨੇ, ਦੇਵਤੇ ਦਿੰਦੇ ਹੈ, ਕਿਸੇ ਨੂੰ ਰਾਹ ਦਿੰਦੇ ਹੈ, ਕਿਸੇ ਨੂੰ ਸਾਈਡ ਦਿੰਦੇ ਹੈ, ਕਿਸੇ ਨੂੰ ਲਾਂਘਾ ਦਿੰਦੇ ਹੈ, ਕਿਸੇ ਨੂੰ ਵਾਰੀ ਦਿੰਦੇ ਹੈ, ਕਿਸੇ ਨੂੰ ਪ੍ਰਸ਼ਾਦਾ ਦਿੰਦੇ ਹੈ, ਕਿਸੇ ਨੂੰ ਹੈਲਪ ਦਿੰਦੇ ਹੈ, ਕਿਸੇ ਨੂੰ ਚੱਕ ਕੇ ਭੱਜਦੇ ਹਸਪੀਟਲ, ਮਦਦ ਦਿੰਦੇ ਹੈ। ਦੇਵਤੇ ਦੇਣ ਵਾਲਿਆਂ ਨੂੰ ਮੈਂ ਕਹਿ ਰਿਹਾ, ਆਪਣੇ ਆ ਬੱਚਿਆਂ ਲਈ ਤਾਂ ਸਾਰੇ ਹੀ ਦੇਵਤੇ ਨੇ, ਦਿੰਦੇ ਹੀ ਬੱਚਿਆਂ ਨੂੰ, ਪਰ ਸਮਾਜ ਲਈ ਦੇਵਤੇ। ਅਸੀਂ ਹਰ ਇੱਕ ਦਾ ਭਲਾ ਸੋਚੀਏ। ਦੇਵੀ ਦੈਵੀ ਗੁਣ ਹੁੰਦੇ ਆ। ਇਸੇ ਤਰ੍ਹਾਂ ਗੁਰਮੁਖੋ, ਪਸ਼ੂ ਪ੍ਰੇਤ ਬਾਹਰ ਨਹੀਂ ਕੋਈ ਪ੍ਰੇਤ ਹੁੰਦਾ, ਬੰਦਾ ਹੀ ਵਿਗੜ ਕੇ ਪ੍ਰੇਤ ਹੁੰਦਾ। ਪ੍ਰੇਤ ਕੌਣ ਹੈ? ਜਿਹੜਾ ਚਿੰਬੜਦਾ, ਜਿਹੜਾ ਆਪਣੇ ਟੱਬਰ ਨੂੰ, ਘਰ ਵਾਲੀ, ਬੱਚਿਆਂ ਨੂੰ ਛੱਡ ਕੇ, ਧੀਆਂ ਭੈਣਾਂ ਨੂੰ। ਆਹ ਹੁਣ ਜਿਹੜੇ ਬੰਦੇ ਨੇ 12 ਸਾਲ ਦੀ ਬੱਚੀ ਦਾ ਕਤਲ ਕੀਤਾ ਜਲੰਧਰ ਦੇ ਵਿੱਚ, ਉਹ ਬੰਦਾਲ ਦੀ ਕਿਸੇ ਦੀ ਧੀ ਨੂੰ ਉਹਨੇ ਕਤਲ ਕਰਤਾ ਬਾਥਰੂਮ ਦੇ ਵਿੱਚ। ਇਹ ਬੰਦਾ ਥੋੜਾ ਸੀ, ਇਹ ਤੇ ਪ੍ਰੇਤ ਸੀ। ਬੰਦਾ ਵਿਗੜ ਕੇ ਵਿਗੜ ਕੇ ਵਿਗੜ ਕੇ ਪ੍ਰੇਤ ਹੋ ਸਕਦਾ, ਤੇ ਬੰਦਾ ਸੁਧਰ ਕੇ ਦੇਵਤਾ ਬਣ ਸਕਦਾ। ਕਮਾਲ ਦੀ ਗੱਲ ਹੈ, ਇਹ ਆਪਸ਼ਨ ਸਿਰਫ ਬੰਦੇ ਕੋਲ ਹੈ, ਮਨੁੱਖ ਕੋਲ ਹੈ। ਸਾਡੇ ਕੋਲ ਮਨ ਹੈ, ਅਸੀਂ ਪਸ਼ੂ ਵੀ ਬਣ ਸਕਦੇ ਹਾਂ, ਅਸੀਂ ਦੇਵਤੇ ਵੀ ਬਣ ਸਕਦੇ ਹਾਂ। ਅਸੀਂ ਪ੍ਰੇਤ ਵੀ ਬਣ ਸਕਦੇ ਹਾਂ, ਅਸੀਂ ਦੇਵਤੇ ਵੀ ਬਣ ਸਕਦੇ ਹਾਂ। ਤੇ ਸੁਧਰਨਾ ਤੇ ਦੇਵਤੇ ਬਣਨਾ ਸਾਨੂੰ ਸਾਡੇ ਗੁਰੂ ਸਾਹਿਬ ਨੇ ਇਹ ਸਿਖਾਇਆ। ਦੈਵੀ ਗੁਣ ਆਪਣੀ ਜ਼ਿੰਦਗੀ ਚ ਪ੍ਰਗਟ ਕਰਿਓ। ਸਰੀਰ ਆਹੀ ਰਹਿਣਾ ਹੈ। ਅੱਛਾ, ਇਹ ਵੀ ਹੋ ਸਕਦਾ ਜੀ, ਜਿਹੜਾ ਅੱਜ ਪਸ਼ੂ ਹੈ, ਹੋ ਸਕਦਾ ਆਉਂਦੇ ਸਾਲ ਨੂੰ ਦੇਵਤਾ ਬਣਿਆ ਹੋਵੇ। ਤੇ ਕਮਾਲ ਦੀ ਗੱਲ ਇਹ ਵੀ ਹੋ ਸਕਦੀ ਹੈ ਵੀ ਚੰਗਾ ਭਲਾ ਦੇਵਤਾ ਸੀ, ਆਉਂਦੇ ਸਾਲ ਨੂੰ ਵੇਖੋਗੇ ਪਸ਼ੂਆਂ ਤੋਂ ਵੀ ਗਿਰ ਜਾਏ। ਇਹ ਵੀ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਬੰਦਾ। ਚੜੇ ਹੋਏ ਥੱਲੇ ਡਿੱਗ ਪੈਂਦੇ ਹੈ, ਡਿੱਗੇ ਹੋਏ ਤਾਂ ਚੜ ਜਾਂਦੇ ਆ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਪੜ੍ਹਦੇ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਬੰਦਾ ਉੱਪਰ ਨੂੰ ਵੀ ਜਾ ਸਕਦਾ, ਥੱਲੇ ਨੂੰ ਵੀ ਜਾ ਸਕਦਾ, ਇਹ ਸਾਡੇ ਵੱਸ ਹੈ। ਪਰ ਹੁਣ ਮੈਂ ਤੁਹਾਨੂੰ ਇਹੋ ਹੀ ਬੇਨਤੀ ਕਰਦਾ ਵੀ ਸਿੱਧੀ ਜੇ ਸਿੱਧਾ ਜੇ ਦਾ ਜਵਾਬ ਹੈ, ਚੜ੍ਹਾਈ ਚੜ੍ਹਨੀ ਕਿਹਨੂੰ ਚੰਗੀ ਲੱਗਦੀ ਹੈ? ਥੱਲੇ ਨੂੰ ਜਾਣਾ ਵਧੀਆ ਲੱਗਦਾ ਹੈ, ਸਾਹ ਫੁੱਲਣਾ ਹੈ, ਲੱਤਾਂ ਵੀ ਫੁੱਲਣਗੀਆਂ, ਜ਼ੋਰ ਤੇ ਤਾਂ ਨੂੰ ਜਾਣ ਤੇ ਲੱਗਦਾ, ਥੱਲੇ ਨੂੰ ਜਾਣ ਤੇ ਜ਼ੋਰ ਥੋੜਾ ਲੱਗਦਾ। ਪਸ਼ੂ ਬਣਨ ਤੇ ਜ਼ੋਰ ਨਹੀਂ ਲੱਗਣਾ, ਜ਼ੋਰ ਤੇ ਬੰਦਾ ਬਣਨ ਤੇ, ਜ਼ੋਰ ਤੇ ਦੇਵਤਾ ਬਣਨ ਤੇ ਲੱਗਦਾ ਹੈ। ਘਰ ਨੂੰ ਨਰਕ ਬਣਾਉਣ ਤੇ ਟਾਈਮ ਥੋੜਾ ਲੱਗਣਾ ਹੈ, ਸਵਰਗ ਬਣਾਉਣ ਤੇ ਟਾਈਮ ਲੱਗਣਾ ਹੈ। ਕੋਈ ਵੀ ਚੀਜ਼ ਬਣਾਉਣੀ ਹੋਵੇ ਟਾਈਮ ਲੱਗਦਾ ਜੀ। ਘਰ ਬਣਾਉਣ ਤੇ 6 ਮਹੀਨੇ ਲੱਗ ਜਾਂਦੇ ਆ, ਸਾਲ ਵੀ ਲੱਗਦਾ ਘਰ ਬਣਾਉਣ ਤੇ। ਚੰਗੀ ਤੁਸੀਂ ਕੋਠੀ ਪਾ ਰਹੇ ਹੋ ਅਹਿਮਦਗੜ੍ਹ ਵਿੱਚ, ਤੇ ਜੋ ਮਰਜ਼ੀ ਕਹੀ ਜੋ, ਸਾਲ, ਡੇਢ ਸਾਲ, ਦੋ ਸਾਲ ਵੀ ਲੱਗਦੇ ਹੈ। ਚੰਗਾ ਘਰ ਬਣਾਉਣਾ 2 ਸਾਲ ਤੋਂ ਪਹਿਲਾਂ ਨਹੀਂ ਮਿਸਤਰੀ ਘਰ ਚੋਂ ਨਿਕਲਣੇ। 2 ਸਾਲ ਕਾਰੀਗਰ ਤੁਹਾਡੇ ਘਰਾਂ ਚ ਰਹਿਣਗੇ, 2 ਸਾਲਾਂ ਬਾਅਦ ਚੰਗਾ ਘਰ ਬਣਦਾ ਹੈ। ਤੇ ਢਾਉਣ ਤੇ 2 ਸਾਲ ਥੋੜਾ ਲੱਗਦੇ ਨੇ, ਢਾਉਣ ਉੱਤੇ ਤੇ 2 ਘੰਟੇ ਚ ਢਾ ਦੇਣਗੇ। JCB ਲੈ ਆਓ, 2 ਘੰਟੇ ਵੀ ਮੈਂ ਜ਼ਿਆਦਾ ਕਹਿ ਰਿਹਾ, ਢਾਉਣ ਤੇ ਆ ਗਏ, 2 ਘੰਟਿਆਂ ਦੀ ਵੀ ਲੋੜ ਨਹੀਂ। 5 ਮਿੰਟ ਵਿੱਚ ਵੀ ਵੱਡੇ ਤੋਂ ਵੱਡਾ ਘਰ ਢਾ ਦੂ JCB ਵਾਲਾ। ਤੇ ਬਣਾਉਣ ਦੇ ਉੱਤੇ ਲੱਗਣਾ ਵੇਖੋ ਤੁਸੀਂ ਕਿੰਨਾ ਟਾਈਮ ਲੱਗਦਾ। ਤੇ ਯਾਦ ਰੱਖਣਾ, ਪਰਸਨੈਲਿਟੀ, ਸ਼ਖਸੀਅਤ, ਹਸਤੀ ਬਣਨ ਤੇ ਟਾਈਮ ਲੱਗਦਾ। ਵਿਗਾੜਨ ਦਾ ਕੀ ਹੈ? ਜਦੋਂ ਮਰਜ਼ੀ ਵਿਗਾੜ ਲਓ। ਇੱਜ਼ਤਾਂ ਬਣਾਉਣ ਤੇ, ਪਰਸਨੈਲਿਟੀ ਬਣਾਉਣ ਤੇ, ਨਾਮ ਬਣਦਾ, ਉਹ ਬੜਾ ਟਾਈਮ ਲੱਗਦਾ। ਦੇਵਤਾ ਬਣਨ ਤੇ ਟਾਈਮ ਲੱਗਦਾ, ਪਸ਼ੂ ਬਣਨ ਤੇ ਟਾਈਮ ਕੀ ਲੱਗਣਾ? ਬਸ ਮਾੜਾ ਜਿਹਾ ਕੰਮ ਪਸ਼ੂਆਂ ਵਾਲਾ ਕਰ ਲੈ, ਬਸ ਉੱਥੇ ਕੀ ਫਰਕ ਪੈਂਦਾ। ਪਰ ਬੰਦਾ ਬਣਨ ਤੇ ਟਾਈਮ ਲੱਗਦਾ, ਇਨਸਾਨ ਬਣਨ ਤੇ ਟਾਈਮ ਲੱਗਦਾ। ਤੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਨਸਾਨ ਬਣਾਇਆ ਹੈ, ਸਾਨੂੰ ਦੇਵਤੇ ਬਣਾਇਆ, ਦੈਵੀ ਗੁਣ ਸਾਡੇ ਚ ਭਰੇ ਹੈ। ਤੇ ਦੈਵ ਦੇਵਤਾ ਬਣਾਉਂਦਾ ਕੌਣ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਤੇ ਜਿੱਦੇ ਤੋਂ ਇਹ ਬਾਣੀ ਹੋਂਦ ਵਿੱਚ ਆਈ ਹੈ, ਰੌਲਾ ਹੀ ਤਾਂ ਹੈ ਕਿ ਬੰਦਾ ਬੰਦਾ ਨਾ ਬਣ ਜੇ। ਬੰਦਾ ਬੰਦਾ ਬਣ ਗਿਆ ਫਿਰ ਬੰਦਾ ਜਾਗ ਗਿਆ ਜਦੋਂ ਸੁੱਤਾ ਪਿਆ। ਇਹ ਤੇ ਫਿਰ ਰਾਜਿਆਂ ਮਹਾਰਾਜਿਆਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰੂ। ਜਿਹੜਾ ਬੰਦਾ ਜਾਗਿਆ ਹੋਇਆ ਹੋਊਗਾ ਭਾਈ, ਉਹ ਰਾਜਿਆਂ ਮਹਾਰਾਜਿਆਂ ਦੀ ਅੱਖ ਚੱਖ ਪਾ ਕੇ ਗੱਲ ਕਰੂ। ਤੇ ਰਾਜਨੀਤਿਕ ਬੰਦੇ, ਰਾਜਨੀਤਿਕ ਢਾਂਚਾ, ਬੰਦੇ ਛੱਡ ਦਿਓ ਢਾਂਚਾ, ਰਾਜਨੀਤਿਕ ਬੰਦੇ ਤੇ ਬਦਲਦੇ ਰਹਿੰਦੇ ਐ। ਰਾਜਨੀਤਿਕ ਢਾਂਚਾ ਕਦੇ ਨਹੀਂ ਚਾਹੁੰਦਾ ਹੁੰਦਾ ਕਿ ਲੋਕ ਜਾਗਣ, ਉਹਨਾਂ ਨੂੰ ਸੁੱਤੇ ਪਏ ਚਾਹੀਦੇ ਐ। ਸੁੱਤਿਆ ਪਿਆ ਸਮਾਜ ਰਾਜਨੀਤਿਕਾਂ ਦਾ ਚੰਗਾ ਗਾਹਕ ਬਣਦੇ ਨੇ ਉਹਨਾਂ ਦੇ, ਸੁੱਤੇ ਪਏ ਲੋਕ। ਕੋਈ ਬੋਲੇ ਨਾ, ਕੋਈ ਗੱਲ ਨਾ ਕਰੇ, ਕੋਈ ਸਵਾਲ ਨਾ ਪੁੱਛੇ, ਇਹ ਹੁੰਦੇ ਨੇ ਸੁੱਤੇ ਪਏ ਲੋਕ। ਤੇ ਰਾਜਨੀਤਿਕ ਬਹੁਤੇ ਬੰਦੇ ਚਾਹੁੰਦੇ ਐ ਕਿ ਸਮਾਜ ਸੁੱਤਾ ਰਹੇ, ਪਰ ਗੁਰਬਾਣੀ ਹੈ ਜਿਹੜੀ ਬੰਦੇ ਨੂੰ ਅਵੇਅਰ ਕਰਦੀ ਹੈ, ਜਗਾਉਂਦੀ ਹੈ, ਅੱਖਾਂ ਖੋਲਦੀ ਹੈ, ਦੇਵਤਾ ਬਣਾਉਂਦੀ ਹੈ। ਪਸ਼ੂ ਪਸ਼ੂ ਚਾਹੀਦੇ ਐ। ਬਹੁਤੇ ਧਾਰਮਿਕ ਲੋਕ ਜਿਹੜੇ ਐ, ਅਸਲੀ ਧਰਮ ਨਹੀਂ ਨਕਲੀ, ਜਿਹੜੇ ਜਿਹੜੇ ਬਹੁਤੇ, ਉਹਨਾਂ ਨੂੰ ਪਸ਼ੂ ਚਾਹੀਦੇ ਐ, ਭੇਡਾਂ ਚਾਹੀਦੀਆਂ। ਭੇਡ ਕੀ ਹੁੰਦੀ ਹੈ? ਪਸ਼ੂ। ਤੇ ਜ਼ਿਆਦਾ ਲੋਕਾਂ ਨੂੰ ਭੇਡਾਂ ਚਾਹੀਦੀਆਂ, ਭੇਡਾਂ ਹੋਣ। ਇੱਕ ਭੇਡ ਅੱਗੇ ਲਾ ਲਾਂਗੇ ਮਗਰ ਸਾਰੀਆਂ ਭੇਡਾਂ ਲੱਗ ਜਾਣਗੀਆਂ। ਪਿੰਡ ਚੋਂ ਸਾਰੇ ਬੰਦੇ ਥੋੜਾ ਚੱਕਣੇ ਨੇ, ਇੱਕ ਚੱਕਾਂਗੇ, ਬਾਕੀ ਪਿੰਡ ਨੂੰ ਤੇ ਆਪੇ ਹੀ ਮਗਰ ਲਾ ਲੂ। ਇੱਕ ਨੂੰ ਮੈਂ ਚੱਕ ਲੂ, ਬਾਕੀ ਮੇਰੇ ਇਹਦੇ ਮਗਰ ਲੱਗ ਜਾਣਗੇ। ਇੱਕ ਖੁਸ਼ ਕਰ ਦਾਂਗੇ, ਬਾਕੀ ਵਾਲੇ ਆਪੇ ਮਗਰ ਆ ਜਾਣਗੇ। ਤੇ ਜਿਹੜੀ ਭੇਡ ਹੈ ਉਹਨੇ ਸਵਾਲ ਨਹੀਂ ਪੁੱਛਣਾ, ਪਸ਼ੂ ਨੇ ਸਵਾਲ ਨਹੀਂ ਪੁੱਛਣਾ। ਤੇ ਗੁਰਮਖੋ, ਗੁਰੂ ਸਾਹਿਬ ਨੇ ਨਾ ਪਸ਼ੂ ਪੁਣਾ ਖਤਮ ਕਰਕੇ ਬੰਦੇ ਬਣਾਇਆ, ਬੰਦਾ ਸੋਚੇ, ਦਿਮਾਗ ਚੱਲੇ। ਤੇ ਦਿਮਾਗ ਕਾਹਦੇ ਨਾਲ ਚੱਲਦਾ? ਗਿਆਨ ਨਾਲ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੀ ਮਿਲਦਾ ਬੋਲ ਕੇ ਦੱਸੋ। ਹਾਂ, ਤੇ ਗਿਆਨ ਕੀ ਬਣਾਊ ਬੰਦਾ? ਗਿਆਨ ਕੀ ਕਰੂ? ਅੱਖਾਂ ਖੋਲੂ। ਤੇ ਅੱਖਾਂ ਖੋਲਣ ਵਾਲਾ ਬੰਦਾ ਕਿਸੇ ਨੂੰ ਪਸੰਦ ਨਹੀਂ। ਐਮ ਐਲ ਏ ਸਾਹਿਬ, ਚਾਹੇ ਮੰਤਰੀ ਸਾਹਿਬ, ਚਾਹੇ ਕੋਈ ਮੰਤਰੀ ਵੱਡੇ ਤੋਂ ਵੱਡਾ, ਉਹ ਪਿੰਡ 'ਚ ਆਉਣਾ ਚਾਹੁੰਦਾ ਹੈ। ਉਹ ਚਾਹੁੰਦਾ ਪਿੰਡ ਦਾ ਕੋਈ ਬੰਦਾ ਮੈਨੂੰ ਪੁੱਛੇ ਨਾ। ਵਾਅਦਾ ਕਿੱਧਰ ਗਿਆ ਤੁਹਾਡਾ? ਪ੍ਰੋਮਿਸ ਕੀਤਾ ਸੀ, ਪੂਰਾ ਨਹੀਂ ਕਰਿਆ। ਇਹ ਕੋਈ ਪੁੱਛੇ ਨਾ ਮੈਨੂੰ, ਸਵਾਲ ਨਾ ਕਰੇ। ਹਰ ਬੰਦੇ ਨੂੰ ਪਸ਼ੂ ਚਾਹੀਦੇ ਹੈ, ਭੇਡਾਂ ਚਾਹੀਦੀਆਂ ਹੈ। ਤੇ ਗੁਰੂ ਗ੍ਰੰਥ ਸਾਹਿਬ ਕੀ ਗਿਆਨ ਦੇ ਕੇ ਬਣਾਉਂਦੇ ਆ ਬੰਦਾ। ਅੱਛਾ, ਫਿਰ ਵਿਰੋਧ ਕਿਸ ਚੀਜ਼ ਦਾ ਹੈ? ਗੁਰੂ ਦਾ, ਗਿਆਨ ਦਾ। ਸੁੱਤਿਆਂ ਨੂੰ ਜਗਾਵੇ ਜਿਹੜਾ, ਹਰ ਜਗਾਉਣ ਵਾਲੇ ਬੰਦੇ ਦਾ ਵਿਰੋਧ ਹੋਇਆ ਸਮਾਜ ਵਿੱਚ। ਤਵੀਆਂ ਤਾਂ ਆਈਆਂ ਸੀ, ਗੁਰੂ ਅਰਜਨ ਦੇਵ ਜੀ ਜਗਾਉਂਦੇ ਸੀ। ਲਾਹੌਰ ਤੋਂ ਦੇਗਾਂ ਤਾਂ ਆਈਆਂ, ਗੁਰੂ ਅਰਜਨ ਦੇਵ ਜੀ ਜਗਾਉਂਦੇ ਸੀ। ਜਗਾਇਆ ਪਾਤਸ਼ਾਹ ਨੇ, ਰੇਤੇ ਆ ਤਾਂ ਪਾਏ ਸੀਸ ਚ, ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਬੰਦਾ ਬਣਾ ਦਈਏ। ਤੇ ਇੱਕ ਗੱਲ ਹੋਰ ਵੇਖ ਲਓ, ਜਿਹੜੇ ਮਨੁੱਖ ਜਾਗ ਜਾਂਦੇ ਨੇ ਉਹਨਾਂ ਦਾ ਜੀ ਕਰਦਾ ਬਾਕੀ ਵੀ ਜਾਗਣ, ਜਾਗਿਆਂ ਦਾ ਜੀ ਕਰਦਾ ਸਾਰੇ ਜਾਗਣ, ਜਾਗੇ ਹੋਏ ਜਗਾਉਂਦੇ ਐ। ਤੇ ਗੁਰੂ ਸਾਹਿਬ ਨੇ ਜਗਾਇਆ, ਪਰਉਪਕਾਰ ਕੀਤਾ, ਭਲਾ ਕੀਤਾ। ਮਾਤਾ ਪਿਤਾ ਨੇ ਤੇ ਪੈਦਾ ਹੀ ਕੀਤਾ ਹੈ, ਗਿਆਨ ਤੇ ਸਾਨੂੰ ਟੀਚਰ ਦਿੰਦੇ ਨੇ ਨਾ, ਸਮਝ ਦਿੰਦੇ ਨੇ ਤੁਹਾਡੇ ਵਿੱਚੋਂ। ਗੁਰਮੁਖੋ, ਜੇ ਕੋਈ ਬੰਦਾ ਅੱਜ ਚੰਗਾ ਆਫਿਸਰ ਬਣਿਆ ਹੈ, ਆਪਣੇ ਟੀਚਰਾਂ ਦਾ ਪਰਉਪਕਾਰ ਭੁੱਲ ਸਕਦਾ? ਜਿਹੜੇ ਉਸਤਾਦਾਂ ਨੇ ਉਹਨੂੰ ਬਣਾਇਆ ਭੁੱਲ ਥੋੜਾ ਸਕਦਾ? ਮਾਂ ਪਿਓ ਨੇ ਜਨਮ ਦਿੱਤਾ ਹੈ, ਸਾਨੂੰ ਚੰਗੇ ਟੀਚਰਾਂ ਨੇ ਪੜ੍ਹਾਇਆ, ਤਾਂ ਕਿਸੇ ਨੌਕਰੀ ਤੇ ਲੱਗੇ, ਤਾਂ ਬਣਿਆ ਨਾ ਕੁਛ, ਪਰਉਪਕਾਰ ਕੀਤਾ ਸਾਡੇ ਤੇ। ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬ ਨੇ ਸਾਡੇ ਤੇ ਪਰਉਪਕਾਰ ਕੀਤਾ। ਉਹ ਕਹਿੰਦੇ ਜਗਾਵਾਂਗੇ, ਕਹਿੰਦੇ ਫਿਰ ਤਵੀ ਤੇ ਪਾਵਾਂਗੇ, ਕਹਿੰਦੇ ਪਾ ਦੋ, ਬਿਠਾ ਤਾ। ਪਰ ਗੁਰੂ ਗ੍ਰੰਥ ਸਾਹਿਬ ਦੇ ਗਏ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਅਰਜਨ ਦੇਵ ਜੀ ਨੂੰ ਗੁਰੂ ਗ੍ਰੰਥ ਸਾਹਿਬ ਸਿੱਖਾਂ ਨੂੰ ਦੇਣ ਦੀ ਕੀਮਤ ਪਤਾ ਕੀ ਚੁਕਾਉਣੀ ਪਈ? ਕੀਮਤ ਦੇਣੀ ਪੈਂਦੀ ਹੈ ਨਾ ਵੀ ਆਹ ਕੰਮ ਮੈਂ ਕਰੂੰ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਣੀ ਚੱਲਦੀ ਚੱਲਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਾਰਾ ਸਰੂਪ ਲਿਖੂੰ, ਫਿਰ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਵੀ ਕਰੂੰ, ਫਿਰ ਉੱਚੇ ਬਿਰਾਜਮਾਨ ਕਰਕੇ ਗੁਰੂ ਸਾਹਿਬ ਨੂੰ ਸੋਖਾ ਸਨ ਮੈਂ ਆਪ ਮੰਜੀ ਦੇ ਥੱਲੇ ਵੀ ਪਾਉਂ, ਥੱਲੇ ਮੈਂ ਸਤਿਕਾਰ ਪੂਰਾ ਕਰਨਾ ਹੈ। ਸਾਰਾ ਕੁਝ ਕਰ ਗਏ, ਕਹਿੰਦੇ ਜੇ ਇਹ ਕਰੋਗੇ ਫਿਰ ਤਵੀਆਂ ਤੇ ਵੀ ਭਾਵਾਂਗੇ, ਐਂ ਕਰਾਂਗੇ ਐਂ ਕਰਾਂਗੇ, ਕਹਿੰਦੇ ਕਰ ਦੋ ਜੋ ਕਰਨਾ, ਪਰ ਮੈਂ ਤੇ ਦੀਵਾ ਦੇ ਕੇ ਜਾਊਂ ਇਹਨਾਂ ਨੂੰ ਗਿਆਨ ਦਾ, ਇਹ ਸਾਨੂੰ ਦੇ ਗਏ ਪਾਤਸ਼ਾਹ। ਤਾਂ ਹੀ ਤੇ ਮੈਂ ਅਰਜ਼ ਕਰਦਾ ਨਾ ਵੀ ਪਰਉਪਕਾਰ ਕੌਣ ਕਰੂ ਇਹੋ ਜੇ। ਫਿਰ ਇਸੇ ਕਰਕੇ ਚਾਰ ਜੰਗਾਂ ਛੇਵੇਂ ਪਾਤਸ਼ਾਹ ਦੇ ਉੱਤੇ ਵੀ ਹੋਈਆਂ, ਗੁਰੂ ਹਰਿ ਸਾਹਿਬ ਨੂੰ ਵੀ ਤਕਲੀਫਾਂ ਝੱਲਣੀਆਂ ਪਈਆਂ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਉਹਨਾਂ ਨੂੰ ਵੀ ਦੁੱਖ ਝੱਲਣੇ ਪਏ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਤੇ 350 ਸਾਲਾ ਮਨਾ ਕੇ ਹਟੇ ਆਪਾਂ, ਕਿਵੇਂ ਗੁਰੂ ਸਾਹਿਬ ਦੇ ਨਾਲਦਿਆਂ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਵਰਗੇ, ਤੇ ਆਹ ਸਾਨੂੰ ਗਿਫਟ ਦੇਣ ਵਾਸਤੇ ਆਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਜਗਾਉਂਦਾ ਸਾਨੂੰ, ਇਹ ਬਾਣੀ ਦੇਣ ਵਾਸਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਤੇ ਕਿੱਦਾਂ ਦਾ ਸ਼ਹੀਦ ਹੋਏ ਪਾਤਸ਼ਾਹ, ਧੜ ਦਾ ਸੰਸਕਾਰ ਕਿਤੇ ਹੋਰ ਹੋਇਆ, ਸੀਸ ਦਾ ਸੰਸਕਾਰ ਕਿਤੇ ਹੋਰ ਹੋਇਆ, ਸਾਡੇ ਦਾਦੇ ਪੜਦਾਦੇ ਸਾਰਿਆਂ ਥਾਵਾਂ ਤੇ ਵੇਖੋ ਸੰਸਕਾਰ ਹੁੰਦਾ ਇੱਕ ਥਾਂ ਤੇ, ਗੁਰੂ ਗੋਬਿੰਦ ਸਿੰਘ ਦੇ ਪਿਤਾ ਦਾ ਸੰਸਕਾਰ ਦੋ ਥਾਵਾਂ ਤੇ ਹੋਇਆ, ਦਿੱਲੀ ਧੜ, ਆਨੰਦਪੁਰ ਸਾਹਿਬ ਸੀਸ, ਦੋ ਹਿੱਸੇ, ਕੋਈ ਪੁੱਤ ਨਹੀਂ ਕਰ ਸਕਦਾ ਹੈ, ਵੇਖ ਨਹੀਂ ਸਕਦਾ ਆਪਣੇ ਪਿਤਾ ਨੂੰ ਏਦਾਂ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੇ ਇਹ ਵੇਖਿਆ, ਪੌਣੇ 9 ਸਾਲ ਦੀ ਉਮਰ ਵਿੱਚ ਵੇਖਿਆ ਪਿਤਾ ਦਾ ਸੀਸ ਆਇਆ, ਕੱਲਾ ਹੀ ਸੀਸ, ਧੜ ਉੱਥੇ ਸੰਸਕਾਰ ਹੋ ਗਿਆ, ਕੱਲਾ ਹੀ ਸੀਸ ਕੱਟਿਆ ਹੋਇਆ। ਇਹ ਕਹਿਣ ਦੀਆਂ ਹੀ ਗੱਲਾਂ ਹੈ, ਪਿਓ ਦਾ ਕੱਟਿਆ ਸਿਰ ਵੇਖਣਾ ਸੌਖਾ ਨਹੀਂ ਪਿਆ ਗੁਰਮੁਖੋ, ਗੱਲਾਂ ਹੀ ਹੈ ਕਹਿਣ, ਪਿਓ ਦਾ ਸਿਰ ਹੋਵੇ ਤੇ ਟੋਕਰੀ ਦੇ ਵਿੱਚ ਆਵੇ ਤੇ ਪਿਤ ਪੁੱਤ ਵੇਖੇ ਵੀ ਮੇਰੇ ਪਿਤਾ ਜੀ ਦਾ ਸੀਸ ਆਇਆ, ਮਾਤਾ ਗੁਜਰੀ ਨਾਲ ਆਏ, ਪੌਣੇ 9 ਸਾਲ ਦੀ ਉਮਰ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਾਤਸ਼ਾਹ ਚੱਲ ਕੇ ਆਏ, ਪਿਓ ਪੁੱਤ ਸਿਰਫ ਸਾਲ ਸਮਾਂ ਇਕੱਠਾ ਰਹੇ ਆ, ਜ਼ਿਆਦਾ ਟਾਈਮ ਨਹੀਂ ਰਹੇ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਬਹੁਤ ਥੋੜ੍ਹਾ ਟਾਈਮ ਬਿਤਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ, ਜ਼ਿਆਦਾ ਸਮਾਂ ਨਹੀਂ ਬਿਤਾਇਆ, ਪੁੱਤ ਦਾ ਸ਼ਗਨ ਪਾਤਸ਼ਾਹ ਨੇ ਕੀਤਾ ਹੈ, ਵਿਆਹ ਨਹੀਂ ਕੀਤਾ, ਗੋਬਿੰਦ ਰਾਏ ਜੀ ਦਾ ਜੀ ਸ਼ਗਨ ਕੀਤਾ ਹੈ, ਸ਼ਗਨ ਨਹੀਂ ਕਹਿੰਦੇ ਆਪਾਂ, ਸ਼ਗਨ ਕਰਤਾ, ਪਰ ਵਿਆਹ ਵੇਖਿਆ ਨਹੀਂ ਗੁਰੂ ਤੇਗ ਬਹਾਦਰ ਸਿੰਘ ਗੋਬਿੰਦ ਰਾਏ ਜੀ ਦਾ। ਉਦੋਂ ਛੋਟੀਆਂ ਉਮਰਾਂ ਚ ਵਿਆਹ ਹੁੰਦੇ ਸੀ, ਸ਼ਗਨ ਕਰ ਦਿੱਤਾ ਸੀ, ਪਸੰਦ ਕਰ ਲਿਆ ਸੀ ਇਹ ਨੂੰਹ ਬਣੇਗੀ ਮੇਰੀ, ਪਰ ਵਿਆਹ ਨਹੀਂ ਕੀਤਾ, ਵਿਆਹ ਬਾਅਦ ਚ ਹੋਇਆ ਗੁਰੂ ਕਾ ਲਾਹੌਰ ਨਵਾਂ ਵਸਾਇਆ ਫਿਰ ਪਾਤਸ਼ਾਹ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਮਾਤਾ ਗੁਜਰ ਕੌਰ ਜੀ ਨਾਲ ਸਨ, ਗੋਬਿੰਦ ਰਾਏ ਜੀ ਨੇ ਪੌਣੇ 9 ਸਾਲ ਦੀ ਉਮਰ ਵਿੱਚ ਜਦੋਂ ਇਦਾਂ ਸੀਸ ਆਇਆ ਕੀਰਤਪੁਰ ਸਾਹਿਬ ਦੀ ਧਰਤੀ ਤੇ, ਅੱਗੋਂ ਲੈਣ ਆਇਆ ਸਾਰਾ ਆਨੰਦਪੁਰ ਸਾਹਿਬ, ਗੋਬਿੰਦ ਰਾਏ ਜੀ ਪੈਦਲ ਚੱਲ ਕੇ ਆਏ, ਮਾਤਾ ਗੁਜਰ ਕੌਰ ਜੀ ਆਏ, ਭਾਈ ਜੈਤਾ ਜੀ ਸੀਸ ਲੈ ਕੇ ਆਏ, ਇਦਾਂ ਦਰਸ਼ਨ ਕਰਾਏ, ਤੇ 5 ਦਿਨ ਹੋ ਗਏ ਸੀ ਸੀਸ ਕੱਟੇ ਨੂੰ, 5 ਦਿਨ ਇਦਾਂ ਮਾਤਾ ਗੁਜਰ ਕੌਰ ਜੀ ਨੇ ਨਮਸਕਾਰ ਕੀਤੀ ਤੇ ਇਹ ਆਖਿਆ ਪਤੀ ਜੀ ਤੁਹਾਡੀ ਨਿਭ ਗਈ ਸਾਡੀ ਨਿਭ ਜਾਏ, ਤੁਹਾਡੀ ਨਿਭ ਗਈ ਸਾਡੀ ਨਿਭ ਜਾਏ, ਇਹ ਕਹਿ ਕੇ ਨਮਸਕਾਰ ਕੀਤੀ। ਸਿਆਣੇ ਕਹਿੰਦੇ ਆ ਬਦਾਮ ਖਾ ਕੇ ਅਕਲ ਨਹੀਂ ਆਉਂਦੀ, ਠੋਕਰਾਂ ਖਾ ਕੇ ਆਉਂਦੀ ਹੈ, ਇੰਨੀ ਕੁ ਉਮਰ ਵਿੱਚ ਐਡਾ ਵੱਡਾ ਦੁੱਖ ਜਿਹੜਾ ਝੱਲ ਲਵੇ ਉਹਨੂੰ ਦੁਨੀਆ ਦੇ ਦੁੱਖ ਕੀ ਦੁਖੀ ਕਰਨਗੇ। ਸ਼ਖਸੀਅਤ ਬਣਨ ਵਾਸਤੇ ਨਾ ਸੱਟਾਂ ਖਾਣੀਆਂ ਬਹੁਤ ਜ਼ਰੂਰੀ ਹੁੰਦੀਆਂ। ਹੁਣ ਜਿਹੜਾ ਬੰਦਾ ਵੱਡਾ ਉਮਰ 50 ਸਾਲ ਦਾ, ਕੋਈ ਕਿੰਨੀਆਂ ਤਕਲੀਫਾਂ ਝੱਲ ਕੇ ਬਣਿਆ, ਤਕਲੀਫਾਂ ਝੱਲਣੀਆਂ ਹੀ ਪੈਂਦੀਆਂ। ਜਿੰਨਾ ਬੰਦਾ ਮੁਸੀਬਤਾਂ ਚੋਂ ਲੰਘਿਆ ਹੋਵੇ ਓਨਾ ਹੀ ਮਜ਼ਬੂਤ ਹੋ ਜਾਂਦਾ, ਜਿੰਨੀਆਂ ਤਕਲੀਫਾਂ ਚੋਂ ਲੰਘੇਗਾ ਓਨਾ ਹੀ ਮਜ਼ਬੂਤ ਹੋਏਗਾ। ਜਿਸ ਬੰਦੇ 'ਤੇ ਤਕਲੀਫ ਹੀ ਕੋਈ ਨਹੀਂ ਆਉਂਦੀ ਉਹਦਾ ਕੁਛ ਨਹੀਂ ਬਣ ਸਕਦਾ। ਜਿਹੜੀ ਲੱਕੜ ਆਰੇ ਥੱਲੇ ਜਾਊ ਉਹਦਾ ਹੀ ਕੁਛ ਬਣੂ, ਆਰੇ ਥੱਲੇ ਗਈ ਨਹੀਂ ਉਹਦਾ ਬਣੂ ਕੀ। ਜਿਹੜਾ ਲੋਹਾ ਲੁਹਾਰ ਦੀ ਸੱਟ ਨਹੀਂ ਖਾਊ ਉਹਦਾ ਹੀ ਬਣੂਗਾ ਤੇ ਤਾਂ ਹੀ। ਸੋਨਾ ਸੁਨਾਰ ਦੀ ਕੁਠਾਲੀ 'ਚ ਗਏ ਬਿਨਾਂ ਤੇ ਬਣਨਾ ਨਹੀਂ ਕੁਛ ਉਹਦਾ। ਕੱਪੜਾ ਟੇਲਰ ਦੀ ਕੈਂਚੀ ਤੋਂ ਬਿਨਾਂ ਗੱਲ ਬਣੇਗੀ ਕਿਤੇ? ਇਹ ਕੈਂਚੀ ਨਾਲ ਕੱਟਦਾ ਤਾਂ ਬਣਦਾ। ਆ ਸਾਡੇ ਸਰੀਰ ਦੇ ਜਿੰਨੇ ਕੱਪੜੇ ਨੇ ਇਹ ਸਭ ਕੈਂਚੀ ਦੇ ਚੀਰੇ ਗਏ ਨੇ, ਕੱਟੇ ਗਏ ਨੇ, ਇਹ ਤਾਂ ਬਣਦਾ। ਤੇ ਤਕਲੀਫਾਂ ਬੰਦੇ ਨੂੰ ਬਣਾਉਂਦੀਆਂ ਨੇ। ਕੱਪੜੇ ਨੂੰ ਤਕਲੀਫ ਹੀ ਬਣਾਉਂਦੀ ਹੈ। ਇਹ ਯੂਨੀਫਾਰਮ ਵਰਦੀ ਤਾਂ ਬਣਦੀ ਹੈ, ਤਕਲੀਫ ਚੱਲਦਾ ਕੱਪੜਾ। ਲੱਕੜ ਨੂੰ ਆਰਾ ਹੀ ਬਣਾਉਂਦਾ, ਤਕਲੀਫ ਤੋਂ ਬਿਨਾਂ ਲੱਕੜ ਦਾ ਕੁਛ ਨਹੀਂ ਬਣ ਸਕਦਾ। ਅਸੀਂ ਸਾਰੇ ਕਹਿੰਦੇ ਹਾਂ ਤਕਲੀਫ ਆਵੇ ਨਾ 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 ਨਾ, ਤਕਲੀਫਾਂ ਆਉਣ ਫੇਸ ਕਰਨ ਦੀ ਜਾਂਚ ਹੋਵੇ। ਨਿੱਕੀਆਂ ਨਿੱਕੀਆਂ ਤਕਲੀਫਾਂ ਨੂੰ ਫੇਸ ਕਰ ਕਰਕੇ ਸਾਡਾ ਬਣੂ ਕੁਛ ਨਾ ਕੁਛ। ਜੇ ਤਕਲੀਫਾਂ ਤੋਂ ਭੱਜੋਗੇ ਫਿਰ ਬਣੂ ਨਹੀਂ ਕੁਛ। ਜਿਹੜਾ ਕੱਪੜਾ ਟੇਲਰ ਦੀ ਕੈਂਚੀ ਵੇਖ ਕੇ ਭੱਜ ਗਿਆ ਉਹਦਾ ਕੁਛ ਨਹੀਂ ਬਣਨਾ। ਜਿਹੜੀ ਲੱਕੜ ਕਾਰੀਗਰ ਦੇ ਆਰੇ ਤੋਂ ਭੱਜ ਗਈ, ਡਰ ਗਈ, ਉਹ ਲੱਕੜ ਬਾਲਣ ਦੇ ਕੰਮ ਆਊ, ਫਿਰ ਉਹਦਾ ਬਣਨਾ ਨਹੀਂ ਕੁਛ। ਜਿਹੜਾ ਲੋਹਾ ਡਰ ਗਿਆ ਉਹਦਾ ਬਣਨਾ ਨਹੀਂ ਕੁਛ, ਜਿਹੜਾ ਸੋਨਾ ਡਰ ਗਿਆ ਉਹਦਾ ਬਣਨਾ ਨਹੀਂ ਕੁਛ। ਜਿਹੜਾ ਬੰਦਾ ਕਹਿੰਦਾ ਤਕਲੀਫ ਨਾ ਆਵੇ, ਉਹ ਅੱਗੋਂ ਜੀ ਆਇਆ ਕਹੀਦਾ ਕੋਈ ਨਹੀਂ ਆਈ ਹੈ, ਚੱਲਦੇ ਹਾਂ ਵੇਖਦੇ ਹਾਂ ਕੀ ਹੋ ਜੂ। ਆਈ ਹੈ ਮੁਸੀਬਤ, ਵੇਖਦੇ ਹਾਂ। ਜ਼ਿੰਦਗੀ 'ਚ ਦੁੱਖ ਆਇਆ ਹੈ, ਵੇਖਦੇ। ਮੁਸੀਬਤਾਂ ਬਣਾਉਣਗੀਆਂ ਭਾਈ ਤੈਨੂੰ, ਹਾਂ ਜੇ ਅੱਗੇ ਹੋ ਕੇ ਟੱਕਰੇਗਾ ਵੀ ਕੋਈ ਗੱਲ ਨਹੀਂ, ਆਈ ਹੈ ਮੁਸੀਬਤ, ਜ਼ਿੰਦਗੀ 'ਚ ਆ ਹੀ ਜਾਂਦੀ ਹੈ, ਬੰਦਿਆਂ ਨਾਲ ਹੀ ਬਣਦੀ ਹੈ। ਫਿਰ ਤੇ ਤੈਨੂੰ ਸਿਖਾ ਕੇ ਜਾਊ ਤਕਲੀਫ, ਤੇ ਬਦਾਮ ਖਾ ਕੇ ਨਹੀਂ, ਅਕਲ ਧੱਕੇ ਖਾ ਕੇ ਆਉਂਦੀ ਹੈ, ਮੁਸੀਬਤਾਂ ਨਾਲ ਆਉਂਦੀ ਹੈ। ਤੇ ਗੁਰੂ ਗੋਬਿੰਦ ਸਿੰਘ ਵਰਗੀ ਸ਼ਖਸੀਅਤ ਹੋਵੇ, 9.5 ਸਾਲ ਦੀ ਉਮਰ ਹੋਵੇ, ਪਿਤਾ ਦਾ ਵੱਡਿਆ ਕੱਲਾ ਸੀਸ ਵੇਖਿਆ ਹੋਵੇ, ਫਿਰ ਲੱਗਦਾ ਵੀ ਏਦਾਂ ਬਣਦੀਆਂ ਹਸਤੀਆਂ। ਨਿੱਕੀ ਜਿਹੀ ਉਮਰ ਵਿੱਚ ਜ਼ਿੰਮੇਵਾਰੀ ਏਡੀ ਵੱਡੀ ਪੈ ਗਈ ਹੋਵੇ, ਨਿੱਕੀ ਜਿਹੀ ਉਮਰ ਵਿੱਚ ਇੰਨੀਆਂ ਤਕਲੀਫਾਂ ਝੱਲੀਆਂ ਹੋਣ, ਫਿਰ ਏਦਾਂ ਦੀ ਪਰਸਨੈਲਿਟੀ ਬਣਦੀ ਹੈ, ਏਦਾਂ ਦੀ ਹਸਤੀ ਬਣਦੀ ਹੈ। ਇਸੇ ਕਰਕੇ ਕਹੀਦਾ ਵੀ ਦੁੱਖ ਸੁੱਖਾਂ ਤੋਂ ਘਬਰਾਇਆ ਨਾ ਕਰੋ, ਦੁੱਖ ਸੁੱਖ ਤੇ ਆਉਂਦੇ ਹੀ ਰਹਿੰਦੇ ਆ, ਮੁਸੀਬਤਾਂ ਜ਼ਿੰਦਗੀ 'ਚ ਬਹੁਤ ਆਉਂਦੀਆਂ, ਪਰ ਤਕੜਾ ਹੋ ਕੇ ਝੱਲ ਵੀ ਕੋਈ ਗੱਲ ਨਹੀਂ। 4 ਦਿਨ ਲੱਗਣਗੇ, ਹੁਣ ਮਹੀਨਾ 2 ਮਹੀਨੇ ਤਕਲੀਫ ਝੱਲਣੀ ਪਊ, ਝੱਲਦੇ ਹਾਂ, ਕੋਈ ਨਹੀਂ, ਵੇਖਦੇ। ਮਜ਼ਬੂਤ ਹੋ ਕੇ ਉਹ ਹੋਰ ਮਜ਼ਬੂਤ ਕਰੂ ਤੈਨੂੰ। ਜੇ ਘਬਰਾ ਗਿਆ, ਜੇ ਪਰੇ ਭੱਜ ਗਿਆ, ਜੇ ਡਰ ਗਿਆ ਫਿਰ ਡਰ ਗਿਆ ਸੋ ਮਰ ਗਿਆ, ਬਸ ਡਰਨਾ ਨਹੀਂ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 9.5 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਵੇਖਿਆ, ਤੁਹਾਡੀ ਨਿਭ ਗਈ ਤੇ ਸਾਡੀ ਨਿਭ ਜਾਏ। ਫਿਰ ਮੈਂ ਪੱਖੋਵਾਲ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ, ਘਰ ਨਹੀਂ ਵਸਾਇਆ ਗੁਰੂ ਸਾਹਿਬ ਨੇ ਤੇ ਪੂਰਾ ਸ਼ਹਿਰ ਵਸਾਇਆ ਆਨੰਦਪੁਰ ਸਾਹਿਬ। ਬਿਲਾਸਪੁਰ ਦੇ ਰਾਜੇ ਨੇ, ਰਾਜੇ ਦੀ ਮੌਤ ਹੋਈ, ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਵੀ ਮਹਾਰਾਜ ਚਰਨ ਪਾਓ, ਉਹਦੀ ਅੰਤਮ ਰਸਮਾਂ ਵੇਲੇ ਹਾਜ਼ਰ ਹੋਵੋ, ਦਰਸ਼ਨ ਦਿਓ। ਧਿਆਨ ਨਾਲ ਸੁਣ ਲੈਣਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਨ। ਬਿਲਾਸਪੁਰ ਵਾਲੀ ਰਾਣੀ ਦੇ ਕਹਿਣ ਤੇ ਮਹਾਰਾਜ ਉੱਥੇ ਗਏ। ਰਾਣੀ ਨੇ ਘਰ ਵਾਲੇ ਦੇ ਭੋਗ ਤੇ ਗਏ ਸੀ,
ਰਾਜੇ ਦੇ ਭੋਗ ਤੇ,
ਜਿੱਦਾਂ ਆਪਾਂ ਭੋਗ ਪਾਉਂਦੇ ਹਾਂ ਉਹ ਭੋਗ ਨਹੀਂ, ਉਹ ਰਸਮਾਂ ਹੋਰ ਹੁੰਦੀਆਂ, ਪਰ ਗੱਲ ਕਹਿਣ 'ਚ ਆ ਜਾਂਦੀ ਹੈ ਵੀ ਅੰਤਮ ਰਸਮਾਂ ਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਗਏ ਹੋਏ ਆ ਤੇ ਬੇਨਤੀ ਕੀਤੀ, ਮਹਾਰਾਜ ਤੁਸੀਂ ਚਰਨ ਪਾਏ, ਬਿਲਾਸਪੁਰ ਵਾਲੀ ਰਾਣੀ ਕਹਿੰਦੀ ਤੁਸੀਂ ਕਿਰਪਾ ਕੀਤੀ ਇਸ ਸਮੇਂ ਤੇ ਆਏ ਹੋ, ਮੈਂ ਇੱਕ ਭੇਟ ਦੇਣੀ ਹੈ। ਮਹਾਰਾਜ ਕਹਿੰਦੇ ਕਿਹੜੀ ਭੇਟ ਦੇਣੀ ਹੈ? ਇਹ ਫਿਰ ਮਾਖੋਵਾਲ ਦੀ ਧਰਤੀ ਹੈ, ਸਭ ਤੋਂ ਰਮਣੀਕ ਜਗ੍ਹਾ, ਰਮਣੀਕ ਪਹਾੜ ਵੀ ਨੇ, ਪਾਣੀ ਵੀ ਹੈ, ਜੰਗਲ ਵੀ ਹੈ ਤੇ ਮੈਦਾਨ ਵੀ ਹੈ, ਖੇਤੀ ਵਾਲੀ ਜਗ੍ਹਾ ਵੀ ਹੈ, ਪੱਧਰਾ ਵੀ ਹੈਗਾ, ਪਾਣੀ ਵੀ ਹੈਗਾ, ਪਹਾੜ ਵੀ ਹੈਗਾ ਤੇ ਜੰਗਲ ਵੀ ਹੈਗਾ, ਸਾਰੀਆਂ ਚੀਜ਼ਾਂ ਇੱਕੇ ਥਾਂ ਤੇ ਸੀ। ਰਾਣੀ ਕਹਿੰਦੀ ਇਹ ਮਾਖੋਵਾਲ ਦੀ ਜਗ੍ਹਾ ਤੁਹਾਨੂੰ ਅਸੀਂ ਭੇਟ ਕਰਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਸਾਹਿਬ ਕਹਿੰਦੇ ਭੇਟਾ ਦਾ ਰੌਲਾ ਪੈ ਜਾਂਦਾ, ਮਾਣ ਵੀ ਹੁੰਦਾ ਵੀ ਆਹ ਇੱਥੇ ਬਣਿਆ ਸਾਰਾ ਕੁਝ ਅਸੀਂ ਦਿੱਤਾ, ਬੜੇ ਥਾਵਾਂ ਤੇ ਵੇਖਿਆ ਰੌਲਾ ਪੈਂਦਾ ਵੀ ਅਸੀਂ ਜ਼ਮੀਨ ਦੇਤੀ, ਅਸੀਂ ਜਗ੍ਹਾ ਦੇਤੀ, ਇਹ ਸਾਡੀ ਜਗ੍ਹਾ 'ਚ ਗੁਰਦੁਆਰਾ ਬਣਿਆ, ਸਾਡਾ ਹੀ ਥਾਂ ਸੀ, ਸਾਡਾ ਦਾਦਾ ਦੇ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਨਹੀਂ ਜਗ੍ਹਾ ਲੈਣੀ, ਪੁਰਾਣਾ ਇਤਿਹਾਸ ਖੋਜ ਕੇ ਵੇਖੋ, ਪੁਰਾਣੇ ਤਰੀਕੇ ਨਾਲ ਜਿਹੜੀਆਂ ਹੁੰਦਾ ਰਜਿਸਟਰੀਆਂ ਜਿਵੇਂ ਹੁੰਦੀਆਂ ਸੀ ਕਿਹਦੀ ਕਿਹਦੇ ਨਾਂ ਜਗ੍ਹਾ ਬੋਲਦੀ ਹੈ, ਇਹ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਭੇਟਾ ਨਹੀਂ ਲੈਣੀ, ਮੁੱਲ ਲੈਣੀ। ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਕਾਰ ਭੇਟਾ ਇਕੱਠੀ ਕਰਕੇ 2200 ਰੁਪਇਆ ਉਹਨਾਂ ਵੇਲਿਆਂ ਦੇ ਵਿੱਚ ਦਿੱਤਾ ਸੀ, 2200 ਬੜੀ ਵੱਡੀ ਰਕਮ ਸੀ। ਜੇ ਆਪਾਂ ਅੱਜ ਦੇ ਹਿਸਾਬ ਨਾਲ ਵੇਖਿਆ ਜਾਵੇ ਨਾ ਵੀ ਕਿੰਨੀ ਕੁ ਰਕਮ ਹੋਊ, ਉਹ 22 ਕਰੋੜ ਤੋਂ ਵੀ ਵੱਧ ਸੀ, ਵੱਡੀ ਰਕਮ ਸੀ, ਬਹੁਤ ਵੱਡੀ ਰਕਮ ਸੀ ਜਿਹੜੀ 2200 ਰੁਪਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ। ਫੇਰ ਇਹ ਪਟਾ ਨਾ ਹੋਇਆ, ਜਗ੍ਹਾ ਹੋਈ, ਸਾਰਾ ਇਲਾਕਾ ਸੀ ਬਹੁਤ ਵੱਡਾ, ਇਹ ਕੋਈ 2-4 ਏਕੜ ਨਹੀਂ ਸੀ, ਬੜੀ ਵੱਡਾ ਏਰੀਆ ਸੀ, ਪੂਰਾ ਇਲਾਕਾ ਸੀ। ਉਦੋਂ ਏਦਾਂ ਹੀ ਹੁੰਦਾ ਸੀ, ਉਦੋਂ ਆ ਥੋੜੀ ਜ਼ਮੀਨ ਕਿੱਲਿਆਂ ਵਾਲਾ ਹਿਸਾਬ ਕਿਤਾਬ ਨਹੀਂ ਸੀ, ਉਦੋਂ ਮਰੱਬਿਆਂ ਮਰੱਬੇ ਸੀ, ਉਸ ਹਿਸਾਬ ਨਾਲ ਹੀ ਜਗ੍ਹਾ ਦਿੱਤੀ ਜਾਂਦੀ ਸੀ, ਮੀਲਾਂ ਦੇ ਮੀਲ ਜਗ੍ਹਾ ਉਹ ਮਿਲੀ, ਪਹਾੜੀ ਵੀ ਹੈ, ਪੱਧਰਾ ਵੀ ਹੈ, ਜੰਗਲ ਵੀ ਹੈ, ਪਾਣੀ ਵੀ ਹੈ, ਇੰਨਾ ਵਧੀਆ ਰਮਣੀਕ ਮਾਹੌਲ, ਤੇ ਜਗ੍ਹਾ ਵੀ ਇੱਦਾਂ ਦੀ ਗੁਰੂ ਸਾਹਿਬ ਚੂਜ਼ ਕਰਦੇ ਆ ਜਿੱਥੇ ਸ਼ਾਂਤੀ ਹੋਵੇ, ਜਿੱਥੇ ਟਿਕਾਅ ਹੋਵੇ, ਜਿੱਥੇ ਮਨ ਟਿਕੇ। ਅੱਜ ਵੀ ਤੁਸੀਂ ਗੁਰਮੁਖ ਜਿਹੜੇ ਕੋਈ ਪਾਠ ਭਜਨ ਵਾਲੇ ਹੁੰਦੇ ਆ, ਥੋੜ੍ਹਾ ਜਿਹਾ ਮਨ ਟਿਕਾ ਰੱਖਦੇ ਆ, ਉਹ ਪਹਾੜ ਜਾਣਗੇ ਬੜੇ ਖੁਸ਼ ਹੁੰਦੇ, ਇੱਥੇ ਬੜਾ ਮਨ ਲੱਗਦਾ, ਸ਼ਾਂਤੀ ਹੋਵੇ, ਜਿੱਥੇ ਰੌਲਾ ਰੱਪਾ ਘੱਟ ਹੋਵੇ ਉੱਥੇ ਮਨ ਜ਼ਿਆਦਾ ਲੱਗਦਾ। ਵਸੋਂ ਕੋਈ ਹੈ ਨਹੀਂ ਸੀ ਨੇੜੇ ਤੇੜੇ, ਉੱਥੇ ਵਸੋਂ ਨਹੀਂ ਸੀ ਨੇੜੇ, ਬਸ ਫਿਰ ਉਦੋਂ ਮੋੜੀ ਗੱਡੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਖੋਵਾਲ ਦਾ ਨਾਂ ਬਦਲ ਕੇ ਰੱਖਿਆ ਚੱਕ ਨਾਨਕੀ। ਗੁਰੂ ਤੇਗ ਬਹਾਦਰ ਸਾਹਿਬ ਨੇ ਨਾਂ ਰੱਖਤਾ ਚੱਕ ਨਾਨਕੀ, ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਨਾਮ ਰੱਖਤਾ। ਫਿਰ ਜਦੋਂ ਥੋੜ੍ਹਾ ਜਿਹਾ ਵਸਾ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਰਹਿਣ ਬਸੇਰਾ ਬਣਾ ਲਿਆ, ਥੋੜ੍ਹੀ ਜਿਹੀ ਜਗ੍ਹਾ ਬਣਾ ਲਈ, ਫਿਰ ਪੁੱਤ ਨੂੰ ਸੱਦਿਆ, ਮਾਤਾ ਗੁਜਰ ਕੌਰ ਹੋਣਾ ਨੂੰ ਪਰਿਵਾਰ ਫਿਰ ਸੱਦਿਆ। ਪਹਿਲਾਂ ਜਿਵੇਂ ਹੁਣ ਆਪਾਂ ਵੀ ਜਾਈਏ ਕਿਤੇ ਬਾਹਰੇ, ਪਹਿਲਾਂ ਆਪ ਜਾਈਦਾ ਫਿਰ ਬੱਚੇ ਬੁਲਾ ਲਈਦੇ, ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਆਪ ਆਏ, ਜਗ੍ਹਾ ਬਣਾਈ, ਰਹਿਣ ਬਸੇਰਾ ਬਣਾਇਆ, ਥੋੜ੍ਹੀ ਜਿਹੀ ਥਾਂ ਬਣ ਗਈ ਸੀ, ਫਿਰ ਗੋਬਿੰਦ ਰਾਏ ਜੀ ਨੂੰ ਸੱਦਿਆ। ਫਿਰ ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤ ਨੂੰ ਛੱਡ ਕੇ ਪਟਨੇ ਤੋਂ, ਬਿਹਾਰ ਵਿੱਚ ਮਹਾਰਾਜ ਦਾ ਜਨਮ ਹੋਇਆ ਸੀ, ਪਟਨੇ ਨੂੰ ਛੱਡ ਕੇ ਫਿਰ ਗੁਰੂ ਸਾਹਿਬ ਆਨੰਦਪੁਰ ਸਾਹਿਬ ਆਏ। ਪਹਿਲੀ ਵਾਰੀ ਆਨੰਦਪੁਰ ਸਾਹਿਬ ਆਏ ਬੜੇ ਖੁਸ਼ ਹੋਏ, ਹੁਣ ਪਟਨਾ ਵੀ ਗੋਦਾਵਰੀ ਦੇ ਕੰਢੇ ਤੇ ਹੈ, ਪਾਣੀ ਹੈ, ਬੜੀ ਰਮਣੀਕ ਜਗ੍ਹਾ ਹੈ ਪਟਨਾ ਵੀ, ਉਹ ਸਾਂਭਿਆ ਨਾ ਜਾਏ ਜਾਂ ਉੱਥੇ ਉਹਦੀ ਆਪਾਂ ਕਿਤੇ, ਪਟਨਾ ਬੜੀ ਗੋਦਾਵਰੀ ਦੇ ਕੰਢੇ ਦੇ ਉੱਤੇ ਹੈ, ਬੜੀ ਰਮਣੀਕ ਬੜੀ ਸੋਹਣੀ ਜਗ੍ਹਾ ਤੇ ਸੀ ਪਟਨਾ ਸਾਹਿਬ।
ਉਹ ਜਿੱਥੇ ਜਨਮ ਹੋਇਆ ਸੀ ਤੇ ਜਦੋਂ ਗੋਬਿੰਦ ਰਾਏ ਜੀ ਇੱਥੇ ਆਏ ਫਿਰ ਸਤਿਗੁਰਾਂ ਨੇ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਗੇੜਾ ਦਿੱਤਾ। ਪਿਤਾ ਜੀ ਨੇ ਵਿਖਾਇਆ ਵੀ ਆਹ ਵੀ ਹੈ, ਆਹ ਵੀ ਹੈ, ਆਹ ਵੀ ਹੈ, ਬੜੇ ਖੁਸ਼ ਹੋਏ। ਨਿੱਕੀਆਂ ਨਿੱਕੀਆਂ ਨਦੀਆਂ, ਨਿੱਕੇ ਨਿੱਕੇ ਝਰਨੇ, ਰਮਣੀਕ ਥਾਂ, ਇੱਕ ਜਗ੍ਹਾ ਬਹਿ ਕੇ ਏਦਾਂ ਸਾਰੀ ਸੰਗਤ ਬਹਿ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਲਾਲ ਜੀ ਬਾਣੀ ਸੁਣਾਓ। ਤੇ ਗੋਬਿੰਦ ਰਾਏ ਜੀ ਨੇ ਚੱਕ ਨਾਨਕੀ ਦੀ ਧਰਤੀ ਤੇ ਬੈਠ ਕੇ ਆਨੰਦ ਸਾਹਿਬ ਦਾ ਪਾਠ ਸੁਣਾਇਆ। ਕਹਿੰਦੇ ਆਨੰਦ ਸਾਹਿਬ ਇੰਨਾ ਪਿਆਰ ਨਾਲ ਗਾਇਆ, ਬੱਚਿਆਂ ਵਰਗੀ ਆਵਾਜ਼ ਸੀ ਤੇ ਇੰਨੇ ਪਿਆਰ ਨਾਲ ਆਨੰਦ ਸਾਹਿਬ ਗਾਇਆ, ਸਾਰੀ ਸੰਗਤ ਝੂਮਣ ਲੱਗ ਗਈ, ਮਸਤ ਹੋ ਗਏ, ਇੰਨਾ ਆਨੰਦ ਆਇਆ। ਅੱਧਾ ਪੌਣਾ ਘੰਟਾ ਲਗਾਤਾਰ ਬਾਣੀ ਗਾਉਂਦੇ ਰਹੇ, ਬੜਾ ਰਸ ਬਣਿਆ, ਬੜਾ ਰਸ ਬਣਿਆ। ਸੰਗਤ ਕਹਿਣ ਲੱਗੀ ਆਨੰਦ ਆ ਗਿਆ, ਅੱਜ ਤੇ ਆਨੰਦ ਆ ਗਿਆ। ਗੋਬਿੰਦ ਰਾਏ ਜੀ ਦੇ ਮੁੱਖੋਂ ਬਾਣੀ ਸੁਣ ਕੇ, ਸਾਹਿਬਜ਼ਾਦੇ ਦੇ ਮੁੱਖੋਂ ਬਾਣੀ ਸੁਣ ਕੇ ਅੱਜ ਤੇ ਆਨੰਦ ਆ ਗਿਆ, ਅੱਜ ਤੇ ਆਨੰਦ ਆ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਫਿਰ ਬਚਨ ਕੀਤਾ, ਇਹ ਅੱਜ ਤੋਂ ਚੱਕ ਨਾਨਕੀ ਨਹੀਂ, ਮੇਰੇ ਪੁੱਤ ਨੇ ਇੱਥੇ ਆਨੰਦ ਬਣਾ ਦਿੱਤਾ, ਰੌਣਕਾਂ ਲਾ ਦਿੱਤੀਆਂ, ਅੱਜ ਤੋਂ ਇਹਦਾ ਨਾਂ ਸ੍ਰੀ ਆਨੰਦਪੁਰ ਸਾਹਿਬ ਹੋਇਆ। ਫਿਰ ਇਹ ਆਨੰਦਪੁਰ ਸਾਹਿਬ ਨਾਮ ਰੱਖਿਆ। ਗੋਬਿੰਦ ਰਾਏ ਜੀ ਨੇ ਆਨੰਦ ਸਾਹਿਬ ਪੜ੍ਹਿਆ, ਆਨੰਦਪੁਰ ਬਣ ਗਿਆ, ਖੁਸ਼ ਹੋ ਕੇ ਆਨੰਦਪੁਰ ਸਾਹਿਬ ਨਾਮ ਰੱਖਤਾ। ਫਿਰ ਉਹ ਆਨੰਦਪੁਰ ਨਾਮ ਉਦੋਂ ਦਾ ਰੱਖਿਆ ਹੋਇਆ, ਅੱਜ ਤੱਕ ਆਨੰਦਪੁਰ ਸਾਹਿਬ ਹੀ ਹੈ, ਇੱਥੇ ਸਦਾ ਹੀ ਆਨੰਦ ਵਰਤਦਾ ਰਹਿਣਾ ਹੈ। ਫਿਰ ਕਲਗੀਆਂ ਵਾਲੇ ਪਾਤਸ਼ਾਹ 30 ਸਾਲ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਹੈ। ਟੋਟਲ ਪਾਤਸ਼ਾਹ ਦੀ ਉਮਰ 41 ਸਾਲ 9 ਮਹੀਨੇ 13 ਦਿਨ ਸੀ। ਦਸ਼ਮੇਸ਼ ਜੀ ਦੀ ਉਮਰ 41 ਸਾਲ 9 ਮਹੀਨੇ 13 ਦਿਨ, ਮੈਨੂੰ 43ਵਾਂ ਸਾਲ ਚੱਲ ਰਿਹਾ ਹੈ, ਮੈਂ 42 ਸਾਲ ਦਾ, 43 ਸਾਢੇ 42 ਸਾਲ ਦੀ ਉਮਰ ਹੈ ਮੇਰੀ। ਪਾਤਸ਼ਾਹ 41 ਸਾਲ 9 ਮਹੀਨੇ 13 ਦਿਨ ਦੇ ਸੀ ਜਦੋਂ ਚਲੇ ਗਏ ਸੀ ਸਰੀਰ ਕਰਕੇ ਸਾਡੇ ਵਿੱਚੋਂ। ਤਾਂ ਕਰਕੇ ਦੱਸਦਾ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਮਾੜੀ ਜੀ, ਕਿਉਂਕਿ ਇਹ ਗੱਲ ਕਈ ਵਾਰੀ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿੰਨੀ ਕੁ ਉਮਰ ਸੀ। 42 ਸਾਲ ਤੋਂ ਥੱਲੇ ਸੀ, ਕੋਈ ਬਹੁਤ ਵੱਡੀ ਉਮਰ ਨਹੀਂ ਸੀ। ਮੇਰੇ ਹਾਣਦਿਆਂ ਦੇ ਕਈਆਂ ਦੇ ਮੇਰੇ ਨਾਲ ਬੱਚੇ ਪੜ੍ਹਦੇ ਹੈ, ਪੜ੍ਹਦੇ ਸੀ ਜਿਹੜੇ, ਕਈਆਂ ਦੇ ਮੁੰਡੇ ਕੈਨੇਡਾ ਗਏ ਹੈ 20 ਸਾਲ ਦੇ ਆਈਲੈਟਸ ਕਰਕੇ। ਮੇਰੇ ਹਾਣ ਦਾ 42-43 ਸਾਲ ਦਾ ਮੁੰਡਾ, 20 ਸਾਲ ਦਾ, 19 ਸਾਲ ਦਾ, 20 ਸਾਲ ਦਾ ਮੁੰਡਾ। ਇਸੇ ਕਰਕੇ ਪਾਤਸ਼ਾਹ ਦਾ ਛੋਟਾ ਸਾਹਿਬਜ਼ਾਦਾ 15 ਦਾ, ਵੱਡਾ 18 ਦਾ, ਬਾਬਾ ਅਜੀਤ ਸਿੰਘ 18 ਸਾਲ ਦੇ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ, 18 ਦੇ, 18 ਸਾਲ ਦੀ ਉਮਰ ਦੇ ਸੀ। ਸੋ ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਨਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 30 ਸਾਲ ਦੇ ਨੇੜੇ ਤੇੜੇ, ਥੋੜ੍ਹਾ ਜਿਹਾ ਵੱਧ ਘੱਟ ਬਣਦਾ, 30 ਸਾਲ ਆਨੰਦਪੁਰ, ਸਭ ਤੋਂ ਲੰਮਾ ਟਾਈਮ, ਵੱਧ ਸਮਾਂ ਸ੍ਰੀ ਆਨੰਦਪੁਰ ਸਾਹਿਬ ਰਹੇ ਹੈ, ਬੜਾ ਲੰਮਾ ਟਾਈਮ ਬਣਦਾ। ਇੱਥੇ ਹੀ ਉਹਨਾਂ ਦਾ ਵਿਆਹ ਹੋਇਆ, 3 ਸਾਹਿਬਜ਼ਾਦਿਆਂ ਦਾ ਜਨਮ ਸ੍ਰੀ ਆਨੰਦਪੁਰ ਸਾਹਿਬ ਹੋਇਆ। ਬਾਬਾ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਹੋਇਆ ਸੀ, 3 ਸਾਹਿਬਜ਼ਾਦਿਆਂ ਦਾ ਜਨਮ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੀ ਹੋਇਆ। ਬੜੀਆਂ ਰੌਣਕਾਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੱਗਦੀਆਂ ਸੀ। ਜਿਹੜਾ ਵੀ ਆਉਂਦਾ ਹੈ ਨਿਹਾਲ ਹੋ ਜਾਂਦਾ ਹੈ, ਜਿਹੜਾ ਵੀ ਆਇਆ ਕਰੇ ਵਾਹ, ਤੇਰੀ ਮਹਿਮਾ ਦੀ ਆਵਾਜ਼ ਪਈ ਆਵੇ, ਰਮਣੀਕ ਪਹਾੜੀਆਂ ਤੇ ਜਿਹੜੀਆਂ ਸੰਗਤਾਂ ਆਇਆ ਕਰਨ, ਸ਼ਬਦ ਗਾਇਆ ਕਰਨ, ਤੇ ਪਹਾੜਾਂ ਵਿੱਚ ਆਵਾਜ਼ਾਂ ਗੂੰਜਦੀਆਂ, ਸੰਗਤਾਂ ਨੇ ਜਗਾਰੇ ਗਜਾਉਣੇ, ਵਾਹਿਗੁਰੂ ਵਾਹਿਗੁਰੂ ਕਰਨਾ, ਚੜ੍ਹਦੀ ਕਲਾ ਦੇ ਜਕਾਰੇ ਲੱਗਣੇ ਐ ਗੂੰਜਾਂ ਪਿਆ ਕਰਨ, ਰਣਜੀਤ ਨਗਾਰਾ ਵੱਜਿਆ ਕਰੇ, ਪਹਾੜ ਬੋਲਦੇ ਨੇ ਨਾਲ, ਫਿਰ ਜਦੋਂ ਉੱਚੀ ਆਵਾਜ਼ ਹੋਵੇ ਨਾ, ਨਰਸਿੰਘੇ ਵੱਜਿਆ ਕਰਨ, ਪਹਾੜੀਆਂ ਚੋਂ ਆਵਾਜ਼ ਮੁੜ ਮੁੜ ਕੇ ਗੂੰਜ ਪਿਆ ਕਰੇ, ਉਹ ਰਿਪੀਟ ਹੁੰਦੀ ਹੈ ਆਵਾਜ਼ ਪਹਾੜਾਂ ਨਾਲ ਵੱਜ ਵੱਜ ਕੇ। ਹਰ ਪਾਸੇ ਗੂੰਜਾਂ ਪਿਆ ਕਰਨ, ਤੇਰੇ ਪਿਆਰ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ ਚੋਂ, ਤੇਰੀ ਪੈਮਾ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ ਚੋਂ,
ਉੱਚੀਆਂ ਪਹਾੜੀਆਂ, ਉੱਚੀਆਂ ਪਹਾੜੀਆਂ ਚੋਂ,
ਤੇਰੀ ਮਹਿਮਾ ਦੀ ਆਵਾਜ਼ ਪਈ ਆਵੇ ਵਜੇ ਆਉਣਾ ਲੋਕਾਂ ਨੇ ਕਰਨੇ ਨੇ ਦਿਲਦਾਰ ਬਾਜਾਂ ਵਾਲੇ ਦੇ, ਅਸੀਂ ਕਰਨੇ ਨੇ ਦਿਲਦਾਰ ਬਾਜਾਂ ਵਾਲੇ ਦੇ, ਛੇਤੀ ਛੇਤੀ ਮੁੱਕ ਪੈਂਦਿਆ, ਅਸੀਂ ਕਰਨੇ ਨੇ ਦਿਲਦਾਰੇ ਬਾਜਾਂ ਵਾਲੇ ਦੇ, ਛੇਤੀ ਛੇਤੀ ਮੁੱਕ
ਪੈਣਿਆ, ਛੇਤੀ ਛੇਤੀ ਮੁੱਕ ਪੈਣਿਆ, ਅਸੀਂ ਕਰਨੇ ਨੇ ਦਿਦਾਰੇ ਬਾਜਾ ਵਾਲੇ ਦੇ, ਛੇਤੀ ਛੇਤੀ ਮੁੱਕ ਪੈਣਿਆ,
ਅਸੀਂ ਕਰਨੇ ਨੇ ਦਿਦਾਰੇ ਬਾਜਾ ਵਾਲੇ ਦੇ, ਅਸੀਂ ਕਰਨੇ ਨੇ ਅਸੀਂ ਕਰਨੇ ਨੇ ਦਿਦਾਰੇ ਬਾਜਾਂ ਵਾਲੇ ਦੇ, ਦਿਦਾਰੇ ਬਾਜਾਂ ਛੇਤੀ ਛੇਤੀ ਮੁੱਕ ਜਾ ਪੈਂਦਿਆ, ਅਸੀਂ ਕਰਨੇ ਨੇ ਦਿਦਾਰੇ ਬਾਜਾਂ ਵਾਲੇ ਦੇ, ਛੇਤੀ ਛੇਤੀ ਮੁੱਕ ਪੈਂਦਿਆ, ਕਰਨੇ ਨੇ ਪੜੋ ਛੇਤੀ ਛੇਤੀ ਮੁੱਕ ਪੈਂਦਿਆ, ਕਰਨੇ ਨੇ ਦਿਦਾਰੇ ਬਾਜਾਂ ਵਾਲੇ ਦੇ, ਛੇਤੀ ਛੇਤੀ ਮੁੱਕ ਪੈਂਦਿਆ,
ਅਸੀਂ ਕਰਨੇ ਨੇ ਦਿਦਾਰੇ ਬਾਜਾਂ ਵਾਲੇ ਦੇ, ਛੇਤੀ ਛੇਤੀ ਮੁੱਕ ਪੈਂਦਿਆ, ਅਸੀਂ ਕਰਨੇ ਨੇ ਦਿਦਾਰੇ ਬਾਜਾਂ ਵਾਲੇ ਦੇ, ਛੇਤੀ ਛੇਤੀ ਮੁੱਕ ਪੈਂਦਿਆ,
ਅਸੀਂ ਕਰਨੇ ਨੇ ਦਿਦਾਰੇ ਬਾਜਾਂ ਵਾਲੇ ਦੇ, ਛੇਤੀ ਛੇਤੀ ਮੁੱਕ ਪੈਂਦਿਆ, ਜੇ ਜਾਣਾ ਸੰਗਤਾਂ ਨੇ ਚਾਹ ਚੜ੍ਹਨਾ, ਚਲੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲੀਏ, ਕੈਸਾ ਆਨੰਦ ਹੋਣਾ, ਇੱਕ ਪਹਾੜ ਇੱਕ ਪਾਣੀ ਇੱਕ ਕੋਲ ਦਰਿਆ ਵਗਦੇ ਨੇ, ਨਦੀਆਂ ਵਗਦੀਆਂ ਨੇ, ਝਰਨੇ ਵਗਦੇ ਨੇ, ਜੰਗਲ ਬੜੇ ਬੜੇ ਸੋਹਣੇ ਪਾਤਸ਼ਾਹ ਨੇ ਬਣਾਏ ਹੋਏ ਕਿਲੇ, ਤੇ ਸਭ ਤੋਂ ਵੱਡੀ ਗੱਲ ਉਹਨਾਂ ਵੇਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ। ਕਮਾਲ ਦਾ ਸਮਾਂ। ਆ ਤੁਹਾਡੇ ਇੱਥੇ ਰਾੜਾ ਸਾਹਿਬ ਨੇੜੇ ਹੈ, ਬੜੀ ਸੰਗਤ ਜਾਂਦੀ ਹੈ, ਚਾਹੇ ਤੁਸੀਂ ਲੱਖ ਕਹੀ ਜਾਓ, ਲੱਖ ਜੋ ਮਰਜ਼ੀ ਕਹੀ ਜਾਓ, ਜਿਹਨੇ ਬਣਾਇਆ ਹੁੰਦਾ ਹੈ, ਜਿਹਨੇ ਨੀਂਹ ਰੱਖੀ ਹੁੰਦੀ ਹੈ, ਜਿਹਨੇ ਸ਼ੁਰੂ ਕੀਤਾ ਹੁੰਦਾ ਹੈ, ਜਿਹਨੇ ਉਹ ਜਗ੍ਹਾ ਵਸਾਈ ਹੁੰਦੀ ਹੈ, ਜਿਹੜਾ ਉਹਦੇ ਨਾਲ ਭਾਗ ਹੁੰਦਾ ਹੈ ਨਾ, ਉਹ ਦੁਬਾਰਾ ਨਹੀਂ ਬਣ ਸਕਦਾ। ਜਿਹੜੇ ਲੋਕ ਪੁਰਾਣੇ, ਜਿਹੜੇ ਬਾਬਾ ਈਸ਼ਰ ਸਿੰਘ ਜੀ ਹੋਣਾ ਦੇ ਦਰਸ਼ਨ ਕਰਦੇ ਹੁੰਦੇ ਸੀ, ਮੈਂ ਵੇਖਦਾ ਰਿਹਾ ਜਦੋਂ ਮੈਂ ਰਾੜਾ ਸਾਹਿਬ ਰਹਿੰਦਾ ਸੀ ਨਾ, ਉਦੋਂ 25 ਸਾਲ ਹੋਏ ਸੀ, 25 ਨਹੀਂ 20 ਸਾਲ, 20ਵੀਂ ਬਰਸੀ, ਮੈਂ 15ਵੀਂ ਬਰਸੀ ਤੇ ਵੀ ਗਿਆ 90 ਚ, 15 ਸਾਲ ਹੋਏ ਸੀ ਉਦੋਂ। ਤੇ ਉਦੋਂ ਸੰਗਤਾਂ ਇੱਦਾਂ ਰੋ ਰੋ ਕੇ ਕਹਿੰਦੀਆਂ ਹੁੰਦੀਆਂ ਸੀ, ਸੁੰਨਾ ਦਿਸਦਾ ਕਰਮ ਸਰ ਰਾੜਾ, ਸਾਨੂੰ ਸਾਡੇ ਪਿਆਰੇ ਤੋਂ ਬਿਨਾਂ ਸਾਨੂੰ ਸੁੰਨਾ ਲੱਗਦਾ। ਉਹਨਾਂ ਦੇ ਨਾਲ ਜਿਹੜੀ ਰੌਣਕ ਸੀ ਉਹਨਾਂ ਨਾਲ ਸੀ। ਇਸੇ ਤਰ੍ਹਾਂ ਜਿਹੜਾ ਪਿਆਰ ਹੁੰਦਾ, ਜਿਹੜਾ ਜਗ੍ਹਾ, ਜਿਹੜਾ ਸਥਾਨ, ਸਾਰਾ ਕੁਝ ਜਿਹੜਾ ਹੁੰਦਾ ਨਾ, ਉਹ ਕਿਸੇ ਪਰਸਨੈਲਿਟੀ ਨਾਲ, ਕਿਸੇ ਹਸਤੀ ਨਾਲ, ਕਿਸੇ ਸ਼ਖਸੀਅਤ ਨਾਲ ਜੁੜਿਆ ਹੋਇਆ ਹੁੰਦਾ। ਕੁਦਰਤੀ ਗੱਲ ਹੈ ਭਰਾਵੋ, ਤੁਹਾਡੇ ਘਰ ਕੋਈ ਤੁਹਾਨੂੰ ਮਿਲਣ ਆਇਆ, ਤੂੰ ਹੈ ਹੀ ਨਹੀਂ, ਤੁਸੀਂ ਸਾਡੇ ਚਲੇ ਜਾਓ ਪਰਮੇਸ਼ਵਰ ਦੁਆਰ, ਤੁਸੀਂ ਜਾਓ ਵੀ ਮੈਂ ਉੱਥੇ ਗਿਆ ਸੀ ਜੀ, ਤੁਸੀਂ ਤੇ ਮਿਲੇ ਹੀ ਨਹੀਂ ਮੈਨੂੰ। ਮੈਨੂੰ ਪੁੱਛੋ ਵੀ ਮੱਥਾ ਤੇ ਟੇਕ ਲਿਆ, ਜਾ ਤੇ ਆਇਆ, ਉਹ ਨਾ ਜੀ ਗੇੜਾ ਦੇ ਆਇਆ, ਬਸ ਗੱਲ ਬਣੀ ਨਹੀਂ, ਤੁਸੀਂ ਤੇ ਮਿਲੇ ਹੀ ਨਹੀਂ ਮੈਨੂੰ। ਐ ਹੁੰਦਾ ਹੈ, ਉਹ ਇੱਕ ਅਟੈਚਮੈਂਟ ਹੁੰਦੀ ਹੈ, ਅਸੀਂ ਕਾਹਦੇ ਲਈ ਜਾਂਦੇ ਹਾਂ ਉੱਥੇ। ਉਹ ਜਿਹੜੀਆਂ ਸੰਗਤਾਂ ਦਾ ਪਿਆਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ, ਤੇ ਉਹ ਕਿੱਡਾ ਕਮਾਲ ਦਾ ਸਮਾਂ ਹੋਣਾ ਵੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੱਚਮੁੱਚ ਆਨੰਦਪੁਰ ਵਾਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਮਿਲਦੇ ਸੀ, ਉਹ 30 ਸਾਲ ਦਾ ਸਮਾਂ ਜਿਹੜਾ ਹੋਣਾ, 30 ਸਾਲ ਦਾ ਉਹ ਕਮਾਲ ਦਾ ਸਮਾਂ ਹੋਣਾ ਜਦੋਂ ਪਾਤਸ਼ਾਹ ਆਪ ਉੱਥੇ ਸੀ, ਆਪ ਰਹਿੰਦੇ ਸੀ ਜਦੋਂ। ਉਹ ਕੈਸਾ ਰੰਗ, ਕੈਸਾ ਆਨੰਦ ਹੋਣਾ, ਕੈਸਾ ਰਸ ਹੋਣਾ, ਫਿਰ ਕਿੱਦਾਂ ਗੁਰੂ ਪਾਤਸ਼ਾਹ ਨੇ ਉਸ ਜਗ੍ਹਾ ਨੂੰ ਬੜੇ ਪਿਆਰ ਨਾਲ, ਬੜੇ ਧਿਆਨ ਨਾਲ, ਇੱਕ ਇੱਕ ਚੀਜ਼ ਆਪ ਗੌਰ ਨਾਲ ਵਸਾਈ, ਬਣਾਈ, ਕਿੰਨੇ ਧਿਆਨ ਨਾਲ ਹਰ ਚੀਜ਼ ਬਣਾਈ, ਕਿਵੇਂ ਕਿਲੇ ਬਣਾਏ, ਸਾਰੀਆਂ ਰੌਣਕਾਂ ਉੱਥੇ। ਤੇ ਮੈਂ ਪੱਖੋਵਾਲ ਦੇ ਦੀਵਾਨ ਵਿੱਚ ਬੇਨਤੀ ਕਰਕੇ ਗਿਆ, ਸਭ ਤੋਂ ਵੱਡੀ ਸੀ ਜੈਲਸ ਜਿਹੜੀ ਆਲੇ ਦੁਆਲੇ ਦੇ ਰਾਜਿਆਂ ਨੂੰ ਸੀ, ਇੰਨੀ ਛੇਤੀ ਆਨੰਦਪੁਰ ਸਾਹਿਬ ਵਸ ਗਿਆ, ਇੱਡਾ ਵੱਡਾ ਸ਼ਹਿਰ, ਰਾਜੇ ਮਹਾਰਾਜੇ ਇਹ ਕੁਝ ਨਹੀਂ ਕਰ ਸਕੇ ਜਿੱਦਾਂ ਦਾ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਵਸਾ ਦਿੱਤਾ। ਨੇੜੇ ਨੇੜੇ ਦੇ ਪਹਾੜੀ ਰਾਜੇ ਬੜੇ ਤੜਫਦੇ ਸੀ, ਜਿੱਦਾਂ ਦੇ ਪ੍ਰਸ਼ਾਦੀ ਹਾਥੀ ਗੁਰੂ ਗੋਬਿੰਦ ਸਿੰਘ ਨੂੰ ਮੱਥੇ ਟੇਕਦੇ ਆ, ਸਾਨੂੰ ਨਹੀਂ ਟੇਕਦੇ। ਜਿੱਦਾਂ ਦੇ ਘੋੜੇ ਗੁਰੂ ਗੋਬਿੰਦ ਸਿੰਘ ਨੂੰ ਦੇ ਕੇ ਜਾਂਦੇ ਆ, ਸਾਨੂੰ ਨਹੀਂ ਦੇ ਕੇ ਜਾਂਦੇ। ਪਰ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਰੀਸ ਕਿਸੇ ਨੇ ਕੀ ਕਰ ਲੈਣੀ ਆ, ਕਮਲਿਓ ਤੁਹਾਡੇ ਕੋਲੇ ਤਨਖਾਈਏ ਬੰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਨੂੰ ਇੱਕ ਗਲਵੱਕੜੀ ਪਾ ਲੈਣਾ, ਨਿਹਾਲ ਕਰ ਦਿੰਦੇ ਆ, ਉਹਦੇ ਵੱਲ ਵੇਖਦੇ ਆ, ਉਹਨੂੰ ਨਿਹਾਲ ਕਰ ਦਿੰਦੇ ਆ, ਜ਼ਿੰਦਗੀਆਂ ਬਦਲ ਦਿੰਦੇ ਆ। ਰਾਜੇ ਮਹਾਰਾਜੇ ਪੈਸੇ ਦੇ ਸਕਦੇ ਆ, ਪਰ ਗੁਰੂ ਸਾਹਿਬ ਤੇ ਸਕੂਨ ਦਿੰਦੇ ਸੀ, ਰੂਹ ਦਾ ਸਕੂਨ, ਅੰਦਰੋਂ ਆਨੰਦ ਬਣ ਜਾਂਦਾ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰ ਲੈਂਦਾ ਸੀ। ਸਵੇਰੇ ਉਹਨਾਂ ਨੇ ਉੱਠਣਾ, ਏਦਾਂ ਸਾਰਿਆਂ ਨੇ ਬਹਿ ਜਾਣਾ, ਐਸਾ ਰਸ ਹੋਣਾ, ਪਾਤਸ਼ਾਹ ਨੇ ਆਪ ਸੁਰੰਦੇ ਨਾਲ ਕੀਰਤਨ ਕਰਨਾ, ਫਿਰ ਗੱਤਕੇ ਖੇਡਣੇ, ਮਹਾਰਾਜ ਨੇ ਆਪ ਖਿਡਾਉਣੇ, ਹੋਲੇ ਮਹੱਲੇ ਸ਼ੁਰੂ ਕੀਤੇ। ਜਿਹੜੇ ਬੰਦੇ ਉਹਨਾਂ ਵੇਲਿਆਂ ਦੇ ਵਿੱਚ ਉੱਥੇ ਜਾਂਦੇ ਸੀ, ਰਹਿੰਦੇ ਸੀ, ਜੋ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਮਿਲਦਾ ਸੀ, ਉਹ ਹੋਰ ਨਹੀਂ ਕਿਤੋਂ ਮਿਲ ਸਕਦਾ ਸੀ। ਤੇ ਜਿਹੜਾ ਰਸ ਜਿਹੜਾ ਸਕੂਨ ਜ਼ਿੰਦਗੀ 'ਚ ਮਿਲਦਾ, ਸਿੱਖ ਕਹਿੰਦੇ ਸੀ ਅਸੀਂ ਆਪਣਾ ਆਪ ਕੁਰਬਾਨ ਕਰ ਦਈਏ ਤਾਂ ਨਹੀਂ ਕੀਮਤ ਦੇ ਸਕਦੇ। ਇਸੇ ਕਰਕੇ ਬੇਸ਼ਕੀਮਤੀ ਘੋੜੇ, ਹਰ ਤਰ੍ਹਾਂ ਦਾ ਪਦਾਰਥ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਲਿਆ ਕੇ ਰੱਖਦੇ ਸੀ। ਰਾਜੇ ਸੜਦੇ ਸੀ, ਈਰਖਾ ਦੇ ਮਾਰੇ ਹੋਏ, ਆਪ ਜਾਤਾਂ ਪਰਖਦੇ ਆ, ਆਪ ਆਪਣਾ ਹੀ ਟੱਬਰ ਪਾਲ ਰਹੇ ਆ, ਆਪ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੋਂ ਬਿਨਾਂ ਇਹਨਾਂ ਨੂੰ ਦਿਸਦਾ ਕੋਈ ਨਹੀਂ, ਤੇ ਸੜਦੇ ਗੁਰੂ ਸਾਹਿਬ ਨਾਲ ਨੇ। ਹੁਣ ਰੀਸਾਂ ਗੁਰੂ ਗੋਬਿੰਦ ਸਿੰਘ ਦੀਆਂ ਕਰਦੇ ਆ, ਪੌਣੇ 9 ਸਾਲ ਦੀ ਉਮਰ ਵਿੱਚ ਜਿਨ੍ਹਾਂ ਨੇ ਹਿੰਦੂਆਂ ਦੇ ਤਿਲਕ ਜਨੇਊ ਵਾਸਤੇ ਆਪਣੇ ਪਿਤਾ ਨੂੰ ਕੁਰਬਾਨ ਕਰਤਾ, ਉਹਨਾਂ ਨੇ ਫਰਿਆਦ ਕੀਤੀ ਮਹਾਰਾਜ ਬਚਾ ਦਿਓ, ਤੇ ਗੋਬਿੰਦ ਰਾਏ ਜੀ ਨੇ ਪਿਤਾ ਨੂੰ ਤੋਰਤਾ। ਇਹੋ ਜਿਹਾ ਪਰਉਪਕਾਰੀ ਜਿਹੜਾ ਹੋਏਗਾ ਉਹਦੇ ਤੇ ਕਿਉਂ ਨਾ ਜਾਨਾਂ ਵਾਰਨਗੇ ਲੋਕ। ਜੇ ਵੇਖੋ ਨਾ ਵੀਰੋ, ਜੇ ਕਿਸੇ ਤੋਂ ਕੋਈ ਬੰਦਾ ਜਾਨ ਵਾਰਦਾ ਉਹਦੇ ਪਿੱਛੇ ਰੀਜਨ ਤੇ ਹੈਗਾ ਨਾ ਕੋਈ, ਐਵੇਂ ਕਿਸੇ ਪਿੱਛੇ ਕੌਣ ਮਰਦਾ। ਗੁਰੂ ਗੋਬਿੰਦ ਸਿੰਘ ਲਈ ਲੱਖਾਂ ਬੰਦੇ ਸੀ ਜਿਹੜੇ ਜਾਨਾਂ ਵਾਰਨ ਨੂੰ ਤਿਆਰ ਸੀ, ਹਜ਼ਾਰਾਂ ਸਿੱਖ ਇੰਨਾ ਪਿਆਰ ਗੁਰੂ ਸਾਹਿਬ ਨਾਲ ਕਰਦੇ ਸੀ, ਤੇ ਕਰਨ ਕਿਉਂ ਨਾ। ਦਸ਼ਮੇਸ਼ ਪਿਤਾ ਵੀ ਉਹਨਾਂ ਵਾਸਤੇ, ਮੈਂ ਪੱਖੋਵਾਲ ਵੀ ਕਿਹਾ ਸੀ, ਮਹਾਰਾਜ ਨੇ ਥੋੜ੍ਹਾ ਕਿਹਾ ਵੀ ਤੂੰ ਝੌਰ ਹੈ, ਕਹਿੰਦੇ ਆ ਜਾ ਮੇਰਾ ਪਿਆਰਾ, ਤੈਨੂੰ ਲੋਕ ਝੌਰ ਕਹਿੰਦੇ ਹੋਣਗੇ, ਅੱਜ ਤੋਂ ਤੂੰ ਝੌਰ ਨਹੀਂ ਮੇਰਾ ਪਿਆਰਾ, ਝੀਵਰ ਨਹੀਂ ਅੱਜ ਤੋਂ ਪਿਆਰੇ ਹਿੰਮਤ ਸਿੰਘ, ਤੈਨੂੰ ਨਾਈ ਕਹਿੰਦੇ ਆ, ਕਹਿਣ ਦੇ ਅੱਜ ਤੋਂ ਬਾਅਦ ਨਾਈ ਪੁਣਾ ਤੇਰਾ ਪਿੰਡ 'ਚ ਹੋਣਾ, ਮੇਰਾ ਤੇ ਤੂੰ ਪਿਆਰਾ ਹੈ। ਚੀਂਬਾ ਨਾ ਆ ਜਾ ਮੇਰਾ ਤੇ ਪਿਆਰਾ ਹੈ। ਜਿਹੜਾ ਇੰਨਾ ਪਿਆਰ ਦਾ ਹੈਗਾ, ਜਾਤਾਂ ਨਹੀਂ ਪਰਖੂ, ਤੇਰ ਮੇਰ ਨਹੀਂ ਕਰੂ, ਇੱਕੋ ਜਿਹਾ ਗੱਲ ਨਾ ਲਾਊ ਸਾਰਿਆਂ ਨੂੰ, ਉਹਦੇ ਤੋਂ ਜਾਨਾ ਕਿਉਂ ਨਹੀਂ ਵਾਰੂ ਕੋਈ। ਇੰਨਾ ਪਿਆਰ ਕੀਤਾ ਹੀ ਨਹੀਂ ਕਿਸੇ ਨੇ, ਕਿਹੜਾ ਕਰਦਾ ਅੱਜ ਦੇ ਯੁੱਗ ਵਿੱਚ ਤੁਰੇ ਫਿਰਦੇ ਆ। ਲਾ ਲਓ ਸਾਹਿਬ ਤੁਸੀਂ ਵੀ ਅੱਜ ਵਿਗਿਆਨ ਦਾ ਯੁੱਗ ਹੈ, ਦੁਨੀਆ ਚੰਦਰਮਾ ਤੇ ਪਹੁੰਚੀ ਪਈ ਹੈ, ਮੰਗਲ ਗ੍ਰਹਿ ਤੇ ਦੁਨੀਆ ਵਸਾਉਣ ਨੂੰ ਫਿਰਦੇ ਹੈ, ਐਡਾ ਬੇੜਾ ਰੁੜਿਆ ਪਿਆ, ਅਜੇ ਤੱਕ ਅਸੀਂ ਜਾਤਾਂ ਪਾਤਾਂ ਦੇ ਚੱਕਰ 'ਚ ਫਸੇ ਹੋਏ ਹਾਂ। ਅੱਜ ਦੇ ਯੁੱਗ 'ਚ AI ਦਾ ਜ਼ਮਾਨਾ ਹੈ ਜਿੱਥੇ ਅਸੀਂ ਜਾਤਾਂ 'ਚ ਫਸੇ ਹੋਏ ਹਾਂ ਅਜੇ ਵੀ, ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ 300 ਸਾਲ ਪਹਿਲਾਂ ਪਾਤਸ਼ਾਹ ਨੇ ਕਿੱਦਾਂ ਦਾ ਮਾਹੌਲ ਬਣਾਇਆ ਹੋਇਆ, ਕਹਿੰਦੇ ਗੱਲ ਹੀ ਕੋਈ ਨਹੀਂ, ਤੇਰੇ 'ਚ ਕੁਆਲਿਟੀ ਵੇਖਣੀ ਹੈ, ਨਾ ਤੇਰਾ ਰੰਗ ਵੇਖਾਂ ਨਾ ਤੇਰੀ ਜਾਤ ਵੇਖਾਂ, ਸਭ ਨੂੰ ਗੱਲ ਨਾਲ ਲਾਇਆ, ਸਭ ਨੂੰ ਬਾਟੇ 'ਚ ਛਕਾਇਆ, ਫਿਰ ਆਪ ਛਕਿਆ। ਕਿਉਂ ਨਾ ਜਾਨਾ ਵਾਰ ਨਗਲੇ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ ਤੇਰੇ ਤੋਂ ਪਾਤਸ਼ਾਹ, ਇੰਨਾ ਪਿਆਰ ਕਰਨਾ। ਮਾਂ ਤੇ ਕਰਦੀ ਕਰਦੀ ਹੈ, ਬੰਦੇ ਤੇ ਤੂੰ ਬਣਾਇਆ ਸਾਨੂੰ, ਮਾਂ ਪਿਓ ਤੇ ਪੁੱਤ ਨੂੰ ਕਰਦੇ ਹੀ ਹੁੰਦੇ ਆ, ਤੂੰ ਤੇ ਸਾਡੇ ਰਿਸ਼ਤਾ ਵੀ ਕੋਈ ਨਹੀਂ, ਤੇ ਪੁੱਤਾਂ ਤੋਂ ਵੱਧ ਕੇ ਪਿਆਰ ਕਰਦਾ। ਕਹਿਣ ਦੀਆਂ ਗੱਲਾਂ ਨਹੀਂ, ਪੁੱਤਾਂ ਦੀਆਂ ਲਾਸ਼ਾਂ ਕੋਲੋਂ ਐਵੇਂ ਲੰਘ ਗਏ ਕਿਤੇ ਕੱਲ ਨੂੰ ਆਪਾਂ ਇਤਿਹਾਸ ਪੜਾਂਗੇ। ਕਿਹੜਾ ਲੰਘਦਾ ਆਪਣੇ ਪੁੱਤਾਂ ਦੇ ਕੱਫਣ ਨਾ ਪਾਵੇ ਜਿਹੜਾ, ਇਹ ਤੇ ਗੁਰੂ ਗੋਬਿੰਦ ਸਿੰਘ ਹੀ ਸਨ। ਤੇ ਜਿਹੜਾ ਇੰਨਾ ਪਿਆਰ ਕਰੂ ਉਹਦੇ ਲਈ ਤੁਸੀਂ ਕਿਉਂ ਨਹੀਂ ਜਾਨ ਵਾਰੂ ਅਗਲਾ। ਮੈਂ ਰਾੜਾ ਸਾਹਿਬ ਕਿੰਨੇ ਸਾਲ ਹੋ ਗਏ ਮੈਨੂੰ, ਮੈਂ 32 ਸਾਲ ਪਹਿਲਾਂ ਦੀ ਗੱਲ ਕਰਦਾ, 32 ਸਾਲ ਪਹਿਲਾਂ ਮਾਂ ਪਿਓ ਤੋਂ ਬਾਅਦ, ਮਾਂ ਪਿਆਰ ਕਰਦੀ ਹੈ ਮੈਨੂੰ, ਪਿਓ ਕਰਦਾ, ਕਰਦੇ ਹੀ ਨੇ ਮਾਂ ਪਿਓ ਪਿਆਰ, ਪਰ ਮੈਂ ਇੱਥੇ ਛੁੱਟੀਆਂ ਕੱਟਣ ਆਇਆ, ਨਿੱਕਾ ਜਿਹਾ ਬੱਚਾ 12 ਸਾਲ ਦਾ, ਮਾਮੇ ਪਿੰਡ ਨਹੀਂ ਗਿਆ, ਉੱਥੇ ਆ ਗਿਆ, ਨਾਨਕੇ ਨਹੀਂ ਮੈਂ ਗਿਆ, ਤੇ ਸੰਤ ਬਾਬਾ ਕਰਮ ਸਿੰਘ ਜੀ ਸਿੱਧਸਰ ਭੀਖੀ ਰਾੜਾ ਸਾਹਿਬ ਨਾਲ ਹੀ ਉਰੇ ਜਗ੍ਹਾ, ਏਦਾਂ ਮੈਨੂੰ ਬਿਠਾਉਂਦੇ ਐ, ਲੈ ਆ ਜਾ ਆਹ ਖਾ ਲੈ, ਆਹ ਲੈ ਲੈ, ਆਹ ਪਾ ਲੈ, ਉਹ ਮੈਨੂੰ ਬੱਚੇ ਕਰਕੇ ਪਿਆਰ ਕਰਦੇ ਆ ਵੀ ਨਿੱਕਾ ਜਿਹਾ ਇਹਦਾ ਜੇ ਦਿਲ ਲੱਗ ਜੇ, ਆ ਤੇ ਗਿਆ ਛੁੱਟੀਆਂ ਕੱਢਣ, ਰਹਿ ਜੇ ਹੁਣ ਇਹਦਾ ਕਿਤੇ ਭੱਜ ਨਾ ਜਾਵੇ, ਨਿੱਕਾ ਜਿਹਾ ਨਿਆਣਾ ਭੱਜ ਜਾਂਦਾ ਹੁੰਦਾ, ਉਹ ਮੈਨੂੰ ਪਿਆਰ ਨਾਲ ਬਿਠਾਉਂਦੇ, ਤੂੰ ਠੀਕ ਹੈ, ਤੂੰ ਠੀਕ ਹੈ, ਤੇਰੀ ਸਿਹਤ ਠੀਕ ਹੈ, ਦਿਲ ਲੱਗ ਗਿਆ ਇੱਥੇ, ਲੈ ਮੈਂ ਇੰਨੇ ਨਾਲ ਹੀ ਖੁਸ਼ ਵੀ ਮੈਨੂੰ ਬੁਲਾਉਂਦਾ ਕੋਈ, ਮੈਨੂੰ ਪਿਆਰ ਕਰਦਾ, ਮੇਰਾ ਕੋਈ ਹਾਲ ਪੁੱਛਦਾ। ਲੈ ਜਿਹੜਾ ਹਾਲ ਪੁੱਛਦਾ ਹੈ, ਜਿਹੜਾ ਪਿਆਰ ਕਰਦਾ ਹੈ, ਉਹਦੇ ਵਾਸਤੇ ਮੈਂ ਫੈਸਲਾ ਕਰ ਲਿਆ ਮੈਂ ਸਾਰੀ ਜ਼ਿੰਦਗੀ ਇਹਨਾਂ ਵਾਸਤੇ ਲਾਉਣੀ ਹੈ। ਮੈਂ ਗੱਲ ਕਰ ਰਿਹਾ ਗੁਰੂ ਗੋਬਿੰਦ ਸਿੰਘ ਦੀ। ਉਹ ਤੁਹਾਡੀ ਕੋਈ ਹਾਲ ਪੁੱਛ ਲਵੇ, ਤੁਹਾਨੂੰ ਬੱਚਿਆਂ ਵਾਂਗੂ ਗੋਦ ਚ ਬਾ ਲੇ, ਮਾਂ ਪਿਓ ਤੋਂ ਬਾਹਰ ਕੋਈ ਤੁਹਾਨੂੰ ਇੰਨਾ ਪਿਆਰ ਕਰੇ, ਤੁਸੀਂ ਜਾਨ ਵਾਰਨ ਤੱਕ ਚਲੇ ਜਾਂਦੇ, ਜ਼ਿੰਦਗੀ ਲੇਖੇ ਲਾ ਦਿੰਦੇ। ਸ਼ੁਕਰ ਹੈ। ਹਾਂ ਇੱਕ ਗੱਲ ਜ਼ਰੂਰ ਹੈ, ਬੇਕਦਰੇ ਨਾ ਹੋਇਓ। ਕਈ ਬੇਕਦਰੇ ਇੱਦਾਂ ਦੇ ਹੁੰਦੇ ਹੈ, ਚਾਹੇ ਤੂੰ ਸੋਨੇ ਦਾ ਬਣ ਜਾ ਤਾਂ ਵੀ ਕਦਰ ਨਹੀਂ ਕਰਦੇ, ਪਰ ਕਈਆਂ ਲਈ ਤੇਰਾ ਹਾਲ ਪੁੱਛਣਾ ਵੀ ਕਦਰ ਬਣ ਜਾਂਦਾ, ਕਦਰ ਕਰਦਾ, ਕੋਈ ਤੇਰੇ ਹਾਲ ਪੁੱਛੇ ਦੀ ਵੀ ਕਦਰ ਕਰਦਾ। ਬੇਕਦਰਿਆਂ ਦੀ ਗੱਲ ਨਹੀਂ ਹੈ, ਬੇਕਦਰਿਆਂ ਨੇ ਤੇ ਕਦਰ ਪਾਉਣੀ ਹੋਈ ਨਹੀਂ, ਪਰ ਜਿਹੜਾ ਬੰਦਾ ਕਦਰ ਵਾਲਾ ਹੁੰਦਾ ਨਾ, ਉਹਦੇ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ। ਸਾਡੇ ਵਰਗਿਆਂ ਨੂੰ ਐਂ ਲੱਗਦਾ ਸੀ ਵੀ ਇਹਨਾਂ ਨੂੰ ਇੰਨੇ ਬੰਦੇ ਮੱਥਾ ਟੇਕਦੇ ਆ, ਇੰਨਾ ਇਹਨਾਂ ਦਾ ਪਿਆਰ ਕਰਦੇ ਆ, ਲੈ ਮੈਨੂੰ ਪੁੱਛੀ ਜਾਂਦੇ ਆ ਤੇਰੀ ਸਿਹਤ ਠੀਕ ਹੈ, ਤੇਰਾ ਹਾਲ ਠੀਕ ਹੈ, ਸਾਡੇ ਵਾਸਤੇ ਵੱਡੀ ਗੱਲ ਹੈ। ਲੈ ਮੈਨੂੰ ਪੁੱਛਦੇ ਨੇ ਤੇਰਾ ਹਾਲ ਠੀਕ ਹੈ, ਤੇਰਾ ਦਿਲ ਲੱਗਿਆ, ਇਹ ਗੱਲ ਵੱਡੀ ਹੈ। ਇਹਨਾਂ ਨੇ ਮੈਨੂੰ ਪੁੱਛਿਆ ਮੇਰਾ ਹਾਲ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗੇ, ਉਹ ਜਦੋਂ ਉਹ ਸਾਨੂੰ ਕੋਈ ਪਿੰਡ ਦੇ ਵਿੱਚ ਲੋਕ ਸਿੱਧਾ ਬੁਲਾਉਂਦੇ, ਜਾਤਾਂ ਦਾ ਨਾਂ ਲੈ ਲੈ ਕੇ, ਤੇ ਗੁਰੂ ਸਾਹਿਬ ਕਹਿੰਦੇ ਆ ਜਾ ਆਹ ਮੇਰਾ ਪੁੱਤ ਹੈ ਤੂੰ, ਤੈਨੂੰ ਕਿਵੇਂ ਕਹਿੰਦਾ ਕੋਈ ਜਾਤਾਂ ਪਰਖਦੇ ਇੱਥੇ। ਕਲਗੀਆਂ ਵਾਲੇ ਗੱਲ ਨਾਲ ਲਾਉਂਦੇ ਆ, ਗੁਰੂ ਨਾਨਕ ਦੀ ਸੋਚ ਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਨੂੰ ਗੱਲ ਨਾਲ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹਨਾਂ ਨੇ ਵੀ ਕਿਹਾ ਮਹਾਰਾ ਫਿਰ ਅਸੀਂ ਜਾਨਾਂ ਵਾਰ ਦਿਆਂਗੇ, ਆਪਣਾ ਆਪ ਕੁਰਬਾਨ ਕਰ ਦਾਂਗੇ, ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਗਲਾ ਜਾਨ ਵਾਰਨ ਤੁਰਦਾ ਭਾਈ, ਐਵੇਂ ਥੋੜਾ ਤੁਰਦਾ ਹੈ। ਤੇ ਰਾਜੇ ਕਰਦੇ ਨੇ ਈਰਖਾ, ਸਾਨੂੰ ਇੰਨਾ ਕੋਈ ਪਿਆਰ ਕਿਉਂ ਨਹੀਂ ਕਰਦਾ, ਭਾਈ ਤੁਸੀਂ ਨਹੀਂ ਕਰਦੇ ਤੁਹਾਨੂੰ ਕੌਣ ਕਰੂ, ਪਿਆਰ ਨੂੰ ਹੀ ਪਿਆਰ ਹੈ, ਹੱਥ ਨੂੰ ਹੀ ਹੱਥ ਹੈ, ਜਿਹੜਾ ਪਿਆਰ ਕਰੂ ਉਹਨੂੰ ਪਿਆਰ ਮਿਲੂ ਵੀ, ਜਿਹੜਾ ਪਿਆਰ ਕਰੂ ਉਹਨੂੰ ਪਿਆਰ ਮਿਲੂ ਵੀ, ਜਿਨ੍ਹਾਂ ਨੇ ਪਿਆਰ ਕਰਨਾ ਨਹੀਂ ਉਹਨਾਂ ਨੂੰ ਪਿਆਰ ਕੌਣ ਕਰਦਾ, ਪਿਆਰ ਵਾਲੇ ਬੰਦੇ ਨੂੰ ਪਿਆਰ ਮਿਲਦਾ। ਕਲਗੀਆਂ ਵਾਲੇ ਪਾਤਸ਼ਾਹ ਖੁਦ ਹਿਰਦਾ ਪਿਆਰ ਦਾ ਭਰ ਕੇ ਬੈਠੇ ਸੀ ਤੇ ਲੋਕ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਸੀ। ਫਕੀਰਾਂ ਦੀ, ਗੁਰਮੁਖਾਂ ਦੀ ਰਾਜੇ ਰੀਸ ਨਹੀਂ ਕਰ ਸਕਦੇ, ਚਾਹੇ ਜੋ ਮਰਜ਼ੀ ਕਰ ਲੈਣ, ਜਿਹੜਾ ਪਿਆਰ ਉਹਨਾਂ ਨੂੰ ਮਿਲਦਾ ਨਾ ਉਹ ਰਾਜਿਆਂ ਨੂੰ ਨਹੀਂ ਮਿਲਦਾ, ਉਹ ਰਾਜੇ ਮਹਾਰਾਜਿਆਂ ਨੂੰ ਇੱਜ਼ਤ ਨਹੀਂ ਮਿਲ ਸਕਦੀ ਜੋ ਫਕੀਰਾਂ ਨੂੰ ਪਿਆਰ ਵਾਲਿਆਂ ਨੂੰ ਮਿਲਦਾ, ਕਿਉਂਕਿ ਉਹ ਪਿਆਰ ਕਰਦੇ ਆ, ਉਹ ਖੁਦ ਪਿਆਰ ਕਰਦੇ ਹੁੰਦੇ ਆ, ਲੋਕ ਉਹਨਾਂ ਨੂੰ ਪਿਆਰ ਕਰਦੇ ਆ, ਉਹ ਕਦਰ ਕਰਦੇ ਆ ਬੰਦੇ ਦੀ, ਲੋਕ ਫਿਰ ਉਹਨਾਂ ਦੀ ਕਦਰ ਵੀ ਕਰਦੇ ਆ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇੰਨਾ ਪਿਆਰ ਲੋਕ ਕਰਦੇ ਸੀ ਕਿਉਂਕਿ ਕਲਗੀਆਂ ਵਾਲੇ ਬਹੁਤ ਪਿਆਰ ਕਰਦੇ ਸੀ। ਫਿਰ ਤੁਹਾਨੂੰ ਪਤਾ 9 ਮਹੀਨੇ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ ਸੀ, 9 ਮਹੀਨੇ। ਤੇ ਅੱਜ 20 ਦਸੰਬਰ ਹੈ ਜੀ, 20 ਦਸੰਬਰ 6 ਪੋਹ 20 ਦਸੰਬਰ ਅੱਜ ਜਿਹੜਾ ਸ਼ਾਮ ਦੇ 5-6 ਵਜੇ ਦਾ ਟਾਈਮ ਸੀ ਜਦੋਂ ਹਨੇਰਾ ਪੈ ਗਿਆ ਸੀ, ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਸੀ, ਅੱਜ ਵਾਲੇ ਦਿਨ ਛੱਡਿਆ ਸੀ। 30 ਸਾਲ ਦੇ ਨੇੜੇ ਪਾਤਸ਼ਾਹ ਅਨੰਦਪੁਰ ਸਾਹਿਬ ਰਹੇ ਤੇ ਅੱਜ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਾ ਛਟਕੇਲਾ ਛੱਡਣਾ ਪਿਆ। 9 ਮਹੀਨੇ ਘੇਰਾ ਪਾਈ ਰੱਖਿਆ, ਨਾ ਕੋਈ ਚੀਜ਼ ਅੰਦਰ ਜਾਵੇ ਨਾ ਕੋਈ ਬਾਹਰ ਜਾਵੇ, ਰਾਸ਼ਨ ਖਤਮ ਹੋ ਗਿਆ, ਦਰਖਤਾਂ ਦੇ ਪੱਤੇ ਲਾ ਕੇ ਖਾਧੇ ਪੱਤੇ ਖਤਮ ਹੋ ਗਏ, ਦਰਖਤਾਂ ਦੇ ਸੱਕ ਲਾ ਕੇ ਸਿੰਘਾਂ ਨੇ ਖਾਧੇ, ਇੱਥੋਂ ਤੱਕ ਕਿ ਮਰੇ ਘੋੜਿਆਂ ਦਾ ਮਾਸ ਤੱਕ ਖਾਣਾ ਪੈ ਗਿਆ। ਜਾਨਾਂ ਬਚਾਉਣ ਵਾਸਤੇ ਮਰੇ ਘੋੜਿਆਂ ਦਾ ਮਾਸ ਤੱਕ ਵੀ ਖਾਣਾ ਪਿਆ, ਇਹ ਹਾਲਾਤ ਬਣ ਗਏ ਸੀ। ਤੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਰਹੇ, ਇੱਥੇ ਤੱਕ ਵੀ ਕਈ ਸਿੰਘਾਂ ਨੇ ਵਦਾਵੇ ਵੀ ਲਿਖੇ। ਮਹਾਰਾਜ, ਹਿੰਦੂ ਪਹਾੜੀ ਰਾਜੇ ਆਟੇ ਦੀ ਗਊ ਬਣਾ ਕੇ ਭੇਜਦੇ ਹੈ, ਕਸਮ ਖਾਂਦੇ ਹੈ ਗਾਂ ਦੀ, ਮੁਸਲਮਾਨ ਰਾਜੇ ਕੁਰਾਨ ਦੀ ਕਸਮ ਖਾਂਦੇ ਹੈ। ਮਹਾਰਾਜ ਕਹਿੰਦੇ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਜੀ, ਕਈ ਚਲੇ ਗਏ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨਹੀਂ। ਜਾਓ ਭਾਈ, ਫਿਰ ਅਖੀਰ ਨੂੰ ਸਾਰਿਆਂ ਦੇ ਕਹਿਣ ਤੇ ਵੀ ਚਲੋ ਮਹਾਰਾਜ ਚੱਲੀਏ, ਹੁਣ ਛੱਡ ਦਈਏ। ਫਿਰ ਆਨੰਦਪੁਰ ਛੱਡਿਆ। ਇਹ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਪਾਤਸ਼ਾਹ ਨੇ ਸਾਰੇ ਆਨੰਦਪੁਰ ਸਾਹਿਬ 'ਚ ਗੇੜਾ ਦਿੱਤਾ, ਗੇੜਾ ਦਿੱਤਾ ਪੂਰੇ ਆਨੰਦਪੁਰ ਸਾਹਿਬ ਦੇ ਵਿੱਚ। ਤੇ ਸਾਰਾ ਆਨੰਦਪੁਰ ਘੁੰਮ ਕੇ ਵੇਖਿਆ। ਕਈ ਤੁਹਾਡੇ 'ਚ ਇਹੋ ਜਿਹੇ ਨੇ ਜਿਹੜੇ ਪਿੰਡ 'ਚ ਜੰਮੇ ਸੀ, ਦੇਖ ਕੇ ਆਉਂਦੇ ਆਪਣਾ ਪਿੰਡ ਵੀ, ਆਹ ਗਲੀਆਂ ਦੀ ਮੇਰੀ, ਆਹ ਪਿੰਡ ਹੈ ਮੇਰਾ। ਸਤਿਗੁਰਾਂ ਨੇ ਤੇ ਆਪ ਵਸਾਇਆ, ਘਰ ਨਹੀਂ ਵਸਾਇਆ, ਸ਼ਹਿਰ ਵਸਾਇਆ। ਘਰ ਨਹੀਂ ਸੀ ਇਕੱਲਾ, ਐਡਾ ਸ਼ਹਿਰ ਸੀ, ਸਾਰੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੇੜਾ ਲਾਇਆ। ਤੇ ਅੱਜ ਇੱਦਾਂ ਲੱਗਦਾ ਹੈ ਕਿ ਆਨੰਦਪੁਰ ਦੀਆਂ ਗਲੀਆਂ ਵੀ ਰੋਂਦੀਆਂ ਹੈ, ਤੋਰਨ ਲੱਗੇ ਆ ਆਨੰਦਪੁਰ ਪ੍ਰੀਤਮ ਪਿਆਰੇ। ਆਪਾਂ ਅੱਗੇ ਵੀ ਕਵਿਤਾ ਪੜ੍ਹਦੇ ਹਾਂ, ਪਿਆਰ ਨਾਲ ਇਹ ਕਵਿਤਾ ਆਪਾਂ ਸਾਰੇ ਸਰਵਣ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੂਰੇ ਆਨੰਦਪੁਰ ਸਾਹਿਬ ਦੇ ਵਿੱਚ ਗੇੜਾ ਲਾਇਆ। ਤੇ ਅੱਜ ਇਦਾਂ ਲੱਗਦਾ ਹੈ ਵੀ ਜਿਵੇਂ ਆਨੰਦਪੁਰ ਸਾਹਿਬ ਦੀ ਧਰਤੀ ਕਰਕੇ ਗਲੀਆਂ ਸੁੰਨੀਆਂ ਦਾਤਾ ਤੁਰ ਚੱਲਿਆ। ਟਕਾ ਬਣਾ ਕੇ ਜਰਾ ਇਹ ਕਵਿਤਾ ਸੁਣ ਲੈਂਦੇ ਹਾਂ। ਅੱਜ ਵਾਲਾ ਦਿਨ ਸੀ ਤੇ ਇਦਾਂ ਲੱਗਦਾ ਵੀ ਅੱਜ ਆਨੰਦਪੁਰ ਦੀਆਂ ਗਲੀਆਂ ਵੀ ਰੋਂਦੀਆਂ ਹੈ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦਾ ਕਿਲਾ ਛੱਡਣ ਲੱਗੇ ਹੈ।
ਹੁਬ ਕੀ ਰੋਈਆਂ ਗਲੀਆਂ ਸ਼ਹਿਰ ਦੀਆਂ, ਹੁਬ ਕੀ ਰੋਈਆਂ ਗਲੀਆਂ ਸ਼ਹਿਰ ਦੀਆਂ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ।
ਨਾ ਰੱਬ ਕਰੇ ਕਿਸੇ ਘਰ ਇਦਾਂ ਹੋਵੇ, ਪਰ ਕਈਆਂ ਨੇ ਨਾ ਆਪਣੇ ਘਰੋਂ ਅਰਥੀ ਤੁਰਦੀ ਵੇਖੀ ਹੈ। ਜਿਹੜੇ ਘਰ ਦੇ ਵਿੱਚ ਪਿਓ ਰਿਹਾ ਸੀ, ਹੁਣ ਉਹਨੂੰ ਅਸੀਂ ਹੁਣ ਉਹਨੂੰ ਚੱਕ ਕੇ ਅਸੀਂ ਛੱਡਣ ਜਾਂਦੇ ਹਾਂ। ਸਾਨੂੰ ਪਤਾ ਹੁੰਦਾ ਵੀ ਇਹ ਪਿਓ ਅਰਥੀ 'ਤੇ ਪਾ ਕੇ ਲੈ ਕੇ ਚੱਲਿਆ, ਇਹਨੇ ਮੁੜ ਕੇ ਨਹੀਂ ਆਉਣਾ। ਮਾਂ ਹੋਵੇ, ਪਿਓ ਹੋਵੇ ਜਾਂ ਕੋਈ ਹੋਰ ਹੋਵੇ, ਸਦਾ ਲਈ ਚੱਲਿਆ। ਹਰ ਬੰਦਾ ਭੁੱਬ ਮਾਰਦਾ ਜਦੋਂ ਅਰਥੀ ਤੁਰਦੀ, ਉਹਨਾਂ ਨੂੰ ਲੱਗਦਾ ਇਹਨੇ ਮੁੜ ਕੇ ਨਹੀਂ ਆਉਣਾ। ਤੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਵਸਾਇਆ ਹੋਇਆ ਆਨੰਦਪੁਰ ਛੱਡਣ ਲੱਗੇ ਹੈ। ਕਿੰਨਾ ਔਖਾ ਕੰਮ ਹੈ। ਬੱਚੇ ਸਾਡੇ ਵਿਦੇਸ਼ਾਂ 'ਚ ਜਾਂਦੇ ਆ, ਲੈ ਸਾਨੂੰ ਪਤਾ ਹੈ ਵੀ ਕੈਨੇਡਾ ਚੱਲੇ ਹੈ, ਏਅਰਪੋਰਟ 'ਤੇ ਵੀ ਗੱਲ ਹੋਜੂ, ਅੰਦਰ ਗਏ ਫਿਰ ਗੱਲ ਹੋਜੂ, ਜਹਾਜ਼ 'ਚ ਬਹਿ ਗਏ ਫਿਰ ਗੱਲ ਹੋਜੂ, ਜਦੋਂ ਕੈਨੇਡਾ ਪਹੁੰਚ ਗਏ ਫਿਰ ਫੇਸ ਟਾਈਮ ਲਾ ਲੈਣਗੇ, ਫਿਰ ਵੀ ਅਸੀਂ ਰੋਣ ਲੱਗ ਜਾਂਦੇ ਹਾਂ ਵੀ ਸਾਨੂੰ ਛੱਡ ਕੇ ਚੱਲੇ ਆ। ਨਾਲੇ ਪਤਾ ਹੈ 2 ਸਾਲਾਂ ਨੂੰ ਆਇਆ, ਲੈ ਸਾਲ 2 ਸਾਲ ਨੂੰ ਫਿਰ ਮੁੜ ਆਊ, ਲੈ ਸਾਡਾ ਵੇਖ ਲਓ ਕੀ ਹਾਲ ਹੁੰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਸਦਾ ਲਈ ਛੱਡਣ ਲੱਗੇ ਆ। ਕਿੱਦਾਂ ਦਾ ਉਹ ਟਾਈਮ ਹੋਣਾ ਹੈ, ਗਲੀਆਂ 'ਚ ਰੋਜ਼ ਆਉਂਦੇ ਸੀ, ਰੋਜ਼ ਗੇੜਾ ਲਾਉਂਦੇ ਸੀ ਤੁਸੀਂ, ਤੇ ਰੋਜ਼ ਘੁੰਮਦੇ ਸੀ ਇੱਥੇ, ਤੇ ਅੱਜ ਤੋਂ ਬਾਅਦ ਮੁੜ ਕੇ ਤੁਸੀਂ ਆਉਣਾ ਹੀ ਨਹੀਂ। ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ। ਹਾਂਜੀ,
ਕਰਕੇ ਗਲੀਆਂ ਸੁੰਨੀਆਂ ਦਾਤਾ ਤੁਰ ਚੱਲੇ, ਦੱਸ ਕੇ ਜਾਵੀਂ ਕਦੋਂ ਦੁਬਾਰਾ ਆਵੇਂਗਾ, ਸੁੰਨ ਨਾ ਕਰਕੇ ਚੱਲਿਆ ਏ ਜਿਸ ਵੇੜੇ ਨੂੰ ਕਦੋਂ ਆਣ ਕੇ ਇੱਥੇ ਤਖਤ ਸਜਾਵੇਂਗਾ ਤਰਸ ਨਾ ਜਾਵਾਂ ਦਾਤਾ ਕਲਗੀ ਦੇ ਲਿਸ਼ਕਾਰੇ ਨੂੰ ਤਰਸ ਨਾ ਜਾਵਾਂ ਦਾਤਾ ਕਲਗੀ ਦੇ ਲਿਸ਼ਕਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਕੀ ਗਾਵਾਂ ਗੁਣ ਤੇਰੇ ਵਡਿਆਈਆਂ ਦੇ ਕੌਣ ਤੋਰੇ ਇੰਜ ਬਾਪ ਸ਼ਹੀਦੀ ਦੇਣ ਲਈ ਪਾਤਸ਼ਾਹ ਇੱਕ ਵੀ ਤਿਉੜੀ ਮੁਖ ਤੇ ਦੇਖੀ ਨਾ ਬੇਸ਼ੱਕ ਤੁਰ ਗਏ ਸਾਥੀ ਜਦ ਸੀ ਭੀੜ ਪਈ ਨਾ ਤੁਰ ਹੁਣ ਰਾਤ ਹਨੇਰੀ ਨਦੀ ਕਿਨਾਰੇ ਨੂੰ ਨਾ ਤੁਰ ਹੁਣ ਰਾਤ ਹਨੇਰੀ ਨਦੀ ਕਿਨਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਬੁੱਢੜੀ ਅੰਬੜੀ ਚੱਲ ਕਿਵੇਂ ਬੁਛਾੜਾ ਨੂੰ
ਬੁੱਢੜੀ ਅੰਬੜੀ ਚੱਲੂ ਕਿਵੇਂ ਬੁਛਾੜਾ ਨੂੰ ਹਾਂ
ਬੁੱਢੜੀ ਅੰਬੜੀ ਚੱਲੂ ਕਿਵੇਂ ਬੁਛਾੜਾ ਨੂੰ ਸਰਦ ਹਵਾਵਾਂ ਡਿੱਕ ਡੋਲੇ ਤਨ ਖਾਂਦਾ ਏ ਕੰਪਣੀ ਜੋਰਾ ਵਰ ਨੂੰ ਛਿੜ ਪਈ ਅੰਤਾਂ ਦੀ ਦੇਖ ਤਾਂ ਠਰਦਾ ਕਿਵੇਂ ਫਤਿਹ ਸਿੰਘ ਜਾਂਦਾ ਮੈਂ ਸਮਝਾਉਣਾ ਜਾ ਕੇ ਉਸ ਹੰਕਾਰੇ ਨੂੰ ਮੈਂ ਸਮਝਾਉਣਾ ਜਾ ਕੇ ਉਸ ਹੰਕਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਪਤਾ ਨਹੀਂ ਕੀ ਗੁਜ਼ਰੇਗੀ ਹੋਰ ਅਜੇ ਰਾਹ ਵਿੱਚ ਹਾਲੇ ਕਿਹੜਾ ਕਿਹੜਾ ਪੈਰ ਹੋ ਬਾਹਰ ਜੇ ਨਿਕਲੇ ਫੜ ਕੇ ਈਨ ਮਨਾ ਲਈਏ ਸਹਿਲਾ ਕੇ ਬੈਠਾ ਵੈਰੀ ਨਿਰਵੈਰ ਹੋ होना नहीं चुका पर नीले दे सवारे नू
वा 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 वा
होना नहीं चुका पर नीले दे सवारे नू तोरन लगे आनंदपुर प्रीतम प्यारे नू तोरन लगे आनंदपुर प्रीतम प्यारे नू तोरन लगे आनंदपुर प्रीतम प्यारे नू
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਛੱਡ ਦਿੱਤਾ ਗੁਰਮੁਖੋ ਆਪਾਂ ਵੀ ਛੱਡ ਸਕਦੇ ਹਾਂ ਜੇ ਜ਼ਰੂਰੀ ਹੋਇਆ ਨਾ ਜਿਹੜੀ ਚੀਜ਼ ਸਾਡੇ ਲਈ ਉਹਦੇ ਲਈ ਸਭ ਕੁਰਬਾਨੀਆਂ ਕਰ ਗੁਰੂ ਗੋਬਿੰਦ ਸਿੰਘ ਲਈ ਜ਼ਰੂਰੀ ਸੀ ਉਹਨਾਂ ਦੀ ਸੋਚ ਉਹਨਾਂ ਦੀ ਬੜਕ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੇ ਸਿਧਾਂਤ ਅਸੂਲ ਉਹ ਜ਼ਰੂਰੀ ਸਨ ਹੁਣ ਸਾਨੂੰ ਵੱਢਦੇ ਕੋਈ ਕਹਿ ਮੈਂ ਇਹਦਾ ਬਾਪ ਨਹੀਂ ਜੇ ਪਿਆਰ ਹੈ ਜਿਹਦੇ ਨਾਲ ਅਸੀਂ ਕਦੇ ਨਹੀਂ ਕਹਿ ਸਕਦੇ ਜੇ ਹੋਵਾਂਗੇ ਤਾਂ ਕਵਾਂਗੇ ਹੈਗੇ ਆ ਜਿਹੜੀ ਚੀਜ਼ ਨਾਲ ਅਸੀਂ ਜੁੜੇ ਹੋਏ ਹਾਂ ਅਸੀਂ ਕਦੇ ਨਹੀਂ ਛੱਡ ਸਕਦੇ ਸਭ ਕੁਰਬਾਨੀਆਂ ਕਰਨ ਨੂੰ ਤਿਆਰ ਹੋ ਜਾਵਾਂਗੇ ਜੇ ਸਾਡੇ ਲਈ ਪੁੱਤ ਜ਼ਰੂਰੀ ਹੈ ਸਾਨੂੰ ਐਂ ਕੋਈ ਕਹਿ ਦੇ ਵੀ ਇਹਦੇ ਗੋਲੀ ਮਾਰਾਂਗੇ ਨਹੀਂ ਤੇ ਰਿਵਾਲਵਰ ਚੱਕ ਆਪਣੇ ਆਪ ਨੂੰ ਗੋਲੀ ਮਾਰ ਸਾਡਾ ਬੱਚਾ ਹੋਵੇ ਇਹੋ ਜਿਹਾ ਟਾਈਮ ਬਣ ਜੇ ਵੀ ਕੋਈ ਘੇਰ ਲੈ ਸਾਨੂੰ ਉਹ ਕਹੇ ਵੀ ਤੇਰੇ ਪੁੱਤ ਦੇ ਗੋਲੀ ਮਾਰਾਂਗੇ ਨਹੀਂ ਤੇ ਰਿਵਾਲਵਰ ਚੱਕ ਆਪਣੇ ਆਪ ਦੇ ਗੋਲੀ ਮਾਰ ਜੇ ਤੈਂ ਨਾ ਮਾਰੀ ਤੇਰੇ ਪੁੱਤ ਨੂੰ ਮਾਰ ਦਾਂਗੇ ਤੇ ਅਸੀਂ ਸਾਡੇ ਲਈ ਜੇ ਪੁੱਤ ਜ਼ਰੂਰੀ ਹੋਇਆ ਨਾ ਆਪਣੇ ਆਪ ਤੋਂ ਵੱਧ ਕੇ ਤੇ ਅਸੀਂ ਆਪਣੇ ਆਪ ਦੇ ਮਾਰ ਲਾਂਗੇ ਪੁੱਤ ਨੂੰ ਬਚਾਵਾਂਗੇ ਜਿਹੜੀ ਗੋਲੀ ਪੁੱਤ ਦੇ ਵੱਜਣੀ ਅੱਗੇ ਖੜ ਜਾਂਗੇ ਮੇਰੇ ਮੱਝ ਜੇ ਮੇਰੇ ਪੁੱਤ ਨੂੰ ਕੁਝ ਨਹੀਂ ਹੋਣਾ ਚਾਹੀਦਾ ਜਦੋਂ ਬੰਦੇ ਲਈ ਜ਼ਰੂਰੀ ਹੋਵੇ ਨਾ ਫਿਰ ਕੁਰਬਾਨੀ ਉੱਥੋਂ ਨਿਕਲਦੀ ਹੈ ਜਿੰਨਾ ਚਿਰ ਜ਼ਰੂਰੀ ਨਹੀਂ ਉਹਨਾਂ ਚਿਰ ਕੁਰਬਾਨੀ ਨਹੀਂ ਆਨੰਦਪੁਰ ਸਾਹਿਬ ਛੱਡਣਾ ਕਿਉਂ ਹੈ ਕਿਉਂਕਿ ਜ਼ਰੂਰੀ ਸੀ ਸਿਧਾਂਤ ਪਾਲਣੇ ਹੈ ਅਸੂਲ ਸਾਂਭਣੇ ਹੈ ਵਿਚਾਰਧਾਰਾ ਸਾਂਭਣੀ ਹੈ ਇਹ ਕਰਨਾ ਹੀ ਪੈਣਾ ਹੈ ਇਹਦੇ ਤੋਂ ਥੱਲੇ ਗੁਜ਼ਾਰਾ ਹੀ ਨਹੀਂ ਹੋਣਾ ਆ ਰੂਪ ਬਣਨਾ ਹੀ ਤਾਂ ਸੀ ਖਾਲਸਾ ਜਿਹੜਾ ਹੈ ਨਾ ਜੀ ਇਹ ਕੁਰਬਾਨੀਆਂ ਕਰਕੇ ਤੇ ਪੂਰੀ ਇਹ ਕੌਮ ਬਣਦੀ ਇਹਨੇ ਤੇ ਬਣ ਹੀ ਨਹੀਂ ਸਕਦੀ ਐਡਾ ਇਤਿਹਾਸ ਨਾ ਹੋਵੇ ਅਸੀਂ ਆ 2.5 ਕਰੋੜ ਦੀ ਗਿਣਤੀ ਦੇ ਵਿੱਚ ਆ ਇੱਥੇ ਅਸੀਂ ਸਰਵਾਈਵ ਨਹੀਂ ਕਰ ਸਕਦੇ ਸੀ ਜੇ ਸਾਡੇ ਕੋਲ ਸਾਡੀ ਹਿਸਟਰੀ ਨਾ ਹੁੰਦੀ 2.5 ਕਰੋੜ ਬੰਦਾ ਭਾਰਤ ਦੇ ਵਿੱਚ 125 ਕਰੋੜ ਦੇ ਵਿੱਚ ਹੋਂਦ ਖਤਮ ਕਰ ਲੈਂਦਾ ਆਪਣੀ ਜੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਨਾ ਹੁੰਦਾ ਇਹ ਯਾਦ ਰੱਖਿਓ 140 ਕਰੋੜ ਦੇ ਵਿੱਚ 2.5 ਕਰੋੜ 140 ਕਰੋੜ ਚ 2.5 ਕਰੋੜ ਸਰਵਾਈਵ ਨਹੀਂ ਕਰ ਸਕਦਾ ਪੱਗਾਂ ਲੈ ਕੇ ਐਂ ਫਿਰ ਨਹੀਂ ਸਕਦਾ ਦਸਤਾਰਾਂ ਲੈ ਕੇ ਟੌਰ ਨਾਲ ਨਹੀਂ ਫਿਰ ਸਕਦਾ ਐਡੇ ਐਡੇ ਨਿਸ਼ਾਨ ਸਾਹਿਬ ਚਲਾ ਕੇ ਨਹੀਂ ਫਿਰ ਸਕਦਾ ਐਡੇ ਐਡੇ ਗੁੰਬਦ ਲਾ ਕੇ ਗੁਰਦੁਆਰੇ ਬਣਾ ਕੇ ਨਹੀਂ ਰਹਿ ਸਕਦਾ ਇਹ ਤਾਂ ਤੁਰਿਆ ਫਿਰਦਾ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਨਾ 10 ਪਾਤਸ਼ਾਹੀਆਂ ਦਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰ ਹੈ ਉਹਨਾਂ ਦੀ ਦ੍ਰਿੜਤਾ ਕੁਰਬਾਨੀ ਉਹ ਚੀਜ਼ ਸਾਨੂੰ ਜਿਉਂਦਾ ਰੱਖਦੀ ਹੈ ਉਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ ਉਹ ਸਾਡੇ ਅੰਦਰ ਖੂਨ ਪੈਂਦਾ ਹੈ ਜਾਨ ਪੈਂਦੀ ਹੈ ਸਾਡੀ ਵਿਚਾਰਧਾਰਾ ਵਿੱਚ ਤਾਂ ਹੀ ਤੁਰੇ ਫਿਰਦੇ ਹਾਂ ਨਹੀਂ ਤੇ ਅਸੀਂ ਸਰਵਾਈਵ ਨਹੀਂ ਕਰ ਸਕਦੇ ਕਦੋਂ ਦੇ ਖਤਮ ਹੋ ਜਾਂਦੇ ਕਦੋਂ ਦੇ ਮਰ ਮੁੱਕ ਜਾਂਦੇ ਇੰਨੀ ਵਾਰੀ ਮਾਰਨ ਦੀ ਕੋਸ਼ਿਸ਼ ਕਰੀ ਦੀ ਹੋਈ ਹੈ ਇਹ ਕੌਮ ਇੱਕ ਵਾਰੀ ਤੇ 30,000 ਬੰਦਾ ਰਹਿ ਗਿਆ ਸੀ ਸਿਰਫ ਆ ਘੱਲੂਘਾਰਾ ਹੋਇਆ ਵੱਡਾ ਆਪਣੇ ਤੇ ਨੇੜੇ ਹੀ ਹੈ ਜਗ੍ਹਾ 30,000 ਬੰਦਾ ਇੱਕ ਦਿਨ ਚ ਮਾਰਤਾ 60,000 ਟੋਟਲ ਸੀ ਉਦੋਂ
30,000 ਬੰਦਾ ਇੱਕ ਦਿਨ 'ਚ ਮਾਰਤਾ ਤੇ ਟੋਟਲ ਸਿੱਖ ਸੀ 60,000, 30 ਰਹਿ ਗਿਆ ਸੀ। ਕਮਾਲ ਦੀ ਗੱਲ ਇਹ ਹੈ ਫਿਰ ਵੱਧ ਗਿਆ। ਇਹ ਜਿੰਨਾ ਕੁ ਅਸੀਂ ਤੁਰੇ ਫਿਰਦੇ ਹਾਂ ਸਾਰੇ ਦੇ ਸਾਰੇ, ਇਸ ਕਰਕੇ ਹੈ ਕਿ ਪਿੱਛੇ ਨਾ ਇਤਿਹਾਸ ਬਹੁਤ ਵੱਡਾ ਹੈ। ਜਿੰਨਾ ਮਰਜ਼ੀ ਕੋਈ ਟੁੱਟ ਜੇ, ਜੋ ਮਰਜ਼ੀ ਹੋ ਜੇ, ਉਹ ਫਿਰ ਅੰਦਰ ਪਿਆਰ ਜਾਗ ਜਾਂਦਾ। ਉਹ ਚੀਜ਼ ਸਾਡੇ ਅੰਦਰ ਹੈਗੀ ਹੈ, ਇਹ ਖਤਮ ਨਹੀਂ ਹੋ ਸਕਦੀ, ਇਹ ਹਿਸਟਰੀ ਹੈ, ਇਹ ਸਾਡਾ ਇਤਿਹਾਸ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਆਨੰਦਪੁਰ ਸਾਹਿਬ ਦਾ ਕਿਲ੍ਹਾ ਕਦੋਂ ਛੱਡਦੇ ਹੈ? ਅੱਜ ਵਾਲਾ ਦਿਨ ਸੀ ਜੀ, ਅੱਜ ਜਿਹੜਾ ਸ਼ਾਮ ਦਾ ਸਮਾਂ ਸੀ ਤੇ ਆਹ ਜਿਹੜਾ ਟਾਈਮ ਸੀ ਜਦੋਂ ਗੁਰੂ ਸਾਹਿਬ ਤੁਰ ਰਹੇ ਸੀ, ਅੱਜ ਵਾਲੀ ਰਾਤ ਗੁਰੂ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਨੂੰ ਤੁਰੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ, ਵੱਡੇ ਗੁਰੂ ਸਾਹਿਬਾਨਾਂ ਦੇ ਅਸਥਾਨ ਨੂੰ ਨਮਸਕਾਰ ਕੀਤੀ। ਇੱਥੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਸਰਸਾ ਦੇ ਕੰਢੇ ਤੇ ਗਏ ਹੈ। ਇਹ ਕੱਲ ਵਾਲਾ ਦਿਨ ਆਉਣਾ ਹੈ, ਕੱਲ ਵਾਲੀ ਸਵੇਰ ਆਉਣੀ ਹੈ ਜਦੋਂ ਆਪਾਂ ਸਾਰੇ ਸੁੱਤੇ ਹੋਵਾਂਗੇ, ਸਵੇਰੇ ਜਦੋਂ ਗੁਰੂ ਸਾਹਿਬ ਸਰਸਾ ਦੇ ਕੰਢੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹੈ। ਇਹ ਸਵੇਰ ਵਾਲਾ ਟਾਈਮ ਆਉਣਾ ਹੈ। ਲੰਮਾ ਇਤਿਹਾਸ ਹੈ ਪਰ ਆਪਾਂ ਬੜੇ ਪਿਆਰ ਨਾਲ ਕੱਲ ਨੂੰ ਪੜਾਂਗੇ। ਕੱਲ ਨੂੰ ਸਰਸਾ ਤੋਂ ਲੈ ਕੇ ਚਮਕੌਰ ਸਾਹਿਬ ਦੇ ਸਾਰਾ ਇਤਿਹਾਸ, ਸ਼ਹੀਦੀਆਂ ਵੱਡੇ ਸਾਹਿਬਜ਼ਾਦਿਆਂ ਦੀਆਂ, ਕੱਲ ਦਾ ਦਿਨ, ਪਰਸੋਂ ਨੂੰ ਗੁਰੂ ਸਾਹਿਬ ਮਾਛੀਵਾੜੇ ਜਾਂਦੇ ਹੈ, ਸਾਰਾ ਥੋੜਾ ਥੋੜਾ ਕਰਕੇ ਅੱਜ ਆਪਣਾ ਪਹਿਲਾ ਦਿਨ ਵੀ ਹੈ। ਤੇ ਇੱਕ ਮੈਂ ਅੱਗੇ ਜਲੰਧਰ ਭੁਲੱਥ ਦੇ ਕੋਲ ਦੀਵਾਨ ਹੈ ਕੱਲ ਦਾ ਦੁਪਹਿਰ ਦਾ, ਉੱਥੇ ਮੈਂ ਦਿਨੇ ਕਰਨਾ ਪ੍ਰੋਗਰਾਮ। ਮੰਡੀ ਦੇ ਵਿੱਚ ਸਮਾਗਮ ਹੈ, ਦਿਨੇ ਦੋ ਢਾਈ ਤਿੰਨ ਘੰਟੇ ਹਾਜ਼ਰੀ ਦਿਨੇ ਭਰਾਂਗੇ, 12 ਵਜੇ ਤੋਂ ਲੈ ਕੇ 3 ਵਜੇ ਤੱਕ ਉੱਥੇ ਦੀਵਾਨ ਲਾ ਕੇ ਫਿਰ ਮੈਂ ਉੱਥੋਂ 3-4 ਵਜੇ ਚੱਲ ਕੇ ਤੁਹਾਡੇ ਕੋਲ ਸ਼ਾਮ ਨੂੰ ਆ ਜਾਣਾ 7:30। ਤੇ ਮੇਰੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਧੁੰਦ ਦਾ ਟਾਈਮ ਹੈ, ਬਚਾਅ ਨਾਲ ਜਾਇਓ, ਜਮ੍ਹਾਂ ਹੀ ਕਾਲ ਨਾ ਕਰਿਓ, ਭਾਵੇਂ ਆਪਾਂ ਘੰਟੇ 'ਚ ਪਹੁੰਚੀਏ ਘਰੇ। ਸਾਨੂੰ ਵੇਖੋ ਕਿੰਨਾ ਟਾਈਮ ਲੱਗ ਜਾਣਾ ਜਾਂਦਿਆਂ ਨੂੰ, ਧੁੰਦ ਹੈ, ਸਾਡੀਆਂ ਗੱਡੀਆਂ ਕਿਹੜਾ ਕੋਈ ਹੈਲੀਕਾਪਟਰ 'ਤੇ ਜਾਣਾ, ਵੀ ਉਹ ਵੀ ਛਿੜਕਤੀ ਚੱਲਣਗੀਆਂ ਨਾ। ਅਤੇ ਇਹ ਅਰਜ਼ ਹੈ ਕਿ ਆਪਾਂ ਆਰਾਮ ਨਾਲ ਜਾਣਾ, ਬੱਚਿਆਂ ਦਾ ਖਿਆਲ ਰੱਖਣਾ, ਅਤੇ ਕੱਲ੍ਹ ਨੂੰ ਆਪਾਂ ਵੇਲੇ ਨਾਲ ਸ਼ੁਰੂ ਕਰਾਂਗੇ ਤਾਂ ਜੋ ਵੇਲੇ ਨਾਲ ਭੋਗ ਪੈ ਜੇ। ਅੱਜ ਧੁੰਦ ਹੈਗੀ ਹੈ, ਹੋ ਸਕਦਾ ਕੱਲ੍ਹ ਨਾ ਹੋਵੇ, ਪਰਸੋਂ ਦਾ ਦਿਨ ਵੀ ਆਪਣੇ ਕੋਲ, ਜਿੱਥੇ ਆਪ ਆਇਓ ਉੱਥੇ ਪਿਆਰ ਵਾਲਿਆਂ ਨੂੰ ਲੈ ਕੇ ਆਇਓ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਲਈਏ। ਕਾਲ ਨਾ ਕਰੋ ਭਾਈ, ਕਾਲ ਹੋਣੀ ਏਡੀ ਛੇਤੀ, 2 ਮਿੰਟ ਨਾਲ ਕੀ ਫਰਕ ਪੈਣਾ, ਅਰਦਾਸ ਹੋ ਲੈਣ ਦਿਓ। ਅਰਦਾਸ ਤੋਂ ਬਾਅਦ ਮੁੱਖ ਵਾਕ ਸੁਣਾਂਗੇ ਫਿਰ ਚੱਲਾਂਗੇ, ਅਰਦਾਸ ਹੋ ਲੈਣ ਦਿਓ, ਮੁੱਖ ਵਾਕ ਸੁਣਾਂਗੇ ਫਿਰ ਚੱਲਾਂਗੇ। ਪਹਿਲੇ ਦਿਨ ਦੇ ਹਿਸਾਬ ਨਾਲ ਵੱਡੀ ਗਿਣਤੀ 'ਚ ਤੁਸੀਂ ਆਏ ਹੈ, ਮੈਨੂੰ ਉਮੀਦ ਨਹੀਂ ਸੀ ਅੱਜ ਇੰਨੀ ਸੰਗਤ ਆ ਜਾਣੀ ਹੈ, ਪਰ ਤੁਸੀਂ ਫਿਰ ਵੀ ਬਹੁਤ ਪਿਆਰ ਨਾਲ ਵੱਡੀ ਗਿਣਤੀ 'ਚ ਆਏ ਹੋ। ਕੱਲ੍ਹ ਤੇ ਪਰਸੋਂ ਦੋਵੇਂ ਦਿਨ ਆਪਾਂ, ਕੱਲ੍ਹ ਨੂੰ ਡਬਲ ਦੀਵਾਨ ਹੈ, ਪਰਸੋਂ ਨੂੰ ਤੇ ਮੈਂ ਇੱਥੇ ਹੀ ਆਉਣਾ, ਸਿਰਫ ਇੱਕੋ ਹੀ ਦੀਵਾਨ ਹੈ ਪਰਸੋਂ ਦਾ, ਰਾਤ ਦਾ ਹੀ ਹੈ ਇੱਥੇ ਹੀ। ਇਸ ਕਰਕੇ ਆਪਾਂ ਸਾਰੇ ਜਣੇ ਕੱਲ੍ਹ ਨੂੰ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਾਂਗੇ, ਬੜੇ ਪਿਆਰ ਨਾਲ ਇਤਿਹਾਸ ਪੜ੍ਹਨਾ। ਮੇਰਾ ਮਨ ਹੈ ਮੈਂ ਪੱਖੋਵਾਲ ਦੇ ਦੀਵਾਨ ਵਾਲੇ ਕਹਿਣ ਇਤਿਹਾਸ ਸੁਣਾ ਦਿਓ, ਮੈਂ ਉੱਥੇ ਇੱਥੇ ਸਰਸੇ ਤੱਕ ਹੀ ਆਇਆ, ਮੈਂ ਉੱਥੇ ਗਾਂ ਨਹੀਂ ਗਿਆ। ਉਹ ਕਹਿੰਦੇ ਸਾਡਾ ਸਾਹਿਬਜ਼ਾਦਿਆਂ ਦੇ ਵੱਡਿਆਂ ਦੇ ਸੰਬੰਧ 'ਚ ਹੈ। ਮੈਂ ਕਿਹਾ ਸੀ ਅਹਿਮਦਗੜ੍ਹ ਉਸੇ ਦਿਨ ਹੀ ਗਾਉਣਾ, ਉਸੇ ਦਿਨ ਹੀ ਪੜ੍ਹਨਾ ਜਿੱਦਣ ਉੱਥੇ ਹੋ ਗਿਆ, ਮੈਂ ਪੜ੍ਹਿਆ ਨਹੀਂ ਉੱਥੇ। ਇਸ ਕਰਕੇ ਕੱਲ੍ਹ ਆਪਾਂ ਇਤਿਹਾਸ ਇੱਥੋਂ ਹੀ ਬੜੀ ਆਰਾਮ ਨਾਲ ਹੌਲੀ ਹੌਲੀ ਆਪਾਂ ਵਿਚਾਰ ਕਰਨੀ, ਕਾਲ ਨਹੀਂ ਕਰਨੀ, ਟਿਕਾ ਨਾਲ। ਗੁਰੂ ਸਾਹਿਬ ਨਾਲ ਬੜਾ ਪਿਆਰ ਹੈ ਸਾਡਾ, ਮੇਰੇ ਮਨ 'ਚ ਹੈ ਉਹਨਾਂ ਦਾ ਬਸੰਤ ਪੰਚਮੀ ਦਾ ਵਿਆਹ ਗੁਰੂ ਗੋਬਿੰਦ ਸਿੰਘ ਦਾ ਸੀ, ਉਹ ਵੀ ਬੜੀ ਪਿਆਰ ਨਾਲ ਮਨਾਉਣਾ ਹੈ। ਐਤਕੀ ਮੈਂ ਕਹਿ ਕੇ ਪ੍ਰਬੰਧਕਾਂ ਨੂੰ, ਬਸੰਤ ਪੰਚਮੀ ਨੂੰ ਜਿਹੜੀ ਆਉਂਦੀ ਹੁੰਦੀ ਹੈ ਨਾ ਫਰਵਰੀ 'ਚ, ਉਦੋਂ ਮਹਾਰਾਜ ਦਾ ਵਿਆਹ ਪੁਰਬ ਹੁੰਦਾ ਹੈ ਗੁਰੂ ਕੇ ਲਾਹੌਰ, ਉਹਨਾਂ ਦਾ ਵਿਆਹ ਦਾ ਦਿਨ ਸੀ ਬਸੰਤ ਪੰਚਮੀ, ਗੁਰੂ ਗੋਬਿੰਦ ਸਿੰਘ ਦਾ ਵਿਆਹ। ਜਨਮ ਦਿਹਾੜਾ 4 ਜਨਵਰੀ ਨੂੰ ਅਸੀਂ ਮਨਾ ਰਹੇ ਹਾਂ, ਛੋਟੇ ਸਾਹਿਬ ਦਾ ਸ਼ਹੀਦੀ ਦਿਹਾੜਾ ਫਤਿਹਗੜ੍ਹ ਸਾਹਿਬ ਦੀਵਾਨ ਲਾਉਣੇ ਹਾਂ ਅਸੀਂ, ਬਹੁਤ ਵੱਡਾ ਪੰਡਾਲ ਲੱਗ ਰਿਹਾ ਉੱਥੇ, 10 ਦਿਨ ਹੋ ਗਏ ਤਿਆਰੀਆਂ ਕਰਦਿਆਂ ਨੂੰ, ਬਹੁਤ ਸੋਹਣਾ ਪੰਡਾਲ ਸਜ ਰਿਹਾ ਫਤਿਹਗੜ੍ਹ ਸਾਹਿਬ। 25 ਤੇ 26 ਦੋ ਦੀਵਾਨ ਉੱਥੇ, ਦੋ ਸਾਹਿਬਜ਼ਾਦਿਆਂ ਦੀਆਂ ਰਾਤਾਂ ਉੱਥੇ ਕੱਟੀਆਂ, ਉੱਥੇ ਕਰਨਾ। ਇਸ ਕਰਕੇ ਬਹੁਤ ਪਿਆਰ ਪਾਤਸ਼ਾਹ ਨਾਲ, ਤੇ ਜਦੋਂ ਉਹਨਾਂ ਦਾ ਇਹ ਦਿਨ ਆਉਂਦੇ ਨੇ, ਸਮਾਂ ਆਉਂਦਾ ਹੈ, ਮਨ ਹੁੰਦਾ ਵੀ ਬਹੁਤ ਪਿਆਰ ਨਾਲ ਪੜ੍ਹੀਏ, ਸਫਲ ਕਰੀਏ, ਸਾਡਾ ਜੀਵਨ ਸਫਲ ਹੋਵੇ। ਜੀਵਨ ਯਾਤਰਾ, ਉਹਨਾਂ ਦੀ ਜੀਵਨ ਯਾਤਰਾ ਪੜ੍ਹ ਕੇ ਗਾ ਕੇ ਸਾਡੀ ਜੀਵਨ ਯਾਤਰਾ ਸਫਲ ਹੋਵੇ, ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਆਵੇ, ਸਾਡੇ 'ਚ ਦ੍ਰਿੜਤਾ ਆਵੇ, ਸਾਡੇ 'ਚ ਬਹਾਦਰੀ ਆਵੇ, ਸਾਡੇ 'ਚ ਅਸੂਲਾਂ 'ਤੇ ਚੱਲਣ ਦੀ ਜਾਚ ਸਾਨੂੰ ਆਵੇ। ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਕੱਲ੍ਹ ਬੜੇ ਟਿਕਾਅ ਨਾਲ ਮਨ 'ਚ ਸੋਚ ਕੇ ਆਉਣਾ ਹੈ, ਅਹਿਸਾਸ ਲੈ ਕੇ ਆਉਣਾ ਹੈ। ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਵਿਸ਼ੇ 'ਤੇ ਗੱਲ ਕੱਲ੍ਹ ਕਰਾਂਗੇ, ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੇਲੇ ਨਾਲ ਆਇਓ, ਵੇਲੇ ਨਾਲ ਜਗ੍ਹਾ ਮੱਲ ਕੇ ਆਪੋ ਆਪਣੀ ਬੈਠ ਜਿਓ, ਟਾਈਮ ਨਾਲ ਬਹਿ ਜਾਂਗੇ ਉਨਾ ਹੀ ਚੰਗਾ ਹੈ। 7 ਵਜੇ ਰੋਟੀ ਰਾਟੀ ਖਾ ਕੇ ਆਰਾਮ ਨਾਲ ਟਿਕਾ ਨਾਲ ਆ ਕੇ ਜਥੇ ਤੂੰ ਵੀ ਸੁਣਨਾ ਹੈ, ਫਿਰ ਆਪਾਂ 7:45 ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲ ਆ ਜਾਈਏ। ਸਮੇਂ ਨਾਲ ਸ਼ੁਰੂ ਕਰਾਂਗੇ, ਸਮੇਂ ਨਾਲ ਫਿਰ ਸਮਾਪਤੀ ਹੋਏਗੀ। ਗੱਜ ਕੇ ਗੁਰੂ ਸਤੋਤਰ 'ਚ ਬੋਲੋ, ਪਹਿਲੇ ਹਿੱਸੇ 'ਚ ਦਾਸ ਬੋਲਦਾ, ਸਭ ਸਿੰਘ ਬੋਲੋ ਭੈਣਾਂ, ਫਿਰ ਤੀਜੀ ਵਾਰੀ 'ਚ ਬੋਲਿਓ ਗੱਜ ਕੇ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਪੜਿਓ। ਜਿਹੜੇ ਮੱਥਾ ਨਹੀਂ ਟੇਕਿਆ ਟੇਕ ਲਓ, ਬਾਕੀ ਸੰਗਤ ਬਾਅਦ 'ਚ ਜਾਵੇ ਜਦੋਂ ਗੁਰੂ ਜੀ ਜਾਣਗੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ। ਗੁਰੂ ਅੰਗਦ ਸਾਹਿਬ ਜੀ ਧੰਨ ਹੈ, ਸਾਰੇ ਸਿੰਘ ਬੋਲੋ, ਭੈਣਾ ਪੜੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ, ਪੜ੍ਹਨਾ ਭਾਈ ਸਾਰੀਆਂ ਭੈਣਾਂ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ, ਗੱਜ ਕੇ ਸ਼੍ਰੀ ਹਰ ਰਾਏ ਸਾਹਿਬ ਧੰਨ ਹੈ, ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ, ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ।
ਪੁੱਤਰਾਂ ਦੇ ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ
ਧੰਨ
ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਵਾਹਿਗੁਰੂ ਜੀ ਕਾ ਖਾਲਸਾ। तेरी तुम मात पिता हम बारक तेरे तुमरी कृपा मैं कोई न जाने तुमरा अंत ऊंचे ते ऊंचा सगल समगरी तुमरे सूत्र तारी तुम ते हो ऐसो तुमरी गत मित तुम ही जानी नानक दास सदा तुद्वा गै अरदास मारी जियो पिंड सब तेरा कहो नानक सब तेरी वड्याई कोई नाओ ना जाने मेरा वाहे गुरु
अरदास एक ओवंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ते आए फिर अंगद गुर ते अमरदास रामदास हुई सहाय अर्जन हर गोबिंद नो सिमराओ श्री हर राय श्री हर कृष्ण त्याई जिस रिठे सब दुख जाए तेग बहादुर सिमरे करना दया वै ताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहब जी दे पाठ दीदार दा ध्यान रखे बोलो जी पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपया वंड के छकिया देख चलाई ते गवाही देखण रिट कीता तना प्यारियां सचारियां दी कमाई दा ध्यान रखे खालसा जी बोलो जी जिन्हां सिंघां सिंघड़ियां ने धर्महेत सिस दिते बन बन कटाए खोपरियां लुहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासां नाल निभाही तिन्हां दी कमाई दा ध्यान रखे खालसा जी बोलो जी पंजां तख्तां सरबत गुरुद्वारियां दा ध्यान रखे बोलो जी प्रथमे सरबत खालसा जी की अरदास है जी सरबत खालसा जी को वाहिगुरु 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 चिते आवे चिते आवन का सदका सर्व सुख होवे जहां जहां खालसा जी साहिब तहां तहां छियारे आई दे तिक फते बिरद की पैज पंथ की जीत श्री साहब जी सहाय खालसा जी के बोल बाले बोलो जी सिखा नू सिखी दान केस दान रहत दान विवेक दान विसाह दान भरोसा दान दाना सरदान नाम दान श्री अमृतसर साहब जी के दर्शन इशनान चौंकियां झंडे बूंगे चुको जुग अटल धर्म का जयकार खालसा जी बोलो जी सिखा दा मन नीवा मत उची मत दा राखा वाहिगुरु हे अकाल पुरख अपने पंथ दे सदा सहाई दतार जियो श्री ननकाणा साहिब और गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो जी हिन माणियां दे माण ने ताणियां दे ताण ने ओटियां दी ओट सच्चे पिता वाहिगुरु जी आप जी दे हजूर अरदास मिनती सतगुरु जी आप जी ने बड़ी महान कृपा कीती मंडी अहमदगढ़ इलाका निवासी संगतां नूं सच्चे पातशाह जी तीन दिन का शहीदी सभा समागम बख्शिश किया आप जी की कृपा सदका अज पहले दिन रात्रि दे दीवान सजाए सजे दीवाना विच सतगुरु जी आप जी ने संगतां नूं दर्शन दे दारे बख्शे आप जी दे जथियां ने दीवान सजाए सजे दीवाना विच कथा कीर्तन गुरमत दियां विचारां होईयां सतगुरु जी बाणी पढ़दियां कीर्तन करदियां अनेकां प्रकार दियां गलतियां हो जांदियां सतगुरु जी अपने बच्चे समझ के माफ करना अगे तों सुध ते स्पष्ट गुरबाणी पढ़न दा कीर्तन करन दा बल बख्शना जिन्हां जिन्हां संगतां ने सतगुरु जी अज दीवान विच हाजरियां भरियां संगतां दियां हाजरियां अंदर प्रवान करनियां जी तिल फुल भेटा प्रवान करनी संगतां दी कीती यात्रा सफल करनी मन दियां शुभ मनोकामनावां पूरियां करनियां सतगुरु जी बच्चियां नूं विद्या दे दान बख्शने देश विच परदेश विच गए बच्चियां दे सिर ते मेर भरिया हथ रखना चढ़दियां कला बख्शनियां कृपा करनी सतगुरु जी सानू टुटियां होयां नूं अपने चरणां नाल जोड़ना साडे मनां विच बैठ के सानू अमृत छकण वास्ते प्रेरित करना कृपा करनी सारे ही परिवारां दे घरां विच सिखी दी वेल हरी भरी रखनी सतगुरु जी शरीर दी अते मन दी तंदुरुस्ती बख्शनी मन दा टिकाव बख्शना मन दी शांति बख्शनी जथे दे सिर ते मेर भरिया हथ रखना इसे तरह चढ़दी कला दे नाल गुरमत दा प्रचार करन दा बल बख्शना सतगुरु जी ਸਾਰੀਆਂ ਸੰਗਤਾਂ ਨੂੰ ਪ੍ਰੇਮਾ ਭਗਤੀ ਬਖਸ਼ਣੀ, ਆਪਣੇ ਦਰ ਘਰ ਦਾ ਪਿਆਰ ਬਖਸ਼ਣਾ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ। ਅੱਜ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਕਿਰਪਾ ਕਰਨੀ, ਸਤਿਗੁਰੂ ਜੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ, ਕਿਰਪਾ ਕਰੋ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਜੀ, ਸੋਰਠ ਮਹੱਲਾ ਪੰਜਵਾ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ, ਰਹਾਓ ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ, ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, 5 ਕੁ ਮਿੰਟ ਹੋਰ ਲੱਗਣੇ ਹਨ, ਗੁਰੂ ਸਾਹਿਬ ਜੀ ਅੱਗੇ ਅੱਗੇ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਮਗਰ ਮਗਰ ਚਾਲਾ ਪਾਉਣਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪਣੇ ਪਰਸ, ਮੋਬਾਈਲ, ਗਹਿਣੇ ਆਦਿ ਦਾ ਖਿਆਲ ਰੱਖਿਓ। ਸੰਗਤ ਵਿੱਚ ਕਈ ਤਰ੍ਹਾਂ ਦੇ ਇਨਸਾਨ ਆ ਜਾਂਦੇ ਹਨ, ਇਸ ਕਰਕੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਆਪਣੇ ਪਰਸ, ਗਹਿਣੇ, ਮੋਬਾਈਲ ਦਾ ਖਿਆਲ ਰੱਖਿਓ। ਸੋ ਅੱਜ ਪਹਿਲੇ ਦਿਨ ਮੰਡੀ ਅਹਿਮਦਗੜ੍ਹ ਵਿੱਚ ਜੋ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ 3 ਦਿਨ ਦਾ ਸਮਾਗਮ ਰੱਖਿਆ, ਅੱਜ ਪਹਿਲੇ ਦਿਨ ਆਪ ਜੀ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਾਹਾ ਲਿਆ। ਸੋ ਕੱਲ੍ਹ ਦੂਸਰਾ ਦਿਨ ਹੈ, ਸਤਿਗੁਰ ਦੇ